ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ, ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਨਾਨਕ ਨਾਮ ਲੇਵਾ ਸੰਗਤ, ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਓ ਫੇ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਸ਼ਨਿਚਰਵਾਰ ਨੂੰ 24 ਨਵੰਬਰ 2018। ਅੱਜ ਦੇ ਪ੍ਰੋਗਰਾਮ ਚ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ। ਤੁਸੀਂ ਵੀ ਸਾਡੇ ਨਾਲ ਜੁਆਇਨ ਕਰ ਰਹੇ ਹੋ ਤੇ ਮੈਸੇਜ ਆ ਰਹੇ ਨੇ, ਸੁਨੇਹੇ ਆ ਰਹੇ ਨੇ, ਟੈਲੀਗ੍ਰਾਮ ਜਾਂ ਈਮੇਲ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਨਾਲ ਦੀ ਨਾਲ ਮੈਂ ਮਾਫ਼ੀ ਵੀ ਮੰਗਦਾ, ਪਿਛਲੇ ਹਫ਼ਤੇ 2 ਪ੍ਰੋਗਰਾਮ ਵੀਕਐਂਡ ਦੇ ਮਿਸ ਹੋਏ ਨੇ ਤੇ ਬਹੁਤ ਹੀ ਜ਼ਰੂਰੀ ਕੰਮਕਾਰ ਮੈਲਬਨ ਗਏ ਹੋਏ ਸੀਗੇ, ਮੈਂ ਤੇ ਮਿੰਟੂ ਬਰਾੜ ਭਾਜੀ ਵੀ, ਤੇ ਅਸੀਂ ਕਾਫ਼ੀ ਪੈਂਡਾ ਤੈਅ ਕਰਨਾ ਸੀ, ਕਈ ਮੀਟਿੰਗ ਸੀਗੀਆਂ, ਸੋ ਇਸ ਕਰਕੇ ਉਹ ਪ੍ਰੋਗਰਾਮ ਨਹੀਂ ਹੋ ਪਾਇਆ। ਟਰਾਈ ਬੜੀ ਕੀਤੀ ਪਰ ਨਹੀਂ, ਮਾਫ਼ੀ ਚਾਹੁੰਦੇ ਹਾਂ। ਬਹੁਤ ਮਿਸ ਕੀਤਾ ਤੁਸੀਂ, ਅਸੀਂ ਵੀ ਤੁਹਾਨੂੰ, ਤੇ ਸਰੋਤੇ ਸੱਜਣ ਮਿੱਤਰ ਸਾਡੇ ਫੋਨ ਕਰਕੇ ਵੀ ਦੱਸਦੇ ਨੇ, ਮਾਫ਼ੀ ਚਾਹੁੰਦੇ ਹਾਂ, ਪਰ ਜਿਹੜੇ ਇਹ ਕੰਮਕਾਰ ਵੀ ਜ਼ਰੂਰੀ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਬਹੁਤ ਸਾਰਾ ਚਿੰਤਨ ਹੋਏਗਾ, ਬਹੁਤ ਸਾਰੀਆਂ ਗੱਲਾਂ ਬਾਤਾਂ, ਵਿਚਾਰ, ਗੀਤ ਸੰਗੀਤ ਵੀ ਆਪਾਂ ਸੁਣਾਂਗੇ ਤੇ ਨਾਲ ਦੀ ਨਾਲ ਮਸਲਿਆਂ ਦੇ ਹੱਲ, ਸੁਨੇਹੇ, ਬਹੁਤ ਕੁਝ ਦਿਲ ਵਾਲੀਆਂ ਗੱਲਾਂ ਹੋਣਗੀਆਂ ਅੱਜ। ਸੋ ਦੋਸਤੋ, ਇਸ ਵੇਲੇ 9:03 ਆਸਟ੍ਰੇਲੀਆ ਦੇ ਵਿਚ ਹੋਏ ਨੇ, ਆਸਟ੍ਰੇਲੀਅਨ ਈਸਟਰਨ ਸਟੈਂਡਰਡ ਡੇ ਲਾਈਟ ਸੇਵਿੰਗ ਸਮੇਂ ਦੇ ਮੁਤਾਬਿਕ, ਯਾਨੀ ਕਿ ਸਿਡਨੀ, ਮੈਲਬਰਨ, ਹੋਬਾਰਟ ਤੇ ਕੌਫ ਸਾਰਬਰ। ਬ੍ਰਿਸਬਨ ਦੇ ਵਿਚ ਸਟੈਂਡਰਡ ਟਾਈਮ ਹੀ ਚੱਲ ਰਿਹਾ ਤੇ ਉਥੇ 1 ਘੰਟਾ ਪਿੱਛੇ ਆ, ਉਥੇ 8:03 ਹੋਏ ਨੇ। ਐਡਲੇਡ ਦੇ ਵਿਚ 8:33 ਸੁਬਾਹ ਦੇ ਹੋਏ ਨੇ ਔਰ ਪਰਥ ਦੇ ਵਿਚ ਸੁਬਾਹ ਦੇ 6:03 ਸੂਈ ਦਿਖਾ ਰਹੀ ਹੈ। ਭਾਰਤ ਚਲੀਏ ਤਾਂ ਉਥੇ 3:33 ਵੱਡਾ ਤੜਕਾ ਤੇ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਰਾਤ ਦੇ 10:03 ਹੋਏ ਨੇ ਤੇ ਸ਼ੁੱਕਰਵਾਰ ਦੀਆਂ ਸ਼ਾਮਾਂ ਢਲ ਰਹੀਆਂ ਨਿਊਯਾਰਕ ਅਤੇ ਟੋਰਾਂਟੋ ਦੇ ਵਿਚ 5:04 ਹੋ ਗਏ ਨੇ ਹੁਣ ਤੇ ਲਾਸ ਏਂਜਲਸ ਅਤੇ ਸਰੀ ਵੈਨਕੂਵਰ ਦੇ ਵਿਚ 2:02 ਦੁਪਹਿਰ ਦੇ। ਅੱਜ ਦੇ ਪ੍ਰੋਗਰਾਮ ਦੇ ਵਿਚ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਸੋ ਆਓ ਹੁਣ ਅੱਗੇ ਚੱਲਦੇ ਹਾਂ ਤੇ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਵਿਚਾਰ ਤਾਂ ਦੇਖੋ ਜੀ ਕਿ ਬਾਬੇ ਨਾਨਕ ਦੀ ਹੀ ਗੱਲ ਕਰਨੀ ਆ ਆਪਾਂ, ਕਿ ਬਾਬਾ ਨਾਨਕ ਕੀ, ਉਸ ਦੇ ਬਾਰੇ ਅਸੀਂ ਜਾਣਦੇ ਹਾਂ, ਕੁਛ ਨਹੀਂ ਜਾਣਦੇ ਅਸੀਂ ਉਸ ਦੇ ਬਾਰੇ। ਮੇਰਾ ਤਾਂ ਇਹ ਮੰਨਣਾ ਹੈ, ਇੱਕ ਨਾਨਕ ਜੋਤ ਹੈ, ਇੱਕ ਬਾਬਾ ਹੈ, ਜਨਮ ਬਾਬੇ ਦਾ ਹੈ, ਪੁਰਬ ਬਾਬੇ ਦਾ ਹੈ ਤੇ ਜੋਤ ਜਿਹੜੀ ਅੱਜ ਵੀ ਚੱਲਦੀ ਹੈ ਉਹ ਨਾ ਕਦੇ ਮਰੀ ਹੈ ਤੇ ਨਾ ਕਦੇ ਮਰਨੀ ਹੈ, ਇਹ ਜੋਤ ਚੱਲਦੀ ਹੀ ਰਹੀ ਹੈ, ਚੱਲਦੀ ਹੀ ਰਹਿਣੀ ਹੈ। ਸੋ ਅੱਜ ਅਸੀਂ ਬਾਬੇ ਦੀ ਗੱਲ ਕਰਦੇ ਹਾਂ ਕਿ ਬਾਬਾ ਰਾਏ ਭੋਏ ਦੀ ਤਲਵੰਡੀ ਵਿਚ ਪੈਦਾ ਹੋਇਆ ਤੇ ਉਸ ਤੋਂ ਪਹਿਲਾਂ ਕੀ, ਹਾਲਾਤ ਸਨ ਤੇ ਉਸ ਦੇ ਆਉਣ ਦੇ ਨਾਲ ਕੀ ਹਾਲਾਤ ਹੋਏ ਨੇ। ਆਪਾਂ ਜਦੋਂ ਅਮਰੀਕ ਸਿੰਘ ਫਲੋਰਾ ਆਣਗੇ ਨਾ ਤੁਹਾਡੇ ਨਾਲ ਬਹੁਤ ਇੱਕ ਸੋਹਣਾ ਡੰਗਾਈ ਵਾਲਾ ਵਿਚਾਰ ਸਾਂਝਾ ਕਰਨਾ ਜਿਹੜਾ ਅਸੀਂ ਬਹੁਤ ਘੱਟ ਜਾਣਦੇ ਹਾਂ, ਸੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹਿਣਾ। ਪਰ ਪਹਿਲਾਂ ਭਾਈ ਗੁਰਦਾਸ ਜੀ ਵਾਰਾਂ ਦੇ ਵਿੱਚ ਇੱਕ ਥੋੜੇ ਸੰਕੇਤ ਮਿਲਦੇ ਨੇ ਕਿ ਬਾਬੇ ਦੇ ਆਉਣ ਤੋਂ ਪਹਿਲਾਂ ਯਾਨੀ ਕਿ 15ਵੀਂ ਸਦੀ ਦੇ ਵਿੱਚ ਕੀ ਹਾਲਾਤ ਸਨ ਸਾਡੇ ਇਲਾਕਿਆਂ ਦੇ। ਕਹਿੰਦੇ ਨੇ ਕਿ ਬਾਜ ਗੁਰੂ ਅੰਧੇਰ ਹੈ, ਖਹਿ ਖਹਿ ਮਰਦੇ ਬਹੁ ਬਿਦਲੋਆ। ਗੁਰੂ ਤੋਂ ਬਿਨਾਂ ਬਹੁਤ ਹਨੇਰਾ ਹੈ, ਉਸ ਵੇਲੇ ਆਪਸ ਚ ਖਹਿ ਖਹਿ ਮਰੀ ਜਾਂਦੇ ਨੇ, ਕਈ ਤਰੀਕਿਆਂ ਨਾਲ ਮਰਦੇ ਨੇ ਆਪਸ ਚ ਲੋਕ, ਪਤਾ ਨੀ ਕਿੱਧਰੋਂ ਤਰੀਕਾ ਕੱਢ ਲੈਂਦੇ ਨੇ ਆਪਸ ਦੇ ਵਿਚ ਖਹਿਣ ਦਾ। ਵਰਤਿਆ ਪਾਪ ਜਗਤਰ ਤੇ ਧੌਲ ਉਡੀਣਾ ਨਿਸ ਦਿਨ ਰੋਆ। ਇੰਨਾ ਕੁ ਪਾਪ ਵਰਤ ਰਿਹਾ ਹੈ ਜਗਤ ਤੇ, ਕਿਹੜਾ ਧੌਲ ਹੈ ਜਿਹਨੂੰ ਮੰਨਦੇ ਆ ਕਿ ਧੌਲ ਜਿਹੜਾ ਹੈ ਧਰਮ ਹੈ ਇੱਕ, ਉਹ ਕਹਿੰਦੇ ਵੀ ਖੜਾ ਹੀ ਰੋ ਰਿਹਾ ਹੈ, ਖੜਾ ਹੀ ਮਤਲਬ ਉੜਿੰਗ ਰਿਹਾ ਹੈ, ਮਤਲਬ ਕਰਲਾ ਰਿਹਾ ਹੈ ਨਿਸ ਦਿਨ ਹਰ ਰੋਜ਼। ਬਾਜ ਦਇਆ ਬਲਹੀਣ ਹੋਏ, ਨਿਗਰ ਚੱਲੇ ਰਸਾਤਲ ਟੋਆ। ਹੁਣ ਦਇਆ ਹੈ ਨੀ, ਦਇਆ ਤਾਂ ਬਿਲਕੁਲ ਹੀ ਉਸ ਟਾਈਮ ਹੈ ਨੀ ਸੀ, ਤੇ ਬਲਹੀਣ ਹੋਇਆ ਖੜਾ ਹੈ ਵਿਚਾਰਾ, ਤੇ ਨਿਗਰ ਚੱਲੇ ਰਸਾਤਲ ਟੋਆ। ਔਰ ਹੇਠਾਂ ਨੂੰ ਟੋਏ ਵੱਲ ਨੂੰ ਮਿੱਟੀ ਮਤਲਬ ਟੋਇਆ ਪਤਾਲ ਵੱਲ ਨੂੰ ਧਸਿਆ ਜਾ ਰਿਹਾ ਹੈ। ਖੜਾ ਇਕ ਤੇ ਪੈਰ ਤੇ, ਪਾਪਾਂ ਸੰਗ ਬਹੁ ਭਾਰਾ ਹੋਵਾ। ਇਕੋ ਹੀ ਪੈਰ ਤੇ ਵਿਚਾਰਾ ਖੜਾ ਹੈ ਧਰਮ, ਤੇ ਇੰਨੇ ਕੁ ਪਾਪ ਵੱਧ ਗਏ ਨੇ ਕਿ ਪੁੱਛੋ ਨਾ, ਮਤਲਬ ਇੰਨਾ ਕੁ ਭਾਰ ਉਹਦੇ ਤੇ ਲੱਦ ਹੋ ਗਿਆ ਪਾਪਾਂ ਦਾ। ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜੱਗ ਵਿਚ ਕੋਆ। ਹੁਣ ਉਸ ਬਲਦ ਨੂੰ ਜਿਹੜਾ ਕਿ ਉਹਦੀ ਆਹ ਹਾਲਾਤ ਹੈ, ਉਹਨੂੰ ਇਕ ਸਾਧ ਹੀ ਥੰਮ ਸਕਦਾ ਆ, ਉਹਨੂੰ ਸਪੋਰਟ ਕਰ ਸਕਦਾ ਆ, ਪਰ ਸਾਧ ਕਹਿੰਦੇ ਜੱਗ ਵਿਚ ਕੋਈ ਦਿਸਦਾ ਨੀ। ਧਰਮ ਧੌਲ ਪੁਕਾਰੇ ਤਲਾ ਖੜੋਆ। ਧਰਮ ਜਿਹੜਾ ਆ, ਧਰਮ ਰੂਪੀ ਬਲਦ ਹੈ ਨਾ, ਉਹ ਪੁਕਾਰ ਕਰ ਰਿਹਾ ਉੱਚੀ ਉੱਚੀ ਆਪਣੇ ਇਕ ਪੈਰ ਭਰ ਕੇ ਖਲੋਏ ਤੇ ਖੜੇ ਤੇ। ਸੋ ਇਹ ਹਾਲਾਤ ਨੇ, ਇਹ ਹਾਲਾਤ ਨੇ ਉਸ ਵੇਲੇ ਦੇ। ਤੇ ਫੇਰ ਕੀ ਹੋਇਆ, ਅਕਾਲ ਪੁਰਖ ਨੇ ਸੁਣੀ ਪੁਕਾਰ ਉਸ ਬਲਦ ਦੀ, ਧਰਮ ਦੀ ਪੁਕਾਰ ਸੁਣੀ। ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਮਤਲਬ ਬਾਬਾ ਜਿਹੜਾ ਦੇਹ ਸਰੂਪ ਬਾਬਾ ਆ, ਦੇਹ ਸਰੂਪ ਭੇਜਿਆ ਮਹਾਰਾਜ ਨੇ ਅਕਾਲ ਪੁਰਖ ਨੇ। ਚਰਨ ਤੋਂ ਇਹ ਰਹਿਸ ਕਰ ਚਰਨਾ ਮਿੱਤਰ ਸਿੱਖਾਂ ਪਿਲਾਇਆ। ਉਸਨੇ ਇੱਕ ਰੀਤ ਚਲਾਈ ਗੁਰਸਿੱਖੀ ਦੀ, ਇਹਦੇ ਵੀ ਬਾਰੇ ਆਪਾਂ ਗੱਲ ਕਰਾਂਗੇ। ਕੱਲ ਇੱਕ ਪ੍ਰੋਫੈਸਰ ਸਾਹਿਬ ਪੰਜਾਬੀ ਪੰਥ ਦੀਆਂ ਵਧਾਈਆਂ ਦੇਈ ਜਾ ਰਹੇ ਸੀ, ਇਹਦੀ ਵੀ ਆਪਾਂ ਗੱਲ ਕਰਨੀ ਹੈ ਕਿ ਗੁਰਸਿੱਖਾਂ ਦੀ ਰੀਤ ਚਲਾਈ ਹੈ, ਪੰਜਾਬੀ ਪੰਥ ਦੀ ਨੀ ਗੁਰਸਿੱਖੀ ਦੀ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਉਸ ਬਾਬੇ ਨੇ ਪਾਰ ਬ੍ਰਹਮ ਅਕਾਲ ਪੁਰਖ ਨੂੰ ਹੀ ਸੰਪੂਰਨ ਅਲਟੀਮੇਟ ਐਂਟੀਟੀ ਦੱਸਿਆ, ਤੇ ਕਲਯੁਗ ਦੇ ਵਿਚ ਇਕੋ ਹੀ ਉਸ ਦਾ ਪ੍ਰਚਾਰ ਕੀਤਾ ਅਕਾਲ ਪੁਰਖ ਦਾ। ਚਾਰੇ ਪੈਰ ਧਰਮ ਦੇ ਚਾਰ ਵਰਨ ਇਕ ਵਰਨ ਕਰਾਇਆ ਉਸਨੇ ਬਾਬੇ ਨੇ, ਧਰਮ ਦੇ ਚਾਰ ਪੈਰ ਸਟੇਬਲ ਕੀਤੇ ਤੇ ਚਾਰ ਵਰਨ ਜਿਹੜੇ ਜਾਤਾਂ ਨੇ। ਅਸਲ ਚ ਵਰਨ ਦੀ ਗੱਲ ਹੈ ਕਿ ਆਪਾਂ ਖੱਤਰੀ ਵੈਦ ਸੂਦ ਦੇ ਵੀ ਮੰਨਦੇ ਹਾਂ, ਪਰ ਓਰਿਜਿਨਲ ਵੇਦਾਂ ਵਿਚ ਚਾਰ ਵਰਨ ਜਿਹੜੀਆਂ ਚਾਰ ਰੇਸਿਸ ਆ, ਯੈਲੋ ਰੇਸ, ਬਲੈਕ ਰੇਸ, ਹਫਸ਼ੀ, ਚੀਨੇ, ਕਾਲੇ, ਚਿੱਟੇ, ਇਨ੍ਹਾਂ ਨੂੰ ਚਾਰ ਵਰਨ ਕਿਹਾ ਸੀ, ਪਰ ਉਹ ਤੋਂ ਬਾਅਦ ਅਸੀਂ ਹੋਰ ਬਣਾ ਲਏ। ਕਹਿੰਦੇ ਵੀ ਉਹ ਸਾਰਿਆਂ ਦਾ ਇਕ ਕਰਾਤ ਆ ਵਰਨਾਂ ਦਾ। ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜੱਗ ਵਰਤਾਇਆ, ਤੇ ਰਾਜੇ ਤੇ ਜਿਹੜੇ ਗਰੀਬ ਨੇ ਉਹ ਉਹਦੇ ਪੈਰੀ ਪਏ ਆ ਕੇ, ਤੇ ਸਾਰਿਆਂ ਨੂੰ ਬਰਾਬਰ ਕੀਤਾ। ਉਲਟਾ ਖੇਲ ਪ੍ਰਮਕਾ ਪੈਰਾਂ ਉਪਰ ਸੀਸ ਨਿਵਾਇਆ। ਹੁਣ ਕਹਿੰਦੇ ਨੇ ਕਿ ਇਹ ਉਲਟਾ ਖੇਲ ਚਲਾ ਦਿੱਤਾ ਕਿ ਜੇ ਰਾਣੇ ਰੰਕ ਦੀ ਬਰਾਬਰੀ ਹੋਈ ਤਾਂ ਰਾਜੇ ਵੀ ਆ ਕੇ ਪੈਰਾਂ ਦੇ ਉਪਰ ਸੀਸ ਨਿਵਾਉਂਦੇ ਸੀ। ਇਹ ਤਾਂ ਉਲਟ ਖੇਲ ਚੱਲ ਪਿਆ ਕਲਯੁਗ ਦੇ ਵਿਚ। ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ। ਹੁਣ ਕਲਯੁਗ ਦੇ ਵਿਚ ਜੋ ਬਾਬੇ ਨੇ ਸਤਨਾਮ ਦਾ ਮੰਤਰ ਸਾਨੂੰ ਦਿੱਤਾ ਆ, ਜਿਹਨੂੰ ਕਿ ਆਪਾਂ ਮੂਲ ਮੰਤਰ ਵੀ ਕਹਿ ਦਿੰਦੇ ਆ, ਉਹ ਸਾਨੂੰ ਦਿੱਤਾ ਤੇ ਸਾਰਾ ਕਲਯੁਗ ਤਰਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇ ਆਉਣ ਦੇ ਨਾਲ ਇਹ ਸਾਨੂੰ ਮਿਲਿਆ ਜੋ ਅੱਜ ਵੀ ਮਿਲ ਰਿਹਾ। ਸੋ ਸੰਗਤ ਜੀ, ਜਿਹੜੇ ਵੀ ਤੁਸੀਂ ਸੁਣਦੇ ਹੋ ਪ੍ਰੋਗਰਾਮ, ਤੇ ਆਪਾਂ ਨੂੰ ਕਿਤੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਤੇ ਹੋਰ ਜਾ ਕੇ ਭਟਕਣ ਦੀ ਲੋੜ ਨਹੀਂ। ਸਾਡਾ ਮੰਤਰ ਜਿਹੜਾ ਸਾਨੂੰ ਜਪਣ ਨੂੰ ਕਿਹਾ, ਜਿਹਦੇ ਮੂਹਰੇ ਜਪ ਲਿਖਿਆ ਹੋਇਆ, ਉਹ ਸਾਨੂੰ ਬਾਬੇ ਨਾਨਕ ਨੇ ਆਪ ਦਿੱਤਾ ਆ। ਉਹ ਉਹਦੀ ਸਾਰਿਆਂ ਨਾਲੋਂ ਵੱਡੀ ਦੇਣ ਹੈ। ਕੋਈ ਕਹੀ ਜਾਂਦਾ ਬਾਬੇ ਨਾਨਕ ਨੇ ਜੀ ਉਹ ਕਿਰਤੀ ਸੀ, ਕਿਰਤੀਆਂ ਦੀ ਗੱਲ ਕੀਤੀ। ਕੋਈ ਕਹੀ ਜਾਂਦਾ ਉਹ ਤਰਕਸ਼ੀਲ ਸੀ, ਤਰਕੀਆਂ ਦੀ ਗੱਲ ਕੀਤੀ। ਇਕ ਪ੍ਰੋਫੈਸਰ ਕਹਿ ਰਿਹਾ ਕਿ ਪੰਜਾਬੀ ਪੰਥ ਚਲਾ ਦਿੱਤਾ ਜੀ ਹੁਣ, ਕਿਉਂਕਿ ਜਿੱਦਾਂ ਜਿੱਦਾਂ ਦੀ ਸੋਚ ਹੈ। ਕੁਛ ਕਹੀ ਜਾ ਰਹੇ ਨੇ ਕਿ ਬਾਬਾ ਨਾਨਕ ਜੀ ਉਸ ਨੇ ਮਤਲਬ ਸਮਾਜ ਦੇ ਵਿਚ ਬੜੀਆਂ ਚੇਂਜਿਸ ਲਿਆਂਦੀਆਂ, ਪਰ ਕੀ ਉਸ ਚੇਂਜਿਸ ਦਾ ਕੋਈ ਵੀ ਲਿਆ ਸਕਦਾ? ਤੁਸੀਂ ਰਾਜੇ ਵੀ ਲਿਆ ਸਕਦੇ ਆ, ਬਹੁਤ ਕੁਛ ਲਿਆ ਸਕਦਾ, ਪਰ ਅਸਲ ਦੇ ਵਿਚ ਕੀ ਆ? ਉਹਨੇ ਜੜ ਫੜੀ, ਬਾਬੇ ਨਾਨਕ ਨੇ ਜੜ ਫੜੀ, ਜਿਹੜੀ ਪਹਿਲੀ ਚੀਜ਼ ਉਹਨੇ ਸਾਨੂੰ ਦਿੱਤੀ ਹੈ, ਮਹਾਨ ਚੀਜ਼ ਦਿੱਤੀ ਹੈ, ਉਹ ਹੈਗੀ ਏਕਾ, ਜਿਹੜਾ ਮੰਤਰ ਹੈ। ਜਦੋਂ ਅਸੀਂ ਏਕੇ ਨਾਲ ਧਿਆਨ ਸਿੰਗਲੈਰਿਟੀ ਚ ਹੁੰਦੇ ਹਾਂ ਨਾ, ਫਿਰ ਜਿਹੜੀ ਡੁਅਲਟੀ ਦੀਆਂ ਚੀਜ਼ਾਂ ਨੇ ਇਹ ਸਾਰੀਆਂ ਜਿਹੜੀਆਂ ਨੇ ਆਪਣੇ ਆਪ ਸੈੱਟ ਆਉਣ ਲੱਗ ਜਾਂਦੀਆਂ। ਸੋ ਬਾਬਾ ਨਾਨਕ ਸਮਾਜ ਧਾਰਕ ਤਰਕਸ਼ੀਲ ਪੰਜਾਬੀ ਪੰਥੀਆ ਇਹ ਬਾਅਦ ਚ ਹੋਇਆ, ਇਹ ਤਾਂ ਆਟੋਮੈਟਿਕ ਹੈ ਹੀ ਸੀ ਨਾ, ਪਰ ਉਹ ਤਾਂ ਸੀ ਕਿਉਂਕਿ ਉਹਦੇ ਅੰਦਰ ਏਕਾ ਸੀ, ਸਿੰਗੂਲਰਿਟੀ ਸੀ, ਇਕਾਗਰ ਚਿੱਤ ਸੀਗਾ, ਰੱਬ ਸੀ, ਪਰਮਾਤਮਾ ਸੀ, ਅਕਾਲ ਪੁਰਖ ਸੀ, ਅਕਾਲ ਪੁਰਖ ਨੂੰ ਉਹ ਅਸਟੈਬਲਿਸ਼ ਉਹਦੀ ਪੋਜੀਸ਼ਨ ਜਿਹੜੀ ਆ ਉਹਨੂੰ ਹੀ ਦਰੜਾ ਰਿਹਾ ਸੀ। ਇਸ ਕਰਕੇ ਬਾਕੀ ਬਾਅਦ ਦੀਆਂ ਚੀਜ਼ਾਂ ਆਪਣੇ ਆਪ ਸੈੱਟ ਹੋ ਗਈਆਂ। ਹੁਣ ਇਹਦੀ ਤਰਕ ਇਹ ਹੈ, ਹੁਣ ਮੈਂ ਵੀ ਤਰਕ ਦਿੰਦਾ, ਕਿ ਉੱਪਰ ਇੱਕ ਮਕਾਨ ਬਣਿਆ ਹੋਇਆ ਬਹੁਤ ਸੋਹਣਾ, ਬਿਲਕੁਲ ਸਿੱਧੀਆਂ ਕੰਧਾਂ ਐਨ ਰੂਫ, ਉਹ ਤਾਂ ਹੈ ਜੇ ਨੀਹਾਂ ਠੀਕ ਹੈ। ਜੇ ਨੀਹਾਂ ਹੀ ਗਲਤ ਭਰੀਆਂ ਹੋਈਆਂ ਆ ਤਾਂ ਉੱਪਰਲਾ ਮਕਾਨ ਕਿੱਦਾਂ ਸਹੀ ਹੋਏਗਾ? ਸੋ ਇਸ ਕਰਕੇ ਬਾਬਾ ਨਾਨਕ, ਆਪਾਂ ਬਾਬੇ ਨਾਨਕ ਨੂੰ ਦੇਹ ਸਰੂਪ ਨਾ ਦੇਖੀਏ, ਉਹ ਇੱਕ ਸਰੀਰ ਦੇ ਵਿਚ ਉਸ ਟਾਈਮ ਦੇ ਵਿਚ ਆਇਆ ਨਾਨਕ ਦੀ ਜੋਤ, ਪਰ ਉਹ ਜਿਹੜੀ ਜੋਤ ਹੈ, ਜੋਤ ਨਾਲ ਜੋਤ ਕਿਹਦੀ ਜਲਾਈ ਆ? ਅਕਾਲ ਪੁਰਖ ਦੀ ਜਲਾਈ ਹੈ। ਸੋ ਉਹਦੇ ਅੰਦਰ ਜੋਤ ਸੀ, ਇਸ ਕਰਕੇ ਜੋ ਵੀ ਬਾਬੇ ਨਾਨਕ ਨੇ ਕੀਤਾ ਉਹ ਆਟੋਮੈਟਿਕਲੀ ਸਹੀ ਹੁੰਦਾ ਚਲੇ ਗਿਆ ਸਾਰੇ ਪਾਸੇ। ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਵਾਂਗੇ, ਥੋੜੀ ਦੇਰ ਬਾਅਦ ਅਮਰੀਕ ਸਿੰਘ ਫਲੋਰਾ ਨੇ ਆ ਜਾਣਾ ਤੇ ਉਹਨਾਂ ਨਾਲ ਆਪਾਂ ਸੰਪਰਕ ਦੇ ਵਿਚ ਜਦ ਆਵਾਂਗੇ ਤਾਂ ਡਿਟੇਲ ਚ ਕਰਾਂਗੇ। ਤੇ ਫਿਰ ਉਸ ਤੋਂ ਬਾਅਦ ਬਾਬੇ ਨਾਨਕ ਨੇ ਕੀਤਾ, ਇਹ ਵੀ ਆਪਾਂ ਸਾਰੀਆਂ ਗੱਲਾਂ ਕਰਾਂਗੇ। ਪਰ ਇਹੋ ਜਿਹੇ ਪਾਪ ਜਿਹੜੇ, ਇਹੋ ਜਿਹੀ ਸਿਚੁਏਸ਼ਨ ਜਿਹੜੀ ਆ ਦੁਨੀਆਂ ਦੇ ਵਿਚ ਬਣਦੀ ਆਉਂਦੀ ਆ, ਤੇ ਉਸ ਵੇਲੇ ਰੱਬੀ ਰੂਹਾਂ ਪਰਮਾਤਮਾ ਆਪ ਆਪਣੇ ਧਰਮ ਨੂੰ ਅਸਟੈਬਲਿਸ਼ ਕਰਨ ਦੇ ਲਈ ਭੇਜਦਾ। ਕੱਲ ਫੇਸਬੁੱਕ ਤੇ ਮੈਸੇਜ ਦੇ ਜ਼ਰੀਏ ਸਾਡੇ ਨਾਲ ਸਰੋਤੇ ਜੁੜੇ ਸੀ, ਹੁਣ ਮੈਨੂੰ ਨਾਮ ਨਹੀਂ ਯਾਦ, ਤੇ ਉਨ੍ਹਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਆ, ਲਾਲ ਚੰਦ ਯਮਲਾ ਜੱਟ ਦੀ, ਤੇ ਇਹ ਗੀਤ ਕਿਹਨੂੰ ਨਹੀਂ ਭੁੱਲਿਆ? ਬਹੁਤ ਗੀਤ ਚੱਲਦਾ ਹੁੰਦਾ ਸੀ ਖਾਸ ਕਰਕੇ ਇਨ੍ਹਾਂ ਦਿਨਾਂ ਦੇ ਵਿਚ। ਸੋ ਲਓ ਜੀ, ਆਪਾਂ ਆਪਣੀ ਯਾਦਾਂ ਵੀ ਤਾਜ਼ੀਆਂ ਕਰੀਏ ਤੇ ਨਾਨਕ ਦੇ ਚੌਂਕੀ ਵੀ ਭਰੀਏ, ਸੁਣਦੇ ਆ ਲਾਲ ਚੰਦ ਯਮਲਾ ਜੱਟ ਨੂੰ।
ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ। ਫੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀ, ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਕੌਡੇ ਨਾਲੋਂ ਵੱਧ ਕੇ ਹੁਣ ਵੀ ਰਾਤ ਨੇ, ਕੂੜ ਕਮਾਉਂਦੇ ਫਿਰਦੇ ਝੂਠੇ ਆਸ਼ਕ ਨੇ, ਛੱਡ ਜਾਣਾ ਨਿਉ ਲਾ ਕੇ ਕੀ ਦਿਲਦਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ, ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਸਾਗੋ ਵਰਗਿਆ ਲੋਕਾਂ ਲੁੱਟ ਮਚਾਈ ਏ, ਹੱਕ ਬਗਾਨਾ ਖਾਣਾ ਕੀ ਵਡਿਆਈ ਏ ਆਜੋ ਮੌਜੂਦ ਆਵੇ ਜੋ ਹੰਕਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਉਂਦਾ ਸਾ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦਾ ਸਾ ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਜੱਟ ਦੀ ਤਾਰ ਦੀਵਾਨੀ ਪੈ ਤੁਰ ਲਾਂਦੀ ਏ ਜੱਟ ਦੀ ਤਾਰ ਦੀਵਾਨੀ ਪੈ ਤੁਰ ਲਾਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਤੇਰੇ ਦੁਖਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨਾਨਕ ਪਾਤਸ਼ਾਹ ਦੀ ਮੇਹਰ ਦੇ ਸਦਕਾ ਸਾਡੀਆਂ ਆਵਾਜ਼ਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦੇਖ ਲਓ ਤਰੰਗਾਂ ਦੇ ਰਾਹੀਂ ਤੇ ਚਲੋ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਛਿੰਚਰਵਾਰ ਵਾਲੇ ਦਿਨ ਦੇ ਬਹੁਤ ਸਾਰੇ ਸੱਜਣ ਜੁੜ ਰਹੇ ਨੇ ਗੁਰਨਿਸ਼ਾਨ ਸਵੇਰੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਸੀ ਉਨ੍ਹਾਂ ਨੇ ਇਕ ਤਸਵੀਰ ਭੇਜੀ ਏ ਜਿਹੜੀ ਮੈਂ ਲਾਈਵ ਬਲੌਗ ਦੇ ਉੱਤੇ ਸਾਂਝੀ ਕਰ ਦਿੱਤੀ ਏ ਟਰੱਕ ਚਲਾ ਰਹੇ ਨੇ ਯੂ ਐਸ ਏ ਦੇ ਵਿਚ ਕੈਲੀਫੋਰਨੀਆ ਚ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜੀ ਸਾਰੇ ਸਰੋਤਿਆਂ ਨੂੰ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੇ ਨਿਊਜ਼ ਵੀ ਸੁਣੀਦੀ ਏ ਤੇ ਨਾਲ ਸਫ਼ਰ ਦਾ ਪਤਾ ਨਹੀਂ ਲੱਗਦਾ ਕਿ ਨਿਊਯਾਰਕ ਤੋਂ ਕੈਲੀਫੋਰਨੀਆ ਟਰੱਕ ਡਰਾਈਵ ਕਰਦੇ ਆ ਤੇ ਇੰਜੋਏ ਕਰ ਰਹੇ ਆ ਤੇ ਪਤਾ ਨਹੀਂ ਲੱਗਦਾ ਸਫ਼ਰ ਦਾ ਕਿੱਦਾਂ ਲੰਘ ਜਾਂਦਾ ਹੈਪੀ ਵੀਕਐਂਡ ਡੂ ਨੋਟ ਡਰਿੰਕ ਐਂਡ ਡਰਾਈਵ ਇਕ ਗੀਤ ਜਿਹੜਾ ਤੁਹਾਡਾ ਮੈਂ ਸ਼ੇਅਰ ਕਰਤਾ ਸਿਮਰ ਤੇ ਬਾਕੀ ਇਹ ਆ ਕਿ ਨਿਊਯਾਰਕ ਤੋਂ ਕੈਲੀਫੋਰਨੀਆ ਜਾਣੀ ਕਿ ਈਸਟ ਤੋਂ ਲੈ ਕੇ ਵੈਸਟ ਤੱਕ ਡਰਾਈਵ ਕਰ ਰਹੇ ਹੋ ਕਾਫੀ ਲੰਬਾ ਪੈਂਡ ਆ ਲਿਖ ਕੇ ਭੇਜਣਾ ਕਿੰਨੇ ਕੁ ਕਿਲੋਮੀਟਰ ਇਕ ਪਾਸੇ ਨੂੰ ਹੋ ਜਾਂਦਾ ਤਾਂ ਕਿ ਥੋੜਾ ਜਿਹਾ ਸਕੇਲ ਦਾ ਪਤਾ ਲੱਗ ਜਾਵੇ ਔਰ ਉਸ ਤੋਂ ਬਾਅਦ ਸਾਡੇ ਨਾਲ ਹੋਰ ਸੱਜਣ ਜੁੜ ਰਹੇ ਨੇ ਜੀ ਐਸ ਚਾਹਲ ਹੋਣਾ ਨੇ ਕੁਝ ਖ਼ਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਤਿ ਸ੍ਰੀ ਅਕਾਲ ਬੁਲਾਉਂਦੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਚਾਹਲ ਸਾਹਿਬ ਤੇ ਰਾਜ ਮਹਿੰਦਰ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਉਨ੍ਹਾਂ ਨੇ ਭਗਤ ਕਬੀਰ ਜੀ ਦਾ ਇਕ ਸ਼ਲੋਕ ਸਾਡੇ ਨਾਲ ਸਾਂਝਾ ਕੀਤਾ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ ਬਹੁਤ ਬਹੁਤ ਧੰਨਵਾਦ ਜੀ ਰਣਜੀਤ ਸੇਖੋਂ ਮੁਦਕੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਰਣਜੀਤ ਜੀ ਗੌਰਵ ਸ਼ਰਮਾ ਜੀ ਵਿਨੀਪੈਗ ਵਾਲਿਓ ਠੀਕ ਠਾਕ ਸਾਰਾ ਕੁਛ ਤੇ ਇਧਰ ਸਾਡੇ ਸੱਤੀ ਸਿੰਘ ਹੁਣੀ ਮੇਰਾ ਖਿਆਲ ਬੇਰੀਆਂ ਦੀ ਕਿਤੇ ਪ੍ਰੂਨਿੰਗ ਕਰਦੀ ਫੋਟੋਆਂ ਭੇਜੀਆਂ ਸੀ ਕੱਲ ਉਨ੍ਹਾਂ ਨੇ ਤੇ ਅੱਜ ਵੀ ਅੱਜ ਕਹਿੰਦੇ ਹੌਟ ਹਾਊਸ ਕਲੀਨ ਕਰ ਰਹੇ ਆ ਠੀਕ ਹੈ ਜੀ ਕਿਆ ਬਾਤ ਹੈ ਰੁਪਿੰਦਰ ਗਿੱਲ ਮੈਲਮਨ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਜਸ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਕਹਿੰਦੇ ਇੰਜੋਏ ਕਰ ਰਹੇ ਆ ਜੀ ਪ੍ਰੋਗਰਾਮ ਤੇ ਗਾਣਾ ਇੱਕ ਪਲੇ ਕਰ ਦਿਓ ਵੀਰੇ ਦਾ ਵਿਆਹ ਮੇਰਾ ਖਿਆਲ ਸ਼ਾਇਦ ਹੈ ਹਿੰਮਤ ਸੰਧੂ ਮੈਂ ਕੋਸ਼ਿਸ਼ ਕਰਦਾ ਅਗਰ ਗੀਤ ਲੱਭਿਆ ਤਾਂ ਜ਼ਰੂਰ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰੀਏ ਵੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਲਓ ਹੁਣ ਆਪਾਂ ਬਾਕੀ ਸ਼ਹਿਰਾਂ ਦਾ ਵੀ ਸਵਾਗਤ ਕਰੀਏ ਡਾਰਵਿਨ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਦੀਆਂ ਤੇ ਨਾਲ ਦੀ ਨਾਲ ਹੀ ਜੋ ਗੁਰੂ ਘਰ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੇ ਆਰੰਭਿਆ ਹੋਇਆ ਸੀ ਉਹ ਸੰਪੂਰਨ ਹੋਇਆ ਉੱਥੇ ਕੱਲ ਅਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਗਿਆਨੀ ਸੰਤੋਖ ਸਿੰਘ ਜੀ ਉੱਥੇ ਗਏ ਹੋਏ ਨੇ ਹੋਰ ਵੀ ਸਿੰਘ ਗਏ ਹੋਏ ਨੇ ਸੋ ਸਾਰੀਆਂ ਸੰਗਤਾਂ ਨੂੰ ਬੜੀ ਖੁਸ਼ੀ ਹੈ ਸਾਨੂੰ ਵੀ ਬੜੀ ਖੁਸ਼ੀ ਹੈ ਇਸ ਦੇ ਵੀਡੀਓ ਮੈਂ ਆਪਣੀ ਪ੍ਰੋਫਾਈਲ ਤੇ ਪਾਏ ਸੀ ਹਰਮਨ ਰੇਡੀਓ ਤੇ ਤਸਵੀਰਾਂ ਵੀ ਪਾਈਆਂ ਸੀ ਸੋ ਡਾਰਵਿਨ ਅੱਜ 33 ਡਿਗਰੀ ਰਹੇਗਾ ਚਲਦਿਆਂ ਕੇਨਸ ਜਿੱਥੇ ਉੱਥੇ ਵੀ 33 ਡਿਗਰੀ ਰਹੇਗਾ ਤੇ ਹਲਕੇ ਬੱਦਲ ਤਾਂ ਬ੍ਰਿਸਬਨ ਧੁੱਪ ਖਿੜੀ ਰਹੇਗੀ ਗਰਮ ਵੱਲ ਨੂੰ ਮੌਸਮ ਹੋ ਰਿਹਾ ਹੈ 30 ਡਿਗਰੀ ਤੇ ਬਿਲਕੁਲ ਸਾਫ਼ ਮੌਸਮ ਹੈ ਇਸ ਵੇਲੇ ਦਿਨ ਟਿਕਿਆ ਹੋਇਆ 29 ਡਿਗਰੀ ਵੱਧ ਤੋਂ ਵੱਧ ਹੋਏਗਾ ਪਰ ਹਵਾ ਚ ਠੰਡਕ ਹੈ ਕੌਫ ਸਾਰਬਰ ਦੇ ਵਿਚ ਸਿਡਨੀ ਦੇ ਵਿਚ ਹਵਾਵਾਂ ਚੱਲਣਗੀਆਂ 25 ਡਿਗਰੀ ਥੋੜਾ ਹੋਰ ਠੰਡਾ ਕੈਨਬਰਾ ਦੇ ਵਿਚ 21 ਡਿਗਰੀ ਉਸ ਤੋਂ ਵੀ ਠੰਡਾ ਮੈਲਬਨ ਦੇ ਵਿਚ 17 ਡਿਗਰੀ ਜਿੱਥੇ ਅੱਜ ਵੋਟਾਂ ਨੇ ਤੇ ਵੋਟਾਂ ਦੀ ਗੱਲ ਕਰਦੇ ਆ ਵੋਟਾਂ ਜ਼ਰੂਰ ਪਾਇਓ ਜੀ ਨਹੀਂ ਤਾਂ ਫਾਈਨ ਹੋਏਗਾ ਤੁਹਾਨੂੰ ਵਿਕਟੋਰੀਆ ਵਾਲੇ ਨੋਟ ਕਰਨ। ਸੋ ਵਿਕਟੋਰੀਆ ਦੇ ਵਿਚ ਅੱਜ ਠੰਡ ਹੈ, ਛਤਰੀਆਂ ਨਿਕਲੀਆਂ ਹੋਈਆਂ ਸੀ, ਮੈਂ ਸਵੇਰੇ ਤਸਵੀਰਾਂ ਵੀ ਦੇਖ ਰਿਹਾ ਸੀ। ਸੋ 17 ਡਿਗਰੀ ਤਾਪਮਾਨ ਹੈ। ਐਡਲੇਡ ਦੇ ਵਿਚ ਹਲਕਾ ਮੀਂਹ ਦਸਿਆ ਜਾ ਰਿਹਾ 20 ਡਿਗਰੀ ਤੇ ਪਰਥ ਦੇ ਵਿਚ ਹਲਕੇ ਬਦਲ 23 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ ਗਰਮ 37 ਡਿਗਰੀ ਤਾਪਮਾਨ ਤੇ ਗਰਜ ਨਾਲ ਚਿੱਟਾ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ। ਅੰਮ੍ਰਿਤਸਰ ਸਾਹਿਬ ਚਲਦੇ ਆ ਜਿੱਥੇ 13 ਡਿਗਰੀ ਇਸ ਵੇਲੇ ਔਰ ਦਿਨਾਂ ਨੂੰ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੱਜਣ ਮਿੱਤਰ ਹੋਰ ਜੁੜ ਰਹੇ ਨੇ ਉਨ੍ਹਾਂ ਦੇ ਵਿਚੋਂ ਤੇ ਬਲਜੀਤ ਬਾਜਾ ਖਾਨਾ ਜੀ ਆ ਗਏ ਨੇ। ਕੀ ਹਾਲ ਚਾਲ ਹੈ ਜੀ? ਹਾਂਜੀ, ਕਿੱਧਰ ਰਹਿੰਦੇ ਹੋ? ਕਾਫੀ ਦੇਰ ਬਾਅਦ ਕਹਿੰਦੇ ਸੁਣ ਰਹੇ ਆ। ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਹਾਜ਼ਰੀ ਬਹੁਤ ਟਾਈਮ ਬਾਅਦ ਲੱਗੀ ਆ। ਤੇ ਪਾਲਾ ਬੈਂਸ ਕੋਬਰਮ ਵਾਲੇ ਵੀ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿਚ, ਠੀਕ। ਉਹ ਵੀ ਮੈਨੂੰ ਲੱਗਦਾ ਯਕੀਨੀ ਦੀ ਫੋਟੋ ਹੈ, ਭੇਜਿਓ ਜਰਾ ਲਿਖ ਕੇ, ਹੋ ਸਕਦਾ ਚੱਪਣ ਕੱਦੂ ਵੀ ਹੋ ਸਕਦੇ ਨੇ, ਸ਼ੇਅਰ ਕਰਦੇ ਆ। ਤੇ ਅੱਛਾ ਠੀਕ ਹੈ, ਵੀਹਾਂ ਦਾ ਵਿਆਹ ਮੀਨ 20 ਰੁਪੀ, ਠੀਕ ਹੈ ਠੀਕ ਹੈ। ਹਿੰਮਤ ਸੰਧੂ ਦਾ ਗੀਤ ਹੈ ਜਾ ਸੁਣਾ ਨੇ ਸੁਨੇਹਾ ਭੇਜਿਆ। ਗੁਰਨਿਸ਼ਾਨ ਹੁਣਾਂ ਨੇ ਸੁਨੇਹਾ ਭੇਜਦੇ ਹੋਏ ਸਾਡਾ ਸਵਾਲ ਦਾ ਜਵਾਬ ਦਿੱਤਾ। 2900 ਮੀਲ ਦਾ ਸਫ਼ਰ ਹੈ ਜੀ, ਨਿਊਯਾਰਕ ਤੋਂ ਲੈ ਕੇ ਕੈਲੀਫੋਰਨੀਆ ਤੱਕ ਜਿੱਥੇ ਉਹ ਡਰਾਈਵ ਕਰਦੇ ਨੇ, ਜਿਹੜਾ ਕਿ 4667 ਕਿਲੋਮੀਟਰ ਬਣ ਜਾਂਦਾ ਨਿਊਯਾਰਕ ਟੂ ਲੋਸ ਏਂਜਲਿਸ, 4 ਦਿਨ ਤੇ 11 ਘੰਟੇ। ਕਿਆ ਬਾਤ ਹੈ, ਠੀਕ ਹੈ, ਚੱਲਦਾ ਰਹਿੰਦਾ। ਤੇ ਹਰਮਨ ਰੇਡੀਓ ਵੀ ਉਹਦੇ ਵੀ ਨਾਲ ਨਾਲ ਕਹਿੰਦੇ ਕੱਢੀ ਜਾਈਦਾ ਸਫ਼ਰ ਹਰਮਨ ਰੇਡੀਓ ਨਾਲ, ਠੀਕ ਹੈ ਜੀ। ਚਲੋ, ਜੋ ਅਸੀਂ ਜਿਸ ਮੰਸ਼ੇ ਦੇ ਨਾਲ ਇਹ ਪ੍ਰੋਗਰਾਮ ਕਰਦੇ ਹਾਂ ਜਾਂ ਰੇਡੀਓ ਕਰਦੇ 24 ਘੰਟੇ ਚਲਾਉਂਦੇ ਹਾਂ, ਤੇ ਤੁਸੀਂ ਉਸ ਦਾ ਪੂਰਾ ਲਾਹਾ ਲੈ ਰਹੇ ਹੋ। ਹੁਣ ਇੱਦਾਂ ਕਰਦੇ ਹਾਂ ਵੀ ਇੱਕ ਗੀਤ ਤੁਹਾਨੂੰ ਹੋਰ ਬਹੁਤ ਵਧੀਆ ਸੁਣਾਉਣਾ ਆ। ਤੇ ਗੀਤ ਫਿਲਮ ਆਈ ਸੀ ਆਰਜ਼ੂ ਹਿੰਦੀ ਦੀ, ਤੇ ਉਹਦੇ ਵਿੱਚੋਂ ਸੁਣਾਉਣਾ ਆ। ਆਸਟ੍ਰੇਲੀਆ ਦੇ ਵਿੱਚ ਬਹਾਰ ਨੇ ਫੁੱਲ ਖਿੜੇ ਹੋਏ ਨੇ, ਤੇ ਲਓ ਫਿਰ ਫੁੱਲਾਂ ਨੂੰ ਸਮਰਪਿਤ ਆਰਜ਼ੂ ਦਾ ਮੁਹੰਮਦ ਰਫੀ ਸਾਹਿਬ।
ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ, ਤੇਰਾ ਮੁਸਕੁਰਾਨਾ ਗਜ਼ਬ ਹੋ ਗਿਆ। ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ, ਤੇਰਾ ਮੁਸਕੁਰਾਨਾ ਗਜ਼ਬ ਹੋ ਗਿਆ। ਨਾ ਦਿਲ ਹੋਸ਼ ਮੇ ਹੈ ਨਾ ਹਮ ਹੋਸ਼ ਮੇ ਹੈ, ਨਜ਼ਰ ਕਾ ਮਿਲਾਨਾ ਗਜ਼ਬ ਹੋ ਗਿਆ। ਤੇਰੇ ਹੋਂਠ ਕਿਆ ਹੈ ਗੁਲਾਬੀ ਕਮਲ ਹੈ, ਯੇ ਦੋ ਪੱਤੀਆਂ ਪਿਆਰ ਕੀ ਇੱਕ ਗਜ਼ਲ ਹੈ। ਵੋ ਨਾਜ਼ੁਕ ਲਬੋਂ ਸੇ ਮੁਹੱਬਤ ਕੀ ਬਾਤੇ, ਹਮੇ ਕੋ ਸੁਨਾਨਾ ਗਜ਼ਬ ਹੋ ਗਿਆ। ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ, ਤੇਰਾ ਮੁਸਕੁਰਾਨਾ ਗਜ਼ਬ ਹੋ ਗਿਆ। ਕਭੀ ਖੁੱਲ ਕੇ ਮਿਲਣਾ ਕਭੀ ਖੁਦ ਝਿਝਕਣਾ, ਕਭੀ ਰਾਸਤੋਂ ਪਰ ਬਹਿਕਣਾ ਮਚਲਣਾ, ਯੇ ਪਲਕੋਂ ਕੀ ਚਿਲਮਨ ਉਠਾ ਕਰ ਗਿਰਾਨਾ, ਗਿਰਾ ਕਰ ਉਠਾਨਾ ਗਜ਼ਬ ਹੋ ਗਿਆ। फूलों की रानी बहारों की मलिका तेरा मुस्कुराना गजब हो गया। फिजाओं में ठंडक घटा पर जवाने तेरे गेसुओं की बड़ी मेहरबानी। हर एक पेच में सैकड़ों में कदे हैं तेरा लड़ घराना गजब हो गया। ऐ फूलों की रानी बहारों की मलिका तेरा मुस्कुराना गजब हो गया। न दिल होश में है न हम होश में है नजर का मिलाना गजब हो गया।
जी क्या बात है जी। 1965 ਦੇ ਵਿੱਚ ਫਿਲਮ ਆਈ ਸੀ ਆਰਜ਼ੂ, ਬਹੁਤ ਹੀ ਖੂਬਸੂਰਤ ਫਿਲਮ ਸੀ। ਸ਼ਾਇਦ ਰਜਿੰਦਰ ਕੁਮਾਰ ਇਸ ਦੇ ਹੀਰੋ ਸਨ ਤੇ ਆਵਾਜ਼ ਖੂਬਸੂਰਤ ਮੁਹੰਮਦ ਰਫੀ ਸਾਹਿਬ ਦੀ। ਸੋ ਦੋਸਤੋ, ਕਈ ਸੱਜਣ ਹੋਰ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੂੰ ਵੀ ਆਪਾਂ ਜੋੜ ਲਈਏ ਤੇ ਇਕ ਤਸਵੀਰ ਮੈਂ ਸਾਂਝੀ ਕੀਤੀ ਹੈ ਯਕੀਨੀਆਂ ਦੀ, ਥੋੜੀ ਜਿਹੀ ਉਹਨੂੰ ਪ੍ਰੋਬਲਮ ਚੱਲ ਰਹੀ ਹੈ। ਸੋ ਪ੍ਰੋਗਰਾਮ ਦੇ ਆਉਣ ਵਾਲੇ ਹਿੱਸੇ ਦੇ ਵਿੱਚ ਆਪਾਂ ਥੋੜੀ ਗਾਰਡਨਿੰਗ ਦੀ ਵੀ ਗੱਲ ਕਰਾਂਗੇ। ਹੁਣ ਬਹੁਤ ਸਾਰੀਆਂ ਸਮੱਸਿਆਵਾਂ ਸ਼ੁਰੂ ਹੋ ਜਾਣੀਆਂ ਗਾਰਡਨਾਂ ਦੇ ਵਿੱਚ ਆਪਣੇ ਸਬਜ਼ੀ ਦੇ ਲਈ, ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਦਿਲਪ੍ਰੀਤ ਢੀਂਡਸਾ ਸਾਡੇ ਗੁਆਂਢੀ, ਠੀਕ ਹੈ ਜੀ, ਮੈਸੇਜ ਭੇਜ ਰਹੇ ਨੇ, ਕਹਿੰਦੇ ਭਾਜੀ ਕੰਮ ਦੇ ਨਾਲ ਨਾਲ ਪ੍ਰੋਗਰਾਮ ਬਹੁਤ ਵਧੀਆ ਕੰਬੀਨੇਸ਼ਨ ਹੈ। ਬਿਲਕੁਲ ਜੀ, ਰੇਡੀਓ ਬਣੇ ਹੀ ਇਸ ਕਰਕੇ ਆ, ਤੁਸੀਂ ਅਖਬਾਰ ਪੜ੍ਹ ਨਹੀਂ ਸਕਦੇ ਕੰਮ ਕਰਦੇ, ਟੀਵੀ ਦੇਖ ਨਹੀਂ ਸਕਦੇ, ਪਰ ਸੁਣ ਤਾਂ ਸਕਦੇ ਆ ਨਾ। ਸੋ ਇਸ ਕਰਕੇ ਰੇਡੀਓ ਜਿਹੜਾ ਕੰਮ ਦਾ ਹਮੇਸ਼ਾ ਹੀ ਸਾਥੀ ਰਹਿੰਦਾ। ਔਰ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਜੀ ਕਹਿੰਦੇ ਪ੍ਰੋਗਰਾਮ ਸੁਣ ਰਹੇ, ਯਮਲੇ ਜੱਟ ਦਾ ਗੀਤ ਬਹੁਤ ਵਧੀਆ ਸੀ, ਬ੍ਰਿਸਬਨ ਦੇ ਵਿੱਚ ਮੌਸਮ ਬਹੁਤ ਵਧੀਆ ਜੀ, ਹਵਾ ਚੱਲ ਰਹੀ ਹੈ ਅੱਜ, ਵੈਸੇ ਤੱਤਾ ਹੋ ਜਾਣਾ, ਖਿਆਲ ਰੱਖਿਓ। ਕੁਲਦੀਪ ਸਿੰਘ ਔਲਖ ਮੈਲਬਨ ਤੋਂ, ਹਾਂਜੀ ਆਓ ਜੀ ਕੁਲਦੀਪ ਜੀ, ਕੀ ਹਾਲ ਚਾਲ ਹੈ। ਤੇ ਬਾਕੀ ਕਹਿੰਦੇ ਅੱਛਾ ਡਾਇਲ ਕਰਕੇ ਸੁਣ ਰਹੇ ਹਾਂ ਜੀ ਪ੍ਰੋਗਰਾਮ। ਤੇ ਅਮਰੀਕ ਸਿੱਧੂ, ਅੱਛਾ ਕਾਨਫਰੰਸ ਕਾਲ ਦੇ ਵਿੱਚ ਚੱਲ ਰਹੀ ਹੈ, ਸੋ ਗਰੁੱਪ ਸੁਣ ਰਿਹਾ ਜੀ ਸਾਰਾ ਕਾਨਫਰੰਸ ਕਾਲ ਦੇ ਵਿੱਚ ਨਾ। ਅੱਛਾ ਇਹ ਵੀ ਇੱਕ ਨਵਾਂ ਤਰੀਕਾ ਆ ਆਪਣਾ, ਜਿਹੜਾ ਕਾਲ ਕਰ ਰਹੇ ਨਾ ਜਿੱਥੋਂ ਆਪਾਂ ਰੇਡੀਓ ਸੁਣਦੇ ਹਾਂ ਫੋਨ ਨੰਬਰ ਤੇ, ਉੱਥੇ ਕਾਲ ਕਰ ਲੈਣੀ ਹੈ ਤੇ ਫਿਰ ਇੱਕ ਕਾਨਫਰੰਸ ਲੱਗ ਜਾਂਦੀ ਹੈ, ਸੋ ਇੱਕ ਨੂੰ ਹੀ ਕਾਲ ਕਰਨੀ ਪੈਂਦੀ। ਤੇ ਉਸ ਕਾਨਫਰੰਸ ਦੇ ਵਿੱਚ ਇਸ ਵੇਲੇ ਅਮਰੀਕ ਸਿੱਧੂ, ਰਣਧੀਰ ਸੰਧੂ, ਪਿੰਦਰ ਔਲਖ ਤੇ ਕੁਲਦੀਪ ਔਲਖ ਮੈਲਬਨ ਵਾਲੇ ਜਿਹੜੇ ਆ ਉਹ ਪ੍ਰੋਗਰਾਮ ਸੁਣ ਰਹੇ ਨੇ। ਉਹ ਮੈਂ ਵੀ ਲੱਗਾ ਹੋਇਆ ਜੀ ਚੌਥਾ ਬੰਦਾ ਵਿੱਚ ਰੇਡੀਓ ਦੇ ਜ਼ਰੀਏ, ਸੋ ਇਹ ਵੀ ਇੱਕ ਨਵਾਂ ਤਰੀਕਾ, ਕਿਆ ਬਾਤ ਹੈ ਜੀ। ਤੇ ਬਾਕੀ ਕਹਿੰਦੇ ਅੱਜ ਮੈਲਬਨ ਦੇ ਵਿੱਚ ਇਲੈਕਸ਼ਨ ਹੈ ਤੇ ਸੜਕਾਂ ਤੇ ਕਾਫੀ ਸ਼ਾਂਤੀ ਹੈ, ਸਿਰਫ ਸਾਡੇ ਵਰਗੇ ਕੁਛ ਦੇਸੀ ਹੀ ਨਜ਼ਰ ਆ ਰਹੇ ਨੇ, ਠੀਕ ਹੈ ਜੀ, ਦੇਸੀ ਨਾ ਕਹੋ ਤੁਸੀਂ, ਤੁਸੀਂ ਵੀ ਹੁਣ ਸਵਦੇਸ਼ੀ ਹੋ ਗਏ ਹੋ। ਤੇ ਵੈਸੇ ਅੱਜ ਆਪਣੇ ਭਾਈਚਾਰੇ ਚੋਂ ਬਹੁਤ ਸੱਜਣ ਮਿੱਤਰ ਆਪਣੀ ਕਿਸਮਤ ਅਜਮਾ ਰਹੇ ਨੇ ਪੋਲੀਟਿਕਸ ਦੇ ਵਿੱਚ, ਮੈਂ ਦੱਸਦਾ ਵਿਕਟੋਰੀਆ ਵਾਲਿਆਂ ਨੂੰ, ਚਾਹੇ ਫਿਰ ਉਹ ਮਲਡੂਰੇ ਰਹਿੰਦੇ ਆ ਤੇ ਚਾਹੇ ਇਧਰ ਆ ਕੇ ਵਡੌਂਗਾ ਰਹਿੰਦੇ ਆ ਤੇ ਚਾਹੇ ਉਧਰ ਸਵਾਨ ਹਿੱਲ ਰਹਿੰਦੇ ਆ, ਕਿ ਵੋਟ ਪਾਉਣੀ ਹੀ ਪੈਣੀ ਅੱਜ, ਇਹ ਮਜਬੂਰੀ ਆ ਤੁਹਾਡੀ, ਤੇ ਨਹੀਂ ਤਾਂ ਤੁਹਾਨੂੰ ਫਾਈਨ ਆਏਗਾ ਤੇ ਫਿਰ ਔਖੇ ਹੁੰਦੇ ਫਿਰੋਗੇ, ਇਸ ਕਰਕੇ ਵੋਟ ਆਪਣੀ ਪਾ ਕੇ ਆਓ। ਤੇ ਪਾਣੀ ਉਹਨੂੰ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਕੈਂਡੀਡੇਟ ਤੁਹਾਡੇ ਲਈ ਵਧੀਆ ਕਰ ਸਕਦਾ ਹੈ। ਕਈ ਵਾਰੀ ਪਾਰਟੀ ਦੀਆਂ ਵੋਟਾਂ ਹੁੰਦੀਆਂ ਤੇ ਪਾਰਟੀ ਦੀ ਵੋਟਾਂ ਦੇ ਵਿੱਚ ਕੈਂਡੀਡੇਟ ਵਧੀਆ ਨਹੀਂ ਹੁੰਦਾ ਤੇ ਫਿਰ ਪਾਰਟੀ ਨੂੰ ਉਹ ਤੁਹਾਡੇ ਇਲਾਕੇ ਲਈ ਨਹੀਂ ਕਰ ਸਕਦਾ ਕੰਮ। ਸੋ ਇਸ ਕਰਕੇ ਨਾ ਤੁਸੀਂ ਆਪਣੇ ਕੈਂਡੀਡੇਟਾਂ ਨਾਲ ਜੁੜੋ ਆਪਣੇ ਇਲਾਕੇ ਦੇ ਨਾਲ, ਕਿਹੜਾ ਬੰਦਾ ਕੰਮ ਵਾਲਾ ਹੈ, ਸੋ ਉਹਨੂੰ ਵੋਟ ਪਾਓ। ਸੋ ਅੱਜ ਬਹੁਤ ਸਾਰੇ ਸੱਜਣ ਮਿੱਤਰ ਆਪਣੇ ਵੀ ਹੈਲਪ ਕਰ ਰਹੇ ਨੇ, ਸਾਡੇ ਜਿਹੜੇ ਪੰਜਾਬੀ ਭਾਈਚਾਰੇ ਜੋ ਖੜੇ ਹੋਏ ਨੇ ਉਹਨਾਂ ਦੀ, ਸੋ ਮੈਂ ਉਹਨਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ। ਤੇ ਬਹੁਤ ਤਿੰਨ ਚਾਰ ਕੈਂਡੀਡੇਟਸ ਤਾਂ ਆਪਣੇ ਇਹੋ ਜਿਹੇ ਨੇ ਜਿਨ੍ਹਾਂ ਨੇ ਬਹੁਤ ਫੀਲਡ ਵਰਕ ਕੀਤਾ, ਤੇ ਕੁਲਦੀਪ ਕੌਰ, ਗੁਰਦਾਵਰ ਸਿੰਘ ਹੁਣੀ ਤੇ ਇਨ੍ਹਾਂ ਨੇ ਆਪਣੇ ਦੀਪਕ ਬਾਵਾ, ਇਨ੍ਹਾਂ ਨੇ ਬਹੁਤ ਫੀਲਡ ਵਰਕ ਕੀਤਾ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਨ੍ਹਾਂ ਨੂੰ ਵਧੀਆ ਰਿਜ਼ਲਟ ਮਿਲਣ ਤੇ ਵਧੀਆ ਰਿਜ਼ਲਟ ਦਾ ਮਤਲਬ ਇਹ ਨਹੀਂ ਹੈਗਾ ਕਿ ਇਕਦਮ ਹੀ ਜਿੱਤ ਜਾਣ। ਮੇਰੀ ਦੀਪਕ ਬਾਬਾ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਇੰਟਰਵਿਊ ਦੇ ਦੌਰਾਨ, ਤੇ ਉਹ ਇੱਕ ਸਟੈਪਿੰਗ ਸਟੋਨ ਹੈ, ਇੱਕ ਪੋਜ਼ਿਟਿਵ ਜਦੋਂ ਤੁਹਾਨੂੰ ਚੀਜ਼ ਮਿਲੀ ਹੈ, ਸਵਿੰਗ ਥੋੜੀ ਜਿਹੀ ਤੁਸੀਂ ਲੈ ਜਾਂਦੇ ਹੋ, ਤਾਂ ਇੱਕ ਲੰਬਾ ਸਹਿਜ ਦਾ ਇਹ ਪ੍ਰੋਸੈਸ ਹੈ। ਪੇਸ਼ੈਂਸ ਬੜੀ ਚਾਹੀਦੀ ਹੈ ਪੋਲੀਟਿਕਸ ਦੇ ਵਿੱਚ। ਇਹ 3 ਸਾਲ 12 ਸਾਲ 14 16 20 ਸਾਲ ਦਾ ਪ੍ਰੋਸੈਸ ਹੁੰਦਾ ਹੈ। ਸੋ ਤੁਸੀਂ ਇੰਨਾ ਲੰਬਾ ਸਫ਼ਰ ਤੈਅ ਕਰਨਾ ਹੁੰਦਾ ਤੇ ਹਾਂਜੀ। ਜੀ ਐਸ ਚਾਲ ਜੀ ਫੋਟੋਆਂ ਭੇਜ ਰਹੇ ਨੇ, ਉਹ ਵੀ ਆਪਾਂ ਸਾਂਝੀਆਂ ਕਰਾਂਗੇ। ਰਾਜਵਿੰਦਰ ਖੱਕ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੁਹਾਡੇ ਇਲਾਕੇ ਦੇ ਵਿੱਚ ਅੱਜ ਕਾਫੀ ਗਹਿਮਾ ਗਹਿਮੀ ਹੋਣੀ ਹੈ ਕਰੇਨਬੋਰਨ ਦੇ ਵਿੱਚ, ਤੇ ਮੈਨੂੰ ਲੱਗਦਾ ਤੁਸੀਂ ਵੋਟਾਂ ਪਾਉਣ ਜਾ ਰਹੇ ਹੋ। ਰਵਿੰਦਰ ਸਿੰਘ ਮੈਲਬਨ ਪਹੁੰਚੇ ਹੋਏ ਨੇ, ਉਨ੍ਹਾਂ ਨੂੰ ਵੀ ਹੁਣ ਵੋਟ ਉਧਰ ਪਾਉਣੀ ਪੈਣੀ ਹੈ, ਨਹੀਂ ਤਾਂ ਫਾਈਨ ਹੋਏਗਾ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਪਿੰਦਰ ਰੀਹਲ ਮੈਲਬਨ ਤੋਂ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਰੇ ਸਰੋਤਿਆਂ ਨੂੰ ਸੰਖੇਪ ਵਿਚ ਦੱਸਿਓ ਕਿ ਸ਼੍ਰੋਮਣੀ ਦਾ ਕੀ ਮਤਲਬ ਹੁੰਦਾ ਆ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ? ਹਾਂਜੀ, ਦੱਸਦੇ ਆ ਥੋੜੀ ਦੇਰ ਬਾਅਦ। ਅਮਰੀਕ ਸਿੰਘ ਫਲੋਰਾ ਉਨ੍ਹਾਂ ਨੂੰ ਆ ਲੈਣ ਦਿਓ। ਤੇ ਇੱਦਾਂ ਕਰਦੇ ਆ ਫਿਰ, ਸਾਡੇ ਨਾਲ ਇੱਧਰ ਰਜਿੰਦਰ ਹੁਣੀ ਵੀ ਜੁੜੇ ਨੇ, ਤੇ ਬਾਕੀ ਕਹਿੰਦੇ ਕਿ ਤੁਹਾਡੇ ਜਨਮ ਤੋਂ ਪਹਿਲਾਂ ਦੀ ਫਿਲਮ ਹੈ ਜੀ। ਬਿਲਕੁਲ ਹਰਿੰਦਰ ਭਾਜੀ, ਬਿਲਕੁਲ ਮੇਰਾ 1973 ਦਾ ਜਨਮ ਹੈ ਤੇ 1965 ਦੀ ਫਿਲਮ ਹੈ, ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਵੀ ਦੇ ਰਹੇ ਨੇ। ਸੋ ਇੱਦਾਂ ਕਰਦੇ ਹਾਂ ਕਿ ਆਪਾਂ ਇੱਕ ਨਾ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਅਮਰੀਕ ਸਿੰਘ ਫਲੋਰਾ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰੇ ਲੈਣਾ। ਗੀਤ ਦੀ ਫਰਮਾਇਸ਼ ਆਈ ਸੀ ਸਵੇਰ ਦੀ ਰੋਟੀ ਫਿਲਮ, ਤੇ ਮੈਨੂੰ ਲੱਗਦਾ ਆਪਣੇ ਅਮਰੀਕਾ ਵਾਲੇ ਜਿਹੜੇ ਗੁਰਨਿਸ਼ਾਨ ਉਹਨਾਂ ਨੇ ਭੇਜੀ ਸੀ। ਸੋ ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਅਮਰੀਕ ਸਿੰਘ ਫਲੋਰਾ ਨੂੰ ਸ਼ਾਮਲ ਕਰਾਂਗੇ।
ਦੋ ਪੈਣਾਂ ਦਾ ਵੀਰ ਮੈਂ ਤੇ ਮਾਂ ਦੀ ਅੱਖ ਦਾ ਤਾਰਾ ਸੀ, ਜਦ ਮੈਂ ਪਰਦੇਸੀ ਹੋਇਆ ਸੀ ਤੇ ਰੋਇਆ ਟੱਬਰ ਸਾਰਾ ਸੀ, ਜਦ ਉਹਦੇ ਪਿੰਡ ਤੋਂ ਮੁੜਿਆ ਸੀ ਤਾਂ ਖੜੀ ਸੀ ਉਹ ਵੀ ਮੋੜ ਤੇ, ਮੈਥੋਂ ਮਿਲਣੇ ਦੀ ਹਿੰਮਤ ਨਾ ਹੋਈ ਮੈਂ ਦੂਰੋਂ ਹੀ ਹੱਥ ਜੋੜ ਤੇ, ਪਰ ਅੱਜ ਵੀ ਚੇਤਾ ਭੁੱਲਦਾ ਨੀ ਅੱਖਾਂ ਭਰ ਕੇ ਖੜੀ ਖਲੋਤੀ ਦਾ ਮਸਲਾ ਸਾਰਾ ਰੋਟੀ ਦੇ ਢਿੱਡੇ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਇਹ ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜਨੇ ਪਾ ਦਿੰਦੀ, ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ, ਇਹ ਦੁਨੀਆ ਭੱਜੀ ਫਿਰਦੀ ਆ ਜ਼ਿੰਦਗੀ ਚ ਬੜੀਆਂ ਥੋੜਾ ਨੇ, ਬੰਦਾ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ, ਮਜਬੂਰੀ ਐਸੀ ਚੀਰ ਰੱਬਾ ਬੰਦਾ ਰੋਲ ਦਿੰਦੀ ਆ ਚੋਟੀ ਦਾ ਜਿੱਥੇ ਦਿਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ, ਜਿੱਥੇ ਦਿਨਾ ਮਸਲਾ ਸਾਰਾ ਰੋਟੀ ਦਾ ਆਕਾਸ਼ ਬਲ ਸੱਠੇ ਆਲਾ ਵੀ ਹਾਇ ਦਰਦ ਦਿਲਾਂ ਦੇ ਲਿਖਦਾ ਏ, ਪਰਦੇਸਾਂ ਤੋਂ ਵਤਨਾ ਦਾ ਹੁਣ ਲੰਬਾ ਪੈਂਡਾ ਦਿਸਦਾ, ਗਿੱਲ ਖਾਸ ਬਣਨ ਲਈ ਛੱਡਿਆ ਸੀ ਮੇਰਾ ਸੋਹਣਾ ਦੇਸ਼ ਪੰਜਾਬੀਆ, ਪਹਿਲਾਂ ਸੁਪਨਾ ਸੀ ਪਰਦੇਸਾਂ ਦਾ ਹੁਣ ਪਿੰਡ ਨੂੰ ਮੁੜਨਾ ਖਾ ਗਿਆ, हुण कल्ले बैठे सोच दिया की करना शान बनोटी दा मसला सारा रोटी दा
मसला सारा रोटी दा
शब्दां अते आवाज दा बहुत गहरा संबंध है ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਨ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆਂ, ਬਲਵੰਤ ਗਾਰਗੀ ਦਾ ਹੁਸੈਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫਸਾਰਬਰ ਸਟੂਡੀਓ ਤੋਂ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਵੀ ਸ਼ਾਮਲ ਹੋ ਗਏ ਨੇ ਸਿਡਨੀ ਤੋਂ, ਮੈਂ ਉਨ੍ਹਾਂ ਦਾ ਵੀ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਅਮਰੀਕ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਅਮਰੀਕ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ। ਦਿਲ ਵਾਲੀ ਗੱਲ ਤੇ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਅਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ, ਆਪਣੇ ਕੰਮ ਕਾਰ ਚੰਗੀ ਤਰ੍ਹਾਂ ਕਰ ਰਹੇ ਹੋਣਗੇ ਅਤੇ ਗੁਰਪੁਰਬ ਦੀਆਂ ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਨਾਨਕ ਦੇਵ ਜੀ ਦੇ
ਜਨਮ ਦਿਨ ਦੀਆਂ। ਹਾਂਜੀ ਬਿਲਕੁਲ, ਔਰ ਇਸ ਪੁਰਬ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਗੱਲਾਂ ਵਾਪਰ ਰਹੀਆਂ ਨੇ, ਦਿਲ ਨੂੰ ਸਕੂਨ ਮਿਲ ਰਿਹਾ ਤੇ ਵਾਪਰ ਇਹ ਰਹੀਆਂ ਕਿ ਜਿਹੜੀ ਅਮਰੀਕ ਜੀ ਆਪਾਂ, ਮੈਂ ਚਲੋ ਹੁਣ ਦਿਲ ਵਾਲੀ ਗੱਲ ਵੀ ਕਰ ਹੀ ਲੈਣੀ ਹੈ ਕਿ ਕਿੰਨੇ ਸਾਲ ਹੋ ਗਏ ਸਾਨੂੰ ਅਰਦਾਸਾਂ ਕਰਦਿਆਂ ਨੂੰ, ਸਾਰੀ ਕੌਮ ਨੂੰ, ਕਿੰਨੇ ਕਰੋੜਾਂ ਲੋਕ ਜਿਹੜੇ ਨੇ ਅਰਦਾਸਾਂ ਕਰਦੇ ਨੇ, ਬਹੁਤ ਸਾਰੇ ਇਸ ਦੁਨੀਆਂ ਚੋਂ ਜਾ ਵੀ ਚੁੱਕੇ ਨੇ ਤੇ ਕਈ ਜਨਮ ਵੀ ਲੈ ਰਹੇ ਨੇ, ਉਨ੍ਹਾਂ ਨੇ ਵੀ ਅਰਦਾਸ ਕਰਨੀ ਹੈ, ਹੋਰ ਵੀ ਬੜਾ ਕੁਛ ਹੈ। ਅਰਦਾਸ ਇਹ ਕਰਦੇ ਆ ਕਿ ਜਿਨ੍ਹਾਂ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਦਿਓ ਜੀ, ਹਨਾ। ਹੁਣ ਸੇਵਾ ਸੰਭਾਲ ਦਾ ਮੌਕਾ ਵੀ ਦਿਓ, ਚਲੋ ਸੇਵਾ ਸੰਭਾਲ ਦੀ ਬਾਅਦ ਦੀ ਗੱਲ ਹੈ, ਪਰ ਪਹਿਲਾਂ ਜਿਹੜੇ ਖੁੱਲੇ ਦਰਸ਼ਨ ਦੀਦਾਰ ਹੋਣ ਦੀ ਗੱਲ ਹੈ ਤੇ ਉਹ ਕਿਤੇ ਨਾ ਕਿਤੇ ਰੂਪ ਦੇ ਵਿਚ ਮਤਲਬ ਪ੍ਰਤੱਖ ਸਾਕਾਰ ਹੁੰਦੀ ਜਾਂ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ। ਸੋ ਪਿਛਲੇ ਕੁਛ ਦਿਨ ਪਹਿਲਾਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਜੋ ਅਨਾਊਂਸਮੈਂਟ ਕੀਤੀ ਪ੍ਰੈਸ ਕਾਨਫਰੰਸ ਦੇ ਵਿਚ, ਉਸ ਤੋਂ ਬੜਾ ਹੀ ਖੁਸ਼ੀ ਹੋਈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦਾ ਜਿਹੜਾ ਸੱਦਾ ਆ ਉਹ ਮੰਨਦੇ ਹੋਏ ਕਿਹਾ ਹੈ ਕਿ ਉਹ ਭਾਰਤੀ ਸਾਈਡ ਦੇ ਉੱਤੇ, ਇੰਡੀਆ ਸਾਈਡ ਦੇ ਉੱਤੇ ਕਰਤਾਰਪੁਰ ਲਾਂਘੇ ਦੇ ਲਈ ਸਾਰਾ ਉਹਨੂੰ ਡਿਵੈਲਪ ਕਰਨਗੇ ਤੇ ਹੁਣ ਗਾਂ, ਕਿਉਂਕਿ ਉਹ ਥਾਂ ਰਾਵੀ ਪਾਕਿਸਤਾਨ ਦੇ ਵਿਚ ਹੈ, ਸੋ ਇਸ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਉਧਰੋਂ ਕੀ ਕਰ ਰਹੇ ਨੇ। ਅਮਰੀਕ ਜੀ ਤੁਹਾਡਾ ਕੀ ਕਹਿਣਾ ਇਸ ਘਟਨਾਕ੍ਰਮ ਦੇ ਬਾਰੇ?
ਜੀ ਅਮਨਦੀਪ, ਕਾਫੀ ਦੇਰ ਤੋਂ ਕੋਸ਼ਿਸ਼ਾਂ ਹੋ ਰਹੀਆਂ ਸੀਆਂ ਤੇ ਸੰਸਥਾਨ ਨੂੰ ਵੀ ਬਹੁਤ ਚੰਗਾ ਲੱਗਿਆ ਹੋਵੇਗਾ ਕਿ ਇਹ ਜਿਹੜੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਆ, ਉਨ੍ਹਾਂ ਦੇ ਦਿਲ ਦੀ ਗੱਲ ਆ, ਗੁਰਧਾਮ ਜਿਹੜੇ ਆ ਪਾਕਿਸਤਾਨ ਦੇ ਵਿਚ ਖਾਸ ਤੌਰ ਤੇ ਕਰਤਾਰਪੁਰ ਸਾਹਿਬ, ਉਹਦਾ ਲਿੰਕ ਜਿਹੜਾ ਸਿੱਧਾ ਹੋ ਜਾਏਗਾ ਇਸ ਸੜਕ ਬਣਨ ਦੇ ਨਾਲ। ਅਤੇ ਇਹ ਸੜਕ ਹੀ ਬਣਨਾ ਨਹੀਂ ਹੈ ਮਨਦੀਪ, ਉਹਦੇ ਨਾਲ ਤੁਹਾਨੂੰ ਜਿਹੜੀ ਵੀਜ਼ਾ ਪ੍ਰੋਸੈਸਿੰਗ ਹੈ ਨਾ, ਇਹਦੇ ਤੇ ਵੀ ਵਿਚਾਰ ਕਰਨਾ ਪਏਗਾ ਕਿ ਉਹ ਵੀਜ਼ਾ ਲੈਣਾ ਪਏਗਾ ਉੱਥੇ ਜਾਣ ਨੂੰ ਜਾਂ ਨਹੀਂ ਲੈਣਾ ਪਏਗਾ। ਹੁਣ ਪਾਕਿਸਤਾਨ ਦੀ ਸਰਕਾਰ ਆਪਣੇ ਇਲਾਕੇ ਵਿਚ ਸੜਕ ਬਣਾਉਗੀ ਤੇ ਇਧਰਲਾ ਜਿਹੜਾ ਲਾਂਘਾ ਆ ਉਹ ਭਾਰਤ ਦੀ ਸਰਕਾਰ ਬਣਾਉਗੀ। ਇਹਦਾ ਖਾਸ ਤੌਰ ਤੇ ਕ੍ਰਿਟੀਸਿਜ਼ਮ ਤਾਂ ਬਹੁਤ ਹੋਇਆ ਨਵਜੋਤ ਸਿੰਘ ਸਿੱਧੂ ਦਾ ਕਿ ਉਨ੍ਹਾਂ ਨੇ ਪੋਲਿਟਿਕਸ ਖੇਡਿਆ ਸੀ, ਉਹ ਖੇਡਿਆ ਸੀ, ਪਰ ਇਹਦੇ ਵਿਚ ਕੁਛ ਵੀ ਨਹੀਂ ਸੀ। ਉਥੇ ਗਏ ਤੇ ਉਥੇ ਜਿਹੜੀ ਇਮਰਾਨ ਖਾਨ ਦੀ ਸਹੁੰ ਚੁੱਕ ਸੈਰੇਮਨੀ ਸੀ ਉਹਦੇ ਵਿਚ ਉਥੇ ਦੇ ਜਿਹੜੇ ਜਨਰਲ ਫੌਜ ਦੇ ਸੀ ਉਨ੍ਹਾਂ ਨੇ ਉਹਨੂੰ ਆਫਰ ਕੀਤਾ ਤੇ ਇਮਰਾਨ ਖਾਨ ਨੇ ਕਾਫੀ ਇਨੀਸ਼ੀਏਟਿਵ ਲੈ ਕੇ ਇਹ ਲਾਂਘਾ ਖੋਲਣ ਦੀ ਕੋਸ਼ਿਸ਼ ਕੀਤੀ ਆ ਅਤੇ ਬਹੁਤ ਚੰਗੀ ਗੱਲ ਇਹ ਇਧਰੋਂ ਵੀ ਮੋਦੀ ਸਾਹਿਬ ਨੇ ਵੀ ਇਸ ਨੂੰ ਇਮਬਰੇਸ ਕਰਕੇ ਇੱਕ ਪੋਜ਼ਿਟਿਵ ਸਟੈਪ ਚੁੱਕੇ ਆ ਤੇ ਸਾਰੀਆਂ ਜਿਹੜੀਆਂ ਪਾਰਟੀਆਂ ਮੇਰੇ ਖਿਆਲ ਦੇ ਵਿਚ ਇਸ ਮੁੱਦੇ ਤੇ ਇਕੱਠੀਆਂ ਹਨ ਤੇ ਇਹਦੀ ਪ੍ਰਸੰਸਾ ਵੀ ਕਰ ਰਹੀਆਂ ਹਨ। ਉਨ੍ਹਾਂ ਦਾ ਵੀ ਇਕ ਤਰ੍ਹਾਂ ਦੇ ਨਾਲ ਪ੍ਰਸੰਸਾ ਕਰਨੀ ਪਊਗੀ, ਜੇ ਕੋਈ ਇਹਦਾ ਵਿਰੋਧ ਕਰੂਗਾ ਤਾਂ ਉਹਦੇ ਖਿਲਾਫ ਜਾਊਗੀ। ਜੇ ਪੋਲਿਟਿਕਸ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਇਸ ਗੱਲ ਦੀ ਪ੍ਰਸੰਸਾ ਕਰ ਰਹੀਆਂ, ਲੋਕ ਵੀ ਪ੍ਰਸੰਸਾ ਕਰ ਰਹੇ ਆ ਤੇ ਦੇਖਦੇ ਆ ਕਿ ਕਿੱਦਾਂ ਇਹ ਸਾਜ਼ਗਾਰ ਹੁੰਦਾ, ਇਹ ਕਿਸ ਤਰ੍ਹਾਂ ਇਹ ਜਿਹੜੀ ਪ੍ਰਕਿਰਿਆ ਸਿਰੇ ਚੜ੍ਹਦੀ ਆ। ਅਤੇ 550ਵਾਂ ਜਨਮ ਦਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਮਨਾਇਆ ਜਾਊਗਾ ਅਗਲੇ ਸਾਲ ਤੇ ਉਦੋਂ ਤੱਕ ਇਹ ਲਾਂਘਾ ਮੇਰੇ ਖਿਆਲ ਚ ਖੁੱਲ ਜਾਊਗਾ ਤੇ ਲੋਕ ਖੁੱਲੇ ਦਰਸ਼ਨ ਦੀਦਾਰ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਦੇ ਤਾਂ ਕਰ ਹੀ ਸਕਦੇ ਆ, ਉਸ ਤੋਂ ਅੱਗੇ ਉਨ੍ਹਾਂ ਨੂੰ ਸ਼ਾਇਦ ਵੀਜ਼ਾ ਲੈਣਾ ਪਊਗਾ ਜਾਂ ਪਤਾ ਨੀ ਕੀ ਪ੍ਰੋਸੈਸ ਹੋਊਗੀ। ਲੇਕਿਨ ਕੁੱਲ ਮਿਲਾ ਕੇ ਅਮਦੀਪ ਬਹੁਤ ਚੰਗੀ ਗੱਲ ਹੋਈ ਹੈ ਤੇ ਇੱਕ ਤੋਹਫਾ ਮਿਲਿਆ ਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ।
ਮੈਨੂੰ ਲੱਗਦਾ ਤੁਸੀਂ ਜਿਆਦਾ ਪ੍ਰਸੰਨ ਹੋ ਕੇ ਤੁਹਾਡੀ ਪਾਰਟੀ ਚ ਵੀ ਚਲੋ ਕੋਈ ਨਾ ਕੋਈ ਪੋਜ਼ਿਟਿਵ ਖਬਰ ਆਈ ਬੀਜੇਪੀ ਵੱਲੋਂ।
ਨਹੀਂ ਅਮਨਦੀਪ, ਪਾਰਟੀ ਜਿਹੜੀ ਹੁਣ ਚਲੋ ਇਸ ਗੱਲ ਤੋਂ ਪਿੱਛੇ ਹਟ ਕੇ ਮੇਰੇ ਨਾ ਦਿਮਾਗ ਚ ਦੋ ਤਿੰਨ ਦਿਨ ਦੀਆਂ ਇਹ ਗੱਲਾਂ ਘੁੰਮ ਰਹੀਆਂ ਸੀਆਂ ਕਿ ਜਨਤਾ ਪਾਰਟੀ ਦੀ ਜਿਹੜੀ ਹਾਲਤ ਪਤਲੀ ਆ ਤੇ ਮੋਦੀ ਸਾਹਿਬ ਦੀ ਹਾਲਤ ਇੰਨੀ ਵਧੀਆ ਨਹੀਂ ਆ। ਮੈਂ ਚਾਹਨਾ ਕਿ ਮੋਦੀ ਸਾਹਿਬ ਇਹ ਇਲੈਕਸ਼ਨ ਹਾਰ ਜਾਊਗੇ, ਹਾਰਨਾ ਵੀ ਜੇ ਹਾਰ ਜਾਊਗੇ ਤਾਂ ਜ਼ਿਆਦਾ ਪਾਪੂਲਰ ਹੋਊਗੇ, ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਜੇ ਪ੍ਰਾਈਮ ਮਿਨਿਸਟਰ ਨਹੀਂ ਬਣਦੇ ਇਸ ਵਾਰ, ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣਦੇ ਆ ਤਾਂ ਮੇਰੇ ਖਿਆਲ ਚ ਉਨ੍ਹਾਂ ਦੀ ਪਾਪੂਲਰਿਟੀ ਅਗਲੇ ਇਲੈਕਸ਼ਨ ਚ ਜ਼ਿਆਦਾ ਵਧੂਗੀ। ਇਹੀ ਜੋ ਕੁਛ ਡਾਕਟਰ ਮਨਮੋਹਨ ਸਿੰਘ ਦੇ ਨਾਲ ਹੋਇਆ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ, ਉਨ੍ਹਾਂ ਦੀ ਕਿੱਦਾਂ ਲੋਕ ਨਿਖੇਧੀ ਕਰਦੇ ਹੁੰਦੇ ਸੀ, ਉਹ ਅਰਥ ਸ਼ਾਸਤਰੀ ਆ, ਉਹ ਅਰਥ ਸ਼ਾਸਤਰੀ ਨੀ, ਉਨ੍ਹਾਂ ਨੂੰ ਕੁਛ ਨੀ ਆਉਂਦਾ, ਫਲਾਨਾ ਨੀ, ਆਹ ਨੀ ਕੀਤਾ, ਉਹੀ ਲੋਕ ਅੱਜ ਕੱਲ ਉਨ੍ਹਾਂ ਦੀ ਸ਼ਿਫਟ ਕਰ ਰਹੇ ਆ। ਮੋਦੀ ਸਾਹਿਬ ਨੇ ਇੰਟਰਨੈਸ਼ਨਲ ਲੈਵਲ ਤੇ ਆਪਾਂ ਗਲੋਬਲ ਲੈਵਲ ਤੇ ਬਹੁਤ ਕੰਮ ਕੀਤੇ ਆ ਦੇਸ਼ ਲਈ, ਇਕਾਨਮੀ ਨੂੰ ਵੀ ਕਾਫੀ ਸਥਿਰ ਕੀਤਾ ਆ ਕਿ ਸਮੱਸਿਆਵਾਂ ਤਾਂ ਜਿਹੜੀਆਂ ਰਹਿੰਦੀਆਂ ਆ ਹਮੇਸ਼ਾ ਅੰਡਰ ਡਿਵੈਲਪ ਕੰਟਰੀ ਦੀਆਂ ਸਮੱਸਿਆਵਾਂ ਰਹਿੰਦੀਆਂ, ਉਹ ਡਿਵੈਲਪ ਕੰਟਰੀ ਵਰਗੇ ਸਹੂਲਤਾਂ ਉੱਥੇ ਨਹੀਂ ਹੋ ਸਕਦੀਆਂ। ਲੇਕਿਨ ਕਾਫੀ ਜੇ ਤੁਸੀਂ ਇਕਨੋਮਿਕ ਇੰਡੀਕੇਟਰਸ ਤੋਂ ਦੇਖੋ, ਜਿੰਨੇ ਵੀ ਇਕਨੋਮਿਕ ਇੰਡੀਕੇਟਰਸ ਆ ਉਹਦੀ ਅਨੈਲਿਸਿਸ ਕਰੋ ਤਾਂ ਕਾਫੀ ਪਿਛਲੇ ਪੰਜ ਸਾਲ ਦੇ ਵਿਚ ਜਾਂ ਉਸ ਤੋਂ ਪਹਿਲਾਂ ਵੀ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਵੀ ਕਾਫੀ ਤਰੱਕੀ ਹੋਈ ਆ, ਭਾਰਤ ਇਕ ਵਿਸ਼ੇਸ਼ ਇਕਾਨਮੀ ਬਣੀ ਆ, ਪੰਜ ਛੇਵੇਂ ਸਥਾਨ ਤੇ ਆ, ਪੰਜਵੇਂ ਸਥਾਨ ਤੇ ਆ ਜਾਊਗੀ, ਉਸ ਤੋਂ ਬਾਅਦ ਚੌਥੇ ਤੇ ਵੀ ਆ ਸਕਦੀ ਆ, ਕਾਫੀ ਇਹਦੀ ਡਿਵੈਲਪਮੈਂਟ ਹੋਈ ਆ। ਤੇ ਜਿਹੜੀ ਭਾਰਤੀ ਜਿਹੜੇ ਲੋਕ ਆ ਵਿਦੇਸ਼ਾਂ ਵਿਚ ਰਹਿੰਦੇ ਆ ਉਹਦਾ ਕਾਫੀ ਸਤਿਕਾਰ ਵੀ ਆ। ਜੇ ਤੁਸੀਂ ਕਹੋ ਨਾ ਇੰਡੀਅਨ ਕੋਈ ਕੰਮ ਕਰਦਾ ਕਿਸੇ ਇਸਟੈਬਲਿਸ਼ਮੈਂਟ ਦੇ ਵਿਚ, ਕਿਸੇ ਆਰਗੇਨਾਈਜੇਸ਼ਨ ਦੇ ਵਿਚ, ਵਿਦੇਸ਼ਾਂ ਦੇ ਵਿਚ, ਅਮਰੀਕਾ ਦੇ ਵਿਚ, ਆਸਟ੍ਰੇਲੀਆ, ਉਹਦੀ ਕਾਫੀ ਇੱਜ਼ਤ ਆ, ਕਿਉਂਕਿ ਉਨ੍ਹਾਂ ਨੂੰ ਕਾਫੀ ਮਿਹਨਤੀ ਅਤੇ ਚੰਗੇ ਇਨਸਾਨ ਸਮਝਿਆ ਜਾਂਦਾ ਹੈ ਭਾਰਤੀ ਲੋਕਾਂ ਨੂੰ, ਅਤੇ ਉਹ ਪੱਧਰੀ ਨਹੀਂ ਹਨ ਜਿਦਾਂ ਕਈ ਕੌਮਾਂ ਇਸ ਲਈ ਬਦਨਾਮ ਆ ਕਿ ਉਹਨਾਂ ਤੇ ਟੈਗ ਲੱਗਾ ਕਿ ਉਹ ਡਿਸਟਰਬ ਆ, ਲੇਕਿਨ ਡਿਸਟਰਬੈਂਸ ਕ੍ਰੀਏਟ ਕਰਦੇ ਆ, ਲੇਕਿਨ ਭਾਰਤੀ ਲੋਕਾਂ ਦੇ ਬਾਰੇ ਇੱਦਾਂ ਦੀ ਕੋਈ ਗੱਲ ਨਹੀਂ ਆ। ਲੇਕਿਨ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਲੋਕ ਮੋਦੀ ਦੇ ਨਾਲ ਖੁਸ਼ ਨਹੀਂ ਆ, ਕਿਉਂਕਿ ਜਿਹੜੇ ਉਨ੍ਹਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਤਾਂ ਕੈਸੇ ਮੇਰੇ ਖਿਆਲ ਚ ਅਨਰਿਲਿਸਟਿਕ ਸੀ, ਹੋਏ ਨੀ ਸਕਦੇ ਸੀ ਪੂਰੇ, ਜਿਦਾਂ 15-15 ਲੱਖ ਥੱਲੇ ਵੀ ਅਸੀਂ ਰੀਕੀ ਜਾਂਦੇ ਉਹ ਪੂਰਾ ਨੀ ਹੋ ਸਕਦਾ ਸੀ, ਜਾਂ ਤੁਸੀਂ ਲੈ ਲਓ ਕਿ ਕਾਲਾ ਧਨ ਬਾਹਰੋਂ ਲਿਆਣਾ ਉਹ ਵੀ ਨੀ ਪੂਰਾ ਕੀਤਾ, ਕੋਈ ਬਾਰੇ ਪੂਰੇ ਬਹੁਤ ਹੋਏ ਨੀ ਹੈ ਲੋਕ।
ਅਮਰੀਕ ਜੀ, ਮੈਂ ਤੁਹਾਡੀ ਮਨੋਵੇਦਨਾ ਸਮਝ ਰਿਹਾ ਕਿ ਦੇਖੋ ਜਿਹੜੇ ਉਹ ਜੁਮਲੇ ਲੈ ਬੈਠੇ ਆ ਨਾ ਮੋਦੀ ਸਾਹਿਬ ਨੂੰ, ਮੈਂ ਹੁਣ ਆਪਣੀ ਗੱਲ ਚੱਲ ਰਹੀ ਕਰਤਾਰਪੁਰ ਲੰਘ ਦੀ, ਕਿਤੇ ਜਿੱਦਾਂ ਇਹ ਵੀ ਕੋਈ ਜੁਮਲਾ ਤਾਂ ਨਹੀਂ ਹੋਜੂਗਾ, ਮਤਲਬ ਲੋਕਾਂ ਨੂੰ ਯਕੀਨ ਜਿਹਾ ਨਹੀਂ ਆ ਰਿਹਾ?
ਨਹੀਂ, ਇਹ ਜੁਮਲਾ ਨਹੀਂ ਹੋਊਗਾ, ਇਹ ਤਾਂ ਰਿਐਲਿਟੀ ਹੋਊਗੀ। ਜੇ ਜੁਮਲਾ ਹੋਊਗਾ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪਊਗਾ ਭਾਰਤੀ ਜਨਤਾ ਪਾਰਟੀ ਨੂੰ, ਤੇ ਅਕਾਲੀ ਦਲ ਨੂੰ ਵੀ ਜੇ ਇਹ ਜੁਮਲਾ ਸਾਬਤ ਹੋਇਆ ਤਾਂ ਉਹਦਾ ਕਾਂਗਰਸ ਨੂੰ ਫਾਇਦਾ ਬਹੁਤ ਹੋਊਗਾ, ਕਿਉਂਕਿ ਉਹ ਨਹੀਂ ਚਾਹੁੰਦੇ, ਭਾਰਤੀ ਜਨਤਾ ਪਾਰਟੀ ਨਹੀਂ ਚਾਹੁੰਦੀ ਜਾਂ ਸੈਂਟਰ ਸਰਕਾਰ ਨਹੀਂ ਚਾਹੁੰਦੀ, ਇਹਦਾ ਸਿਰਫ ਸਿੱਧਾ ਸਾਰਾ ਜਿਹੜਾ ਕ੍ਰੈਡਿਟ ਆ ਉਹ ਕਾਂਗਰਸ ਨੂੰ ਜਾਵੇ, ਕਿਉਂਕਿ ਇਹਦਾ ਜਿਹੜਾ ਇਨੀਸ਼ੀਏਟਿਵ ਆ ਖਾਸ ਤੌਰ ਤੇ ਫਾਈਨਲ ਸਟੋਕ ਜਿਹੜਾ ਲਗਾਇਆ ਉਹ ਨਵਜੋਤ ਸਿੰਘ ਸਿੱਧੂ ਨੇ ਸਿੱਕਾ ਲਾਇਆ, ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਹੋਈਆਂ ਲੇਕਿਨ ਫਾਈਨਲ ਉਹਨੇ ਇਹ ਕੀਤਾ ਆ ਕੰਮ ਤੇ ਉਹਨੂੰ ਕ੍ਰੈਡਿਟ ਇਹਦਾ ਬਹੁਤ ਜਾਊਗਾ ਤੇ ਇਹ ਕ੍ਰੈਡਿਟ ਉਹਨੂੰ ਇੰਨਾ ਜਾਣ ਦੇਣਾ ਨਹੀਂ ਚਾਹੁੰਦੇ ਇਹ, ਇਸ ਲਈ ਇਹਨਾਂ ਨੂੰ ਇਹ ਕਰਨਾ ਹੀ ਪਊਗਾ।
ਹਾਂਜੀ, ਇਸੇ ਕਰਕੇ ਉਦੋਂ ਗੱਲ ਚੱਲ ਰਹੀ ਸੀ ਵੀ ਕਿਉਂ ਨੀ ਕਰ ਰਹੇ ਜੀ, ਕਾਂਗਰਸ ਕਰ ਰਹੀ ਆ, ਸਿੱਧੂ ਕਰ ਰਿਹਾ ਜੀ, ਉਧਰੋਂ ਪਾਕਿਸਤਾਨ ਕਰ ਰਿਹਾ, ਇਮਰਾਨ ਖਾਨ ਕਰ ਰਿਹਾ ਤੇ ਕਿਉਂ ਨੀ ਕਰ ਰਹੀ, ਤੇ ਉਦੋਂ ਇਹੀ ਸੀਗਾ ਕਿ ਉਹ ਇਸ ਮਸਲੇ ਦੇ ਵਿਚੋਂ ਜਿਹੜਾ ਕ੍ਰੈਡਿਟ ਦੀ ਫੂਕ ਕੱਢਣਾ ਚਾਹੁੰਦੇ ਸੀਗੇ ਬੀਜੇਪੀ ਵਾਲੇ ਜਾਂ ਅਕਾਲੀ ਦਲ। ਹੁਣ ਵੀ ਅਕਾਲੀ ਦਲ ਕੋਈ ਸਾਹਮਣੇ ਨੀ ਆਇਆ, ਖੁੱਲ ਕੇ ਸਾਹਮਣੇ ਨੀ ਆਇਆ, ਉਹ ਇਹੀ ਕਿਹਾ ਜੀ ਚਲੋ ਜੀ ਹਰਸਿਮਰਤ ਕੌਰ ਨੇ ਜੀ ਜ਼ੋਰ ਪਾਇਆ ਮੋਦੀ ਸਾਹਿਬ ਦੇ ਤਾਂ ਹੋ ਗਿਆ। ਤੇ ਦੂਜੀ ਗੱਲ ਇਹ ਹੈ ਜਿਹੜੇ ਕ੍ਰੈਡਿਟ ਦੀ ਗੱਲ ਹੈ, ਹਰਜਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਇਸ ਦਾ ਸਿਹਰਾ ਜਿਹੜਾ ਹੈ ਸਿੱਧੂ ਨੂੰ ਜਾਂਦਾ ਹੈ, ਜਾਂਦਾ ਆ ਕਾਫੀ ਜਾਂਦਾ, ਕਿਉਂਕਿ ਜੋ ਸਟ੍ਰੋਕ ਲਾਈ ਐਂਡ ਦੇ ਵਿਚ ਜਾਣੀ ਕਿ ਪਲੇ ਕੀਤਾ ਆ ਉਹ, ਕਿਉਂਕਿ ਉਧਰ ਇਮਰਾਨ ਖਾਨ ਇਹ ਕੋਲੀਗ ਨੇ, ਇਨ੍ਹਾਂ ਦੀ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਹੈ, ਤੇ ਇੱਕ ਲੈਵਲ ਤੇ ਹੁੰਦਾ ਕਿ ਜਦੋਂ ਸਾਰ ਰਲਦੀ ਹੋਵੇ, ਬੰਦੇ ਬਹੁਤ ਦੇਰ ਆਪਸ ਦੇ ਵਿਚ ਰਹੇ ਹੋਣ, ਖੇਡੇ ਹੋਣ, ਤਾਂ ਇੱਕ ਛੋਟੀ ਜਿਹੀ ਗੱਲ ਜਿਹੜੀ ਆ ਉਹ ਇੱਕ ਦੂਜੇ ਨੂੰ ਕਹਿ ਦੇਣ ਤਾਂ ਉਹ ਬਹੁਤ ਮਤਲਬ ਸਿਰੇ ਚੜ ਜਾਂਦੀ ਆ। ਹੁਣ ਸਾਂਝਾ ਨੇ ਅਮਰੀਕ ਜੀ ਗੱਲ ਕਰਦੇ ਆ, ਪਰ ਸਾਂਝਾ ਨੇ ਕਿ ਸਿੱਧੂ ਦੀ ਤਾਂ ਇਮਰਾਨ ਖਾਨ ਦੀ ਸਾਂਝ ਹੈ, ਕਿੰਨੀ ਦੇਰ ਤੋਂ ਸਾਂਝ ਹੈ। ਹੁਣ ਜਿਹੜੇ ਬੰਦੇ ਪਹਿਲਾਂ ਨੈਗੋਸ਼ੀਏਟ ਕਰਦੇ ਆ ਪਾਕਿਸਤਾਨ ਦੇ ਨਾਲ, ਭਾਰਤ ਦੇ ਜਾਂ ਪਾਕਿਸਤਾਨ ਦੇ ਵੀ ਪਰੇ, ਉਨ੍ਹਾਂ ਦੀ ਆਪਸ ਚ ਕੋਈ ਸਾਂਝ ਹੈ ਨੀ, ਕੋਈ ਦਿੱਲੀ ਬੈਠਾ, ਕੋਈ ਸਾਊਥ ਦਾ ਆ, ਉਧਰ ਕੋਈ,
ਬਿਲਕੁਲ 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 ਅਮਨਦੀਪ, ਉਨ੍ਹਾਂ ਦੀ ਸਾਂਝ ਇਹ ਨੀ ਹੁੰਦੀ, ਉਹ ਪੋਲੀਟੀਕਲ ਲੈਵਲ ਤੇ, ਰਾਜਨੀਤਿਕ ਲੈਵਲ ਤੇ ਗੱਲਾਂ ਕਰਦੇ ਆ। ਜਿਹੜੀਆਂ ਇਹ ਗੱਲਾਂ ਹੋਈਆਂ ਨਾ ਇਮਰਾਨ ਖਾਨ ਤੇ ਸਿੱਧੂ ਦੇ ਵਿਚ, ਨਵਜੋਤ ਸਿੰਘ ਸਿੱਧੂ ਦੇ ਵਿਚ, ਇਹ ਗੱਲਾਂ ਦਿਲ ਤੋਂ ਹੋਈਆਂ, ਦਿਲ ਤੋਂ ਹੋਈਆਂ, ਦਿਲੋਂ ਚਾਹੁੰਦੇ ਸੀ। ਇਹ ਚ ਕੋਈ ਪੋਲੀਟਿਕਸ ਨਹੀਂ ਹੈ, ਇਹਦੇ ਚ ਪੋਲੀਟਿਕਸ ਵਾਲੀ ਗੱਲ ਹੈ ਹੀ ਨਹੀਂ ਹੈ, ਕਿਉਂਕਿ ਦੋਨੋ ਦੋਨੋ ਫਰੈਂਡ ਆ, ਦੋਨੋ ਦੋਸਤੀ ਆ, ਦੋਨੋ ਤੇ ਦੋਨੋ ਜਿਹੜੇ ਇਮਾਨਦਾਰ ਵੀ ਆ, ਬਹੁਤ ਜ਼ਿਆਦਾ ਇਮਾਨਦਾਰ ਵੀ ਆ, ਇਹਦੇ ਚ ਕੋਈ ਸ਼ੱਕ ਨਹੀਂ ਕਿ ਦੋ ਜ਼ਿਆਦਾ ਇਮਾਨਦਾਰ।
ਅਮਰੀਕ ਜੀ, ਦੂਜੀ ਗੱਲ ਇਹ ਵੀ ਆ ਨਾ ਵੀ ਜਿਹੜੇ ਭਾਰਤੀ ਤੰਤਰ ਹੈ, ਉਧਰ ਜਿਹੜਾ ਪਾਕਿਸਤਾਨੀ ਤੰਤਰ ਹੈ, ਉਹ ਜਿਹੜੇ ਸਾਡੇ ਖਿੱਤੇ ਦੇ ਲੋਕ ਨੇ, ਦੋਨਾਂ ਪੰਜਾਬਾਂ ਦੇ ਲੋਕ ਨੇ, ਇੱਕੋ ਹੀ ਪੰਜਾਬ ਉਧਰ ਦੇ ਜਿਹੜੇ ਦੋ ਬਣਾ, ਇਨ੍ਹਾਂ ਨੂੰ ਇਕੱਠੇ ਹੋਣਾ ਦੇਖਣਾ ਹੀ ਨਹੀਂ ਚਾਹੁੰਦੇ ਉਹ, ਕਿਉਂਕਿ ਉਹ ਉਹਨਾਂ ਨੂੰ ਡਰ ਹੈ ਵੀ ਜੇ ਕਿਤੇ ਇਕੱਠੇ ਹੋ ਗਏ ਤਾਂ ਸਾਰੀ ਇਕਾਨਮੀ ਆਪੇ ਚਲਾਉਣ ਲੱਗ ਪੈਂਦੇ ਆ, ਇਨ੍ਹਾਂ ਦੇ ਵਿਚ ਰਾਜੇ ਮਹਾਰਾਜੇ ਪੈਦਾ ਹੋਣ ਲੱਗ ਪੈਂਦੇ, ਸੂਰਵੀਰ ਯੋਧੇ ਨੇ, ਇਨ੍ਹਾਂ ਦੇ ਆਪਣੇ ਗ੍ਰੰਥ ਨੇ, ਇਨ੍ਹਾਂ ਦੀ ਆਪਣੀ ਆਈਡੀਓਲੋਜੀ ਹੈ। ਸੋ ਇਸ ਕਰਕੇ ਦੋਨਾਂ ਦੇਸ਼ਾਂ ਦੇ ਜਿਹੜੇ ਤੰਤਰ ਨੇ ਉਹ ਵੀ ਇਨ੍ਹਾਂ ਨੂੰ ਇਕੱਠੇ ਹੁੰਦੇ ਦੇਖਣਾ ਨਹੀਂ ਚਾਹੁੰਦੇ। ਪਰ ਜਿਹੜੀ ਆਹ ਚੀਜ਼ ਚੱਲੀ ਹੈ, ਲਾਂਘੇ ਤੋਂ ਸ਼ੁਰੂ ਹੋਈ ਆ ਗੱਲ, ਇਹ ਇੱਕ ਛੋਟੀ ਗੱਲ ਤੋਂ, ਗੱਲ ਬਹੁਤ ਵੱਡੀ ਸੀ ਵੈਸੇ, ਵੈਸੇ ਉਨ੍ਹਾਂ ਦੇ ਆਹਮੋ ਸਾਹਮਣੇ ਗੱਲ ਜੱਫੀਆਂ ਪਈਆਂ ਤੇ ਦੋਨਾਂ ਪੰਜਾਬਾਂ ਨੇ ਆਪਸ ਚ ਸਾਂਝ ਪਾ ਲਈ। ਮੈਂ ਉਦੋਂ ਵੀ ਕਿਹਾ ਸੀ ਕਿ ਜਿਹੜਾ ਦਿੱਲੀ ਤੋਂ ਪਾਰ ਵਾਲੇ ਇਹ ਨਹੀਂ ਚਾਹੁਣਗੇ ਕਿ ਪੰਜਾਬ ਵਾਲੇ ਜੱਫੀ ਪਾਉਣ, ਇੱਕ ਦੂਜੇ ਨੂੰ ਮਿਲਣ, ਆਪਣੇ ਰਿਸ਼ਤੇਦਾਰਾਂ ਨੂੰ ਸੱਜਣਾ, ਮਿੱਤਰਾਂ ਨੂੰ ਆਪਣੇ, ਹਨਾ, ਸਾਡੀਆਂ ਤਾਂ ਸਾਂਝਾਂ ਆ, ਉਨ੍ਹਾਂ ਦੀ ਤਾਂ ਕੋਈ ਸਾਂਝ ਵੀ ਹੈ ਨਹੀਂ। ਹੁਣ ਦੇਖੋ ਉਧਰ ਮਹਾਰਾਸ਼ਟਰ ਦੀ ਹੈ ਜਾਂ ਉੜੀਸਾ ਦੀ ਹੈ ਜਾਂ ਆਸਾਮ ਦੀ, ਉਨ੍ਹਾਂ ਦੀ ਕੀ ਸਾਂਝ ਹੈ ਪਾਕਿਸਤਾਨ ਨਾਲ? ਉਨ੍ਹਾਂ ਨੇ ਤਾਂ ਕਹਿਣਾ ਹੀ ਆ ਸਾਨੂੰ ਨਹੀਂ ਚਾਹੀਦਾ ਜੀ, ਠੀਕ ਹੈ, ਸਾਡੀਆਂ ਸਾਂਝਾਂ ਨੇ, ਸਾਡੇ ਪਿੰਡ ਨੇ ਉਧਰ, ਸਾਡੇ ਗੁਰਧਾਮ ਨੇ ਉਧਰ, ਉਨ੍ਹਾਂ ਦੇ ਇਧਰ ਨੇ।
ਨਹੀਂ ਨਹੀਂ ਅਮਨਦੀਪ, ਮੇਰੇ ਖਿਆਲ ਚ ਉਹ ਵੀ ਨਹੀਂ ਕਹਿ ਸਕਦੇ, ਉਨ੍ਹਾਂ ਨੂੰ ਕੋਈ ਜ਼ਿਆਦਾ ਇਹਦੇ ਨਾਲ ਨਹੀਂ ਹੈਗਾ। ਪਰ ਜੇ ਪੋਲੀਟੀਕਲ ਥਿੰਕਿੰਗ ਦੇ ਤੌਰ ਤੇ ਦੇਖਿਆ ਜਾਵੇ, ਪੋਲੀਟੀਕਲ ਲੈਵਲ ਤੇ ਦੇਖਿਆ ਜਾਵੇ, ਤਾਂ ਤਾਂ ਕੋਈ ਕਹਿ ਦੂਗਾ। ਵੈਸੇ ਕੋਈ ਮਹਾਰਾਸ਼ਟਰ ਵਿਚ ਰਹਿੰਦਾ ਕੋਈ ਹਿੰਦੂ ਵੀਰ ਆ ਜਾਂ ਹੋਰ ਕੋਈ ਆ, ਜਿਦਾਂ
ਅਮਰੀਕ ਜੀ, ਮੈਂ ਤੰਤਰ ਵਾਲਿਆਂ ਦੀ ਗੱਲ ਕਰਦਾ ਜਿਹਨੇ ਤੰਤਰ ਚਲਾਉਣਾ, ਉਨ੍ਹਾਂ ਨੂੰ ਫਾਇਦਾ ਹੋ ਰਿਹਾ ਕਿ ਪੰਜਾਬ ਦਾ ਜਿਹੜਾ ਟ੍ਰੇਡ ਹੈ, ਕੱਲਾ ਇਹ ਨਹੀਂ ਹੈਗਾ, ਜਿਹੜਾ ਹੁਣ ਦੇਖੋ ਅੰਮ੍ਰਿਤਸਰ ਇਲਾਕਾ ਜਾਂ ਈਵਨ ਕਿ ਜਿਹੜਾ ਵੈਸਟਰਨ ਪੰਜਾਬ ਹੈ, ਜਿਹਦੇ ਵਿਚ ਇੱਦਾਂ ਕਹਿ ਲਓ ਕੋਈ ਦੁਆਬੇ ਤੋਂ ਇਧਰ ਉਧਰ, ਹਨਾ, ਮਤਲਬ ਵੈਸਟ ਵੱਲ ਨੂੰ, ਉਨ੍ਹਾਂ ਨੂੰ ਕੀ ਹੈ, ਸਿਰਫ ਇਧਰ ਨੂੰ ਲਿਆ ਸਕਦੇ ਆਪਣੀ ਜਿਹੜਾ ਟ੍ਰੇਡ ਹੈ, ਇੰਡੀਆ ਵੱਲ ਨੂੰ, ਦਿੱਲੀ ਵੱਲ ਨੂੰ ਵੀ ਵੇਚ ਸਕਦੇ ਨਾ। ਜੇ ਹੁਣ ਪਾਕਿਸਤਾਨ ਦਾ ਲਾਂਘਾ ਖੁੱਲਦਾ, ਟ੍ਰੇਡ ਬੈਰੀਅਰ ਵੀ ਖੁੱਲਦਾ, ਤੇ ਉਹ ਪਾਕਿਸਤਾਨ ਨਾਲ ਕਿੱਡਾ ਬਿਜ਼ਨਸ ਕਰ ਸਕਦੇ ਆ, ਉਧਰ ਸੈਂਟਰਲ ਏਸ਼ੀਆ ਤੱਕ ਪਹੁੰਚ ਸਕਦੇ ਆ। ਸੋ ਪੰਜਾਬ ਖਿੱਤੇ ਲਈ ਤਾਂ ਸਾਰੇ ਪਾਸੇ ਨੂੰ ਬਹੁਤ ਜ਼ਿਆਦਾ ਖੁੱਲਾਂ ਨੇ, ਪਹਿਲਾਂ ਵੀ ਇਦਾਂ ਹੀ ਸੀ। ਸੋ ਇਸ ਕਰਕੇ ਨਾ ਜਿਹੜਾ ਪੋਲੀਟੀਕਲ ਬੰਦੇ ਨੇ, ਜਿਹੜੇ ਪਾਲਿਸੀ ਮੇਕਰ ਨੇ ਇੰਡੀਆ ਦੇ, ਹੋ ਨਹੀਂ ਚਾਹੁੰਦੇ ਕਿ ਇਹ ਲਾਂਘੇ ਖੁੱਲਣ, ਕਿਉਂਕਿ ਉਹਦੇ ਨਾਲ ਕੀ ਆ ਵੀ ਇਹ ਇਲਾਕਾ ਹੋਰ ਪ੍ਰਫੁੱਲਿਤ ਹੁੰਦਾ ਆ, ਇਹ ਇਲਾਕੇ ਚ ਹੋਰ ਸਾਂਝਾਂ ਪੈਂਦੀਆਂ ਨੇ ਤੇ ਉਹਨਾਂ ਨੂੰ ਖਤਰਾ ਹੋ ਜਾਂਦਾ ਆ। ਸੋ ਇਹ ਇੱਕ ਮਤਲਬ ਪਿੱਛੇ ਪੋਲਿਟਿਕਸ
ਚਮਨਦੀਪ ਚਾਹੁੰਦੇ ਵੀ ਆ ਲਾਂਘੇ ਖੁੱਲਣ, ਉਹ ਚਾਹੁੰਦੇ ਵੀ ਆ ਟ੍ਰੇਡ ਵਧੇ, ਉਹ ਚਾਹੁੰਦੇ ਵੀ ਸਭ ਕੁਝ ਹੋਵੇ, ਲੇਕਿਨ ਉਹ ਚਾਹੁੰਦੇ ਕਿ ਉਹਨਾਂ ਨੂੰ ਇਹਦਾ ਕ੍ਰੈਡਿਟ ਮਿਲੇ ਉਹਨਾਂ
ਦੇ। ਅਮਰੀਕ ਜੀ, ਅਮਰੀਕ ਜੀ, ਇਹ ਮੈਂ ਪਾਕਿਸਤਾਨ
ਕੰਫਲਿਕਟ ਆਫ ਇੰਟਰਸਟ ਵੀ ਹੋ ਜਾਂਦਾ।
ਕੰਫਲਿਕਟ ਆਫ ਇੰਟਰਸਟ ਤਾਂ ਇਹ ਆ, ਇੰਡੀਆ ਦਾ ਟਮਾਟਰ ਕਰਾਚੀ ਜਾ ਰਿਹਾ ਜਾਂ ਲਾਹੌਰ ਜਾ ਰਿਹਾ ਜਾਂ ਪਾਕਿਸਤਾਨ ਦੇ ਹੋਰ ਸ਼ਹਿਰਾਂ ਚ ਜਾ ਰਿਹਾ, ਪੰਜਾਬ ਦੇ ਵਿੱਚੋਂ ਜਾਂਦਾ, ਠੀਕ ਹੈ ਨਾ, ਇਧਰੋਂ ਟਰੱਕ ਨਹੀਂ ਜਾ ਸਕਦਾ ਉਧਰ ਨੂੰ, ਉਹ ਵਾਇਆ ਦਿੱਲੀ ਜਾਂ ਵਾਇਆ ਬੰਬੇ ਜਾ ਰਿਹਾ, ਵਾਇਆ ਕਰਾਚੀ, ਠੀਕ ਹੈ ਨਾ। ਜਿਹੜਾ ਪੈਸਾ ਆ, ਜਿਹੜਾ ਪੈਸਾ ਕੌਣ ਕਮਾ ਰਿਹਾ, ਉੱਥੇ ਦੇ ਵਪਾਰੀ ਕਮਾ ਰਹੇ ਨੇ, ਉੱਥੇ ਟ੍ਰੇਡ ਕਿਹੜਾ ਚੱਲ ਰਿਹਾ, ਉਧਰ ਉਹਨਾਂ ਨੂੰ ਫਾਇਦਾ ਹੋ ਰਿਹਾ। ਇੱਥੋਂ ਟਰੱਕ ਭਰ ਕੇ ਬਾਰਡਰ ਚਲੇ ਗਿਆ, ਉਹ ਵੀ ਪਾਕਿਸਤਾਨ ਚਲੇ, ਇਧਰੋਂ ਨੀ ਬਾਰਡਰ ਖੁੱਲਣ ਦੇਣਾ, ਵਾਇਆ ਉਧਰੋਂ ਜਾਣ ਦਾਂਗੇ। ਹੁਣ ਤੁਸੀਂ ਸਿੱਧੀ ਐਗਜ਼ਾਮਪਲ ਲਾ, ਅਮਰੀਕ ਜੀ ਇੱਕ ਮਿੰਟ, ਲੈਟ ਮੀ, ਮੈਨੂੰ ਮਾੜਾ ਫਿਨਿਸ਼ ਕਰ ਲਓ, ਲੈਟ ਮੀ ਫਿਨਿਸ਼। ਹੁਣ ਅੰਮ੍ਰਿਤਸਰ ਏਅਰਪੋਰਟ ਡਿਵੈਲਪ ਨਹੀਂ ਹੋ ਰਿਹਾ, ਚੰਡੀਗੜ੍ਹ ਡਿਵੈਲਪ ਨਹੀਂ ਹੋ ਰਿਹਾ, ਦਿੱਲੀ ਕਿਉਂ ਜਾਣਾ ਪੈਂਦਾ, ਠੀਕ ਹੈ। ਸਾਰੇ ਮਤਲਬ ਮੈਜੋਰਟੀ ਹੁਣ ਤਾਂ ਚਲੋ ਹੋਰ ਹੋ ਗਈ ਹੋਰ ਸੂਬਿਆਂ ਦੀ ਵੀ, ਪਰ ਅੱਜ ਦਾ 40-50 ਸਾਲ ਮੈਜੋਰਟੀ ਆਫ ਜਿਹੜੇ ਫਲਾਇਰ ਸੀਗੇ ਜਾਂ ਟੂਰਿਸਟ ਸੀਗੇ ਜਾਂ ਜਿਹੜੇ ਜਹਾਜ਼ ਸਫ਼ਰ ਕਰਦੇ ਸੀ ਉਹ ਪੰਜਾਬ ਦੇ ਹੁੰਦੇ ਸੀ, ਠੀਕ ਹੈ ਨਾ। ਦਿੱਲੀ ਦਾ ਟ੍ਰੇਡ ਸਾਰਾ, ਜਿਹੜੇ ਢਾਬੇ ਆ ਉਹ ਕਿਹਦੇ ਸਿਰ ਤੇ ਚੱਲਦੇ ਹੁੰਦੇ ਸੀ, ਪੰਜਾਬੀਆਂ ਦੇ ਸਿਰ ਤੇ। ਏਅਰਪੋਰਟ ਉੱਦਾਂ ਲੌਜੀਕਲੀ ਕਿੱਥੇ ਚਾਹੀਦਾ, ਫਿਰ ਇੱਥੇ ਚਾਹੀਦਾ ਨਾ, ਪੰਜਾਬ ਦੇ ਵਿੱਚ ਹੀ। ਸੋ ਜਿਹੜਾ ਉਹ ਵੀ ਜਿਹੜਾ ਤੰਤਰ ਹੈ ਨਾ, ਉਹ ਵੀ ਜਿਹੜਾ ਡਿਸਟ੍ਰੀਬਿਊਸ਼ਨ ਆਫ ਵੈਲਥ ਦੇ ਅਧੀਨ, ਉਹ ਵੀ ਚਾਹੁੰਦੇ ਆ ਕਿ ਇਹ ਬੰਦੇ ਰਹੇ ਤੇ ਪੈਸਾ ਵਾਇਆ ਇਧਰੋਂ ਜਾਵੇ, ਇਹ ਇੱਕ ਸਮੱਸਿਆ ਹੈ।
ਅਮਨਦੀਪ, ਮੇਰੇ ਖਿਆਲ ਦੇ ਵਿਚ ਤੁਹਾਡੀ ਗੱਲ ਬਹੁਤ ਹੱਦ ਤੱਕ ਠੀਕ ਵੀ ਆ, ਲੇਕਿਨ ਮੇਰਾ ਤਰਕ ਇੱਥੇ ਇਹ ਵੀ ਆ, ਪੜਿਆ ਆ ਅਖਬਾਰਾਂ ਚ ਪੜਿਆ ਕਿ ਰੇਡੀਓ ਵੀ ਡਿਸਕਸ਼ਨ ਹੁੰਦੀ ਆ, ਕਿ ਸੀਰੀਅਸ ਰੇਡੀਓ ਤੇ ਵੀ ਡਿਸਕਸ਼ਨ ਹੁੰਦੀ ਆ, ਕਿ ਜਿਹੜੇ ਪੰਜਾਬ ਦਾ ਜਿਹੜਾ ਬਾਰਡਰ ਆ ਨਾ, ਉਹ ਪਾਕਿਸਤਾਨ ਦੇ ਨਾਲ ਲੱਗਦਾ, ਉਹ ਸੈਂਸਿਟਿਵ ਏਰੀਆ ਬਹੁਤ ਆ। ਜਿਸ ਵੇਲੇ ਕੋਈ ਵੀ ਚੀਜ਼ ਦੀ ਟ੍ਰੇਡਿੰਗ ਹੁੰਦੀ ਆ ਜਾਂ ਆਦਾਨ ਪ੍ਰਦਾਨ ਚੀਜ਼ਾਂ ਦਾ ਹੁੰਦਾ, ਉਹ ਤਾਂ ਹੋ ਸਕਦਾ ਆ, ਜਿੱਦਾਂ ਟਮਾਟਰ ਤੁਸੀਂ ਕਹਿੰਦੇ ਆ ਜਾ ਸਕਦੇ ਇਧਰੋਂ, ਉਹ ਬਾਇਆ ਉਧਰੋਂ ਜਾਣ ਨਾਲੋਂ, ਦੂਰ ਦੂਰੋਂ ਜਾਣ ਨਾਲੋਂ ਇਧਰੋਂ ਵੀ ਜਾ ਸਕਦੇ ਆ, ਪੰਜਾਬ ਦੇ ਵੀ ਜਾ ਸਕਦੇ ਆ। ਉਹਦੇ ਵਿਚ ਮਨਦੀਪ ਇਹ ਕਿਹਾ ਜਾਂਦਾ ਆ, ਪਤਾ ਨੀ ਸੱਚੀ ਗੱਲ ਆ ਜਾਂ ਝੂਠੀ, ਕਿੰਨਾ ਕੁ ਸੱਚ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ, ਰਿਸਕ ਉਹਦੇ ਵਿਚ ਇਹ ਆ, ਸਿਕਿਉਰਿਟੀ ਪੁਆਇੰਟ ਆਫ ਵਿਊ ਤਾਂ ਨਾ ਉਹ ਜਿਹੜਾ ਕਾਫੀ ਖਤਰਨਾਕ ਹੋ ਸਕਦਾ, ਕਿਉਂਕਿ ਜਿਸ ਵੇਲੇ ਕੋਈ ਵੀ ਵਸਤੂ ਟ੍ਰੇਡ ਕੀਤੀ ਜਾਂਦੀ ਇੱਕ ਸਟੇਟ ਤੋਂ ਦੂਜੀ ਸਟੇਟ ਵਿਚ ਕੀਤੀ ਜਾਂਦੀ, ਤਾਂ ਉਹਦੇ ਵਿਚ ਕਈ ਤਰ੍ਹਾਂ ਦੇ ਹੋਰ ਚੀਜ਼ਾਂ ਵੀ ਚਲ ਜਾਂਦੀਆਂ ਆ, ਜਿਨ੍ਹਾਂ ਦੇ ਵਿਚ ਰਿਸਕ ਵੀ ਹੋ ਸਕਦਾ, ਤੇ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਕਾਰਨ ਹੀ ਮੇਰੇ ਖਿਆਲ ਤੇ ਪੰਜਾਬ ਨੂੰ ਇਹਦਾ ਕਾਫੀ ਸੰਤਾਪ ਹਟਾਉਣਾ ਪੈਂਦਾ ਆ। ਉਹ ਵੀ ਸਿਕਿਉਰਿਟੀ ਰੀਜ਼ਨ ਹੋਣਗੇ, ਫੌਜ ਦੇ ਵੀ ਰੀਜ਼ਨ ਹੋਣਗੇ, ਉਹ ਸੈਂਸਿਟਿਵ ਏਰੀਆ ਬਹੁਤ ਆ ਉਹ ਜਿਹੜਾ ਆ ਪੰਜਾਬ ਦਾ, ਜਿੰਨਾ ਵੀ ਪੰਜਾਬ ਦਾ ਬਾਰਡਰ ਏਰੀਆ, ਉਹਦੇ ਕਰਕੇ ਉਹਨੂੰ ਘੱਟ ਯੂਜ਼ ਕਰਦੇ ਆ।
ਇਹ ਚ ਤਾਂ ਕੋਈ ਦੋ ਰਾਵਾਂ ਨੀ, ਸਿਕਿਉਰਿਟੀ ਹੈਗੀ, ਪਰ ਇਸ ਨੂੰ ਜਿਹੜਾ ਸੁਖਾਵਾਂ ਬਣਾਇਆ ਜਾਂਦਾ। ਹੁਣ ਆਪਾਂ ਗੱਲ ਕਰਦੇ ਆ ਲਾਂਘੇ ਦੀ, ਕਿ ਜਿਹੜਾ ਲਾਂਘਾ ਆ, ਹੁਣ ਜਿੱਥੇ ਤੱਕ ਮੈਨੂੰ ਪਤਾ ਆ ਕਿ ਭਾਰਤ ਵਾਲਾ ਪਾਸਾ, ਜਿਹੜਾ ਪੰਜਾਬ ਵਾਲਾ ਪਾਸਾ, ਉਹ ਸਾਰਾ ਸਰਕਾਰ ਨੇ ਡਿਵੈਲਪ ਕਰਨਾ, ਇੱਥੋਂ ਕਿ ਕਈ ਹੋਰ ਸ਼ਹਿਰ ਜਿਹੜੇ ਨੇ ਉਹ ਵੀ ਸਰਕਾਰ ਨੇ ਡਿਵੈਲਪ ਕਰਨੇ ਨੇ, ਜਿਨ੍ਹਾਂ ਵਿਚ ਸੁਲਤਾਨਪੁਰ ਲੋਧੀ ਵੀ ਹੈ ਤੇ ਹੋਰ ਕਈ ਸ਼ਹਿਰ ਨੇ ਜਿਹੜੇ ਡਿਵੈਲਪ ਹੋ ਰਹੇ ਨੇ, ਉਹ ਆਪਾਂ ਥੋੜੀ ਦੇਰ ਬਾਅਦ ਤੁਹਾਨੂੰ ਦੱਸਾਂਗੇ। ਤਾਂ ਹੁਣ ਅਮਰੀਕ ਜੀ, ਜਿਹੜਾ ਵੀਜ਼ੇ ਦੀ ਗੱਲ ਆ ਰਹੀ ਹੈ ਕਿ ਵੀਜ਼ਾ ਕਿੱਦਾਂ ਹੋਏਗਾ, ਪਹਿਲੀ ਗੱਲ ਤਾਂ ਇਹ ਆ ਕਿ ਇਹਦੇ ਵਿਚ ਭਾਰਤ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਹੈਗਾ ਵੀਜ਼ੇ ਦਾ। ਉਹ ਜਿਹੜੀ ਗੱਲ ਮੈਨੂੰ ਅੰਡਰਸਟੈਂਡ ਹੋਈ, ਸਮਝ ਆਈ, ਉਹ ਕਹਿੰਦੇ ਵੀ ਅਸੀਂ ਉਹ ਬਣਾ ਦੇਣਾ ਸਾਰਾ ਕੁਝ, ਠੀਕ ਹੈ। ਹੁਣ ਉਨ੍ਹਾਂ ਨੇ ਕੀ ਕਰਨਾ, ਪਾਕਿਸਤਾਨ ਦੀ ਕੀ ਰਿਕੁਆਇਰਮੈਂਟ ਹੈ, ਇਹ ਉਨ੍ਹਾਂ ਤੇ ਡਿਪੈਂਡ ਕਰਦਾ। ਉਹ ਜਦੋਂ ਜਿਹੜੀ ਅਗਰੀਮੈਂਟ ਹੋਣਗੇ, ਹੁਣ ਇੰਡੀਆ ਤੋਂ ਆਪਾਂ ਚੜਦੇ ਹਾਂ ਜਾਂ ਆਸਟ੍ਰੇਲੀਆ ਤੋਂ ਚੜਦੇ ਹਾਂ, ਜਿੱਥੇ ਨੂੰ ਮਰਜ਼ੀ ਚੜ ਜਾਓ, ਇਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ, ਇਹ ਵੀਜ਼ਾ ਦੇਖਦੇ ਵੀ ਨਹੀਂ। ਤੁਹਾਨੂੰ ਵੀ ਪਤਾ ਹੋਊਗਾ ਵੀ ਇੰਡੀਆ ਤੋਂ ਕੋਈ ਵੀਜ਼ਾ ਦੇਖਦਾ ਵੀ ਨਹੀਂ ਜਾਂ ਇੱਥੋਂ ਵੀ ਏਅਰਪੋਰਟ ਤੋਂ, ਇਹ ਤਾਂ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਜਿੱਥੇ ਨੂੰ ਚੱਲੇ ਆ ਤੁਹਾਡੇ ਕੋਲ ਵੀਜ਼ਾ ਹੈਗਾ, ਜੇ ਨਹੀਂ ਹੈਗਾ ਉਹ ਤੁਹਾਨੂੰ ਮੋੜ ਦੇਣਗੇ। ਸੋ ਇਸ ਕਰਕੇ ਉਹ ਜੇ ਤਾਂ ਬੈਰੀਅਰ ਲੱਗਾ ਉੱਥੇ, ਬੈਰੀਅਰ ਇਸ ਕਰਕੇ ਲੱਗੂਗਾ ਕਿ ਜਿਹੜਾ ਬੰਦਾ ਇੰਡੀਆ ਤੋਂ ਪੰਜਾਬ ਤੋਂ ਬਾਰਡਰ ਪਾਰ ਕਰ ਰਿਹਾ ਉਹਦਾ ਰਿਕਾਰਡ ਰੱਖਣ ਦੇ ਲਈ। ਦੂਜੀ ਗੱਲ ਇਹ ਹੈ ਕਿ ਮੋਹਰੇ ਹੁਣ ਪਾਕਿਸਤਾਨ ਵਾਲਿਆਂ ਤੇ ਡਿਪੈਂਡ ਕਰਦਾ ਕਿ ਉਨ੍ਹਾਂ ਨੇ ਔਨ ਦਾ ਸਪੋਟ ਵੀਜ਼ਾ ਦੇਣਾ ਆ ਜਾਂ ਵੀਜ਼ਾ ਦੇਣਾ ਹੀ ਨਹੀਂ ਜਾਂ ਉਹਨੇ ਵੀ ਰਜਿਸਟਰ ਕਰਨਾ ਆ। ਜਾਂ ਇੱਕ ਗੱਲ ਇੱਦਾਂ ਹੋ ਸਕਦੀ ਆ ਕਿ ਹੋ ਸਕਦਾ ਪਾਕਿਸਤਾਨ ਸਾਈਡ ਤੋਂ ਗੁਰਦੁਆਰੇ ਦੇ ਉੱਪਰ ਪੈਰੀਮੀਟਰ ਬਣਾ ਕੇ ਉਧਰ ਨੂੰ ਜਿਹੜੀ ਸੰਗਤ ਉਧਰੋਂ ਆਉਂਦੀ ਆ ਉਹਨਾਂ ਦੇ ਜਿਹੜੇ ਵਾਪਸ ਜਾਂਦੀ ਆ ਉਹਨਾਂ ਨੂੰ ਮੋਨੀਟਰ ਕੀਤਾ ਜਾਵੇ ਕਿ ਉਹ ਕੌਣ ਨੇ, ਠੀਕ ਹੈ ਨਾ। ਸੋ ਇਸ ਕਰਕੇ ਕੋਈ ਨਾ ਕੋਈ ਜਿਹੜਾ ਹੱਲ ਹੈ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਮੈਨੂੰ ਲੱਗਦਾ ਇਸ ਤਰ੍ਹਾਂ ਹੀ ਕਿ ਕਿਤੇ ਨਾ ਕਿਤੇ ਤਾਂ ਨਾਕਾ ਜ਼ਰੂਰ ਲੱਗੇਗਾ, ਦੋਨਾਂ ਪਾਸੇ ਲੱਗੇਗਾ, ਪਾਕਿਸਤਾਨ ਵੱਲ ਵੀ ਲੱਗੇਗਾ, ਇਧਰ ਵੀ ਲੱਗੇਗਾ, ਤੇ ਉਹ ਇੱਕ ਸਾਂਝਾ ਏਰੀਆ ਹੋਏਗਾ, ਉਸ ਦੇ ਵਿੱਚ ਸਾਂਝੇ ਤੌਰ ਤੇ ਜਿਹੜੇ ਬੰਦੇ ਨੇ ਐਂਟਰ ਹੋਣਗੇ ਤੇ ਕਲੀਅਰ ਹੋ ਕੇ ਫਿਰ ਉਸ ਚੋਂ ਬਾਹਰ ਹੋਣਗੇ। ਮੈਨੂੰ ਲੱਗਦਾ ਵੀਜ਼ਾ ਲੈਣ ਦੀ ਲੋੜ ਨਹੀਂ
ਪੈਣੀ। ਤੁਸੀਂ ਨਾਕੇ ਦੀ ਗੱਲ ਕਰ ਰਹੇ ਹੋ
ਜੀ,
ਜਿਹੜੀ ਰਿਟਰੀਟਿੰਗ ਸੈਰੇਮਨੀ ਨਹੀਂ ਹੁੰਦੀ, ਹਰ ਰੋਜ਼ ਹੁੰਦੀ ਹੈ 5 ਵਜੇ ਤੱਕ ਜਾਂ 6 ਵਜੇ ਤੱਕ ਬਾਰਡਰ ਤੇ, ਅਟਾਰੀ ਬਾਰਡਰ ਤੇ, ਬਾਘਾ ਬਾਰਡਰ ਤੇ। ਉਹਦੇ ਲਈ ਉਹਨੇ ਜਾਣਾ ਨਹੀਂ ਹੁੰਦਾ ਕਿਸੇ ਨੇ ਵੀ ਦੂਜੇ ਪਾਸੇ, ਕਿਸੇ ਨੇ ਦੂਜੇ ਪਾਸੇ ਜਾਣਾ ਹੁੰਦਾ, ਉਹਨੇ ਆਪਣੇ ਦੇਸ਼ ਚ ਹੀ ਰਹਿ ਕੇ ਸਟੇਡੀਅਮ ਚ ਬੈਠ ਕੇ ਦੇਖਣਾ ਹੁੰਦਾ ਸਭ ਕੁਛ ਜੋ ਕਾਰਵਾਈ ਉੱਥੇ ਚੱਲ ਰਹੀ। ਉੱਥੇ ਪਤਾ 4 ਨਾਕੇ ਉੱਥੇ ਲੱਗੇ ਹੁੰਦੇ ਆ, ਤੁਹਾਡੀ ਜ਼ਬਰਦਸਤ ਚੈਕਿੰਗ ਹੁੰਦੀ ਆ, ਤੁਸੀਂ ਕਿੱਥੇ ਬਹਿਣਾ ਤੁਹਾਨੂੰ ਗਾਈਡ ਕੀਤਾ ਜਾਂਦਾ, ਤੁਹਾਨੂੰ ਪੂਰੀ ਤਰ੍ਹਾਂ ਉੱਥੋਂ ਸਕਰੀਨਿੰਗ ਹੋ ਕੇ ਜਾਂਦੀ ਆ। ਉੱਥੋਂ ਤੁਸੀਂ ਪਾਕਿਸਤਾਨ ਵੀ ਨਹੀਂ ਜਾਣਾ ਹੁੰਦਾ, ਤੁਸੀਂ ਸਿਰਫ ਸੈਰੇਮਨੀ ਦੇਖਣ ਜਾਣਾ ਹੁੰਦਾ। ਇਹ ਜਿਹੜਾ ਲਾਂਘਾ ਆ ਨਾ, ਇਹਦੇ ਵਿੱਚ ਤਾਂ ਤੁਸੀਂ ਪਾਕਿਸਤਾਨ ਜਾਣਾ ਆ, ਤਾਂ ਉਹਦੇ ਵਿੱਚ ਤਾਂ ਸਿਕਿਉਰਿਟੀ ਇੰਨੀ ਹੋਊਗੀ, ਉਹ ਮੇਰੇ ਖਿਆਲ ਚ ਹੈਜ਼ਲ ਜਿਹੜੀ ਹੋਊਗੀ ਨਾ, ਡਿਫੀਕਲਟੀ ਜਿਹੜੀ ਲੋਕਾਂ ਨੂੰ ਹੋਊਗੀ ਪਹਿਲਾਂ ਤੋਂ ਵੀ ਜ਼ਿਆਦਾ ਹੋਊਗੀ। ਜਾ ਸਕਣਗੇ, ਲੇਕਿਨ ਜਿਹੜੀ ਪ੍ਰੋਸੈਸਿੰਗ ਹੋਊਗੀ ਬਹੁਤ ਡਿਫੀਕਲਟ ਹੋਊਗੀ, ਬਹੁਤ ਡਿਫੀਕਲਟ ਪ੍ਰੋਸੈਸਿੰਗ ਹੋਣ ਵਾਲੀ ਆ।
ਗੱਲ ਤਾਂ ਇਹ ਆ ਨਾ, ਜਿੱਦਾਂ ਹੁਣ ਆਪਾਂ ਬਾਰਡਰ ਤੇ ਵੀ ਦੇਖਣ ਜਾਂਦੇ ਆ, ਉਹ ਜਿਹੜਾ ਸੈਰੇਮਨੀ ਹੁੰਦੀ ਆ
ਉੱਥੇ ਦੇਖ ਲਓ ਤਾਂ ਕਿੰਨੀ ਹੁੰਦੀ।
ਉਹ ਤਾਂ ਇੱਦਾਂ ਵੀ ਚਲੋ ਸਕਰੀਨਿੰਗ ਹੁੰਦੀ ਆ, ਉਹ ਤਾਂ ਹੁਣ ਪੰਜਾਬ ਦੇ ਵਿੱਚ ਵੀ ਤੁਸੀਂ ਅੱਤਵਾਦ ਦੇ ਟਾਈਮ ਦੇ ਰਹੇ ਹੋ ਤਾਂ ਦੇ ਨਾਕੇ ਲੱਗੇ ਹੁੰਦੇ ਸੀ ਕਲੀਅਰੈਂਸ। ਉਹ ਕੋਈ ਨੀ, ਉਹ ਇੰਨੀ ਬੋਦਰੇਸ਼ਨ ਵਾਲੀ ਗੱਲ ਨੀ। ਜਦੋਂ ਤੁਸੀਂ ਸੱਚੇ ਸੁੱਚੇ ਆ, ਤੁਹਾਡੇ ਕੋਈ ਚੀਜ਼ ਹੀ ਨਹੀਂ ਇੱਦਾਂ ਦੀ, ਤਾਂ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ। ਪਰ ਅਸਲ ਦੇ ਵਿੱਚ ਕੀ ਆ, ਹੁਣ ਸਿਚੁਏਸ਼ਨ ਇਹ ਆ ਕਿ ਹੁਣ ਤਾਂ ਜਾ ਹੀ ਨਹੀਂ ਸਕਦੇ, ਚਾਹੇ ਤੁਸੀਂ ਸੱਚੇ ਸੁੱਚੇ ਆ, ਤੁਹਾਡੇ ਕੋਈ ਚੀਜ਼ ਇਹੋ ਜਿਹੀ ਨਹੀਂ, ਤੁਹਾਡਾ ਰਿਕਾਰਡ ਬਿਲਕੁਲ ਸਹੀ ਆ, ਹੁਣ ਤਾਂ ਉਹਨਾਂ ਲਈ ਵੀ ਬੰਦ ਹੈ। ਐਟ ਲੀਸਟ ਜਦੋਂ ਖੁੱਲੇਗਾ ਇਹ, ਤਾਂ ਜਿਹੜੇ ਲੋਕ ਮਤਲਬ ਬਿਲਕੁਲ ਸ਼ਾਂਤੀ ਪਸੰਦ ਹੈ, ਵਧੀਆ ਸਿਟੀਜ਼ਨ ਹੈ, ਉਨ੍ਹਾਂ ਲਈ ਖੁੱਲ ਜਾਣਗੇ। ਜਿਹੜੇ ਇਲਤੀ ਹੈ ਦੇ ਵਿਲ ਬੀ ਫਿਲਟਰਡ ਹੈ ਨਾ, ਉਹ ਦੋਨੋਂ ਪਾਸਿਆਂ ਤੋਂ ਉਧਰੋਂ ਵੀ ਆਣੇ ਆ, ਇਧਰੋਂ ਵੀ ਜਾਣੇ ਆ, ਸੋ ਉਨ੍ਹਾਂ ਨੂੰ ਫਿਲਟਰ ਹੋ ਜਾਏਗਾ, ਕੋਈ ਚੱਕਰ ਨਹੀਂ। ਪਰ ਐਟ ਲੀਸਟ ਮੈਨੂੰ ਲੱਗਦਾ ਇੱਕ ਪਹਿਲਾ ਸਟੈਪ ਹੈ, ਹੋ ਸਕਦਾ ਆਉਣ ਵਾਲੇ ਸਾਲਾਂ ਦੇ ਵਿਚ ਕੋਈ ਫੇਰ ਇਹੋ ਜਿਹਾ ਘਟਨਾਕ੍ਰਮ ਵਾਪਰੇ ਕਿ ਇਹ ਜਿਹੜੇ ਲਾਂਘੇ ਨੇ ਜਾਂ ਰੋਡਸ ਨੇ ਜਾਂ ਉਥੋਂ ਬੱਸਾਂ ਆ ਵਿਦਆਊਟ ਵੀਜ਼ਾ, ਜਿਹੜਾ ਨਨਕਾਣਾ ਸਾਹਿਬ ਤੱਕ ਵੀ ਜਾਣ, ਪੰਜਾ ਸਾਹਿਬ ਤੱਕ ਵੀ ਜਾਣ, ਉਥੇ ਵੀ ਇਹੋ ਜਿਹੜੇ ਨਿਊਟਰਲ ਏਰੀਏ ਬਣਾਏ ਜਾਣ, ਜਿਸ ਤਰ੍ਹਾਂ ਹੁਣ ਵੈਟੀਕਨ ਹੈ ਅਮਰੀਕ ਜੀ ਇਟਲੀ ਦੇ ਵਿਚ, ਉਹ ਇਟਲੀ ਦੇ ਵਿਚ ਹੁੰਦਾ ਹੋਇਆ ਵੀ ਉਸ ਦੇ ਆਪਣੇ ਉਥੇ ਕਾਨੂੰਨ ਨੇ, ਉਥੇ ਤੁਸੀਂ ਐਂਟਰ ਕਰ ਸਕਦੇ ਆ। ਸੋ ਇਹੋ ਜਿਹੜੇ ਮੈਨੂੰ ਲੱਗਦਾ ਇੱਧਰ ਨੂੰ ਤੁਰ ਪਿਆ ਕੰਮ, ਤੇ ਸਾਡੀਆਂ ਜਿਹੜੀਆਂ ਅਰਦਾਸਾਂ ਉਹ ਸਿਰੇ ਚੜਨ ਲੱਗ ਪਈਆਂ।
ਉਹ ਤਾਂ ਇੱਕ ਅਲੱਗ ਦੇਸ਼ ਆ, ਉਹਨੂੰ ਤਾਂ ਇੱਕ ਇੰਡੀਪੈਂਡੈਂਟ ਸੋਵਰਨ ਕੰਟਰੀ ਦਾ ਮਿਲਿਆ ਆ, ਉਹਨੂੰ ਖਿਤਾਬ ਮਿਲਿਆ, ਤੇ ਸਭ ਤੋਂ ਸਮਾਲੈਸਟ ਕੰਟਰੀ ਆ ਦੇਸ਼ ਦਾ, ਮੇਰੇ ਖਿਆਲ ਚ 870 ਪਾਪੂਲੇਸ਼ਨ ਹੈ ਉਹਦੀ ਸਾਰੀ ਵੈਟਿਕਨ ਸਿਟੀ, ਜਿਹੜੇ ਉੱਥੇ ਦੇ ਸਿਟੀਜ਼ਨ ਆ ਉਹਨਾਂ ਕੋਲ ਆਪਣੀ ਆਰਮੀ ਆ, ਆਪਣਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਆਪਣਾ ਉਹਨਾਂ ਕੋਲ ਪੁਲਿਸ ਆ, ਸਭ ਕੁਛ ਉਹਨਾਂ ਦਾ ਆਪਣਾ। ਦੈਟਸ ਇੰਡੀਪੈਂਡੈਂਟ ਕੰਟਰੀ ਜਿਹਦੇ ਵਿਚ ਉਹਨਾਂ ਕੋਲ ਸੋਵਰੇਨਟੀ ਵੀ ਆ, ਟੈਰੀਟਰੀ ਵੀ ਆ, ਗਵਰਨਮੈਂਟ ਵੀ ਆ, ਸਭ ਕੁਛ ਉਹਨਾਂ ਕੋਲ, ਚਾਰੇ ਐਲੀਮੈਂਟ ਜਿਹੜੇ ਇੱਕ ਦੇਸ਼ ਨੂੰ ਬਣਾਉਂਦੇ ਆ ਉਹ ਸਾਰੇ ਉਹਨਾਂ ਕੋਲ ਹੈਗੇ ਆ। ਤੇ ਮੇਰੇ ਖਿਆਲ ਵਿਚ ਇਹ ਵੈਟਿਕਨ ਸਿਟੀ ਨਾਲ ਇਹ ਕੰਪੇਰੀਜ਼ਨ ਨਹੀਂ ਹੋ ਸਕਦਾ। ਵੈਟਿਕਨ ਸਿਟੀ ਜਿਹੜੀ ਉਹ ਇੱਕ ਅਲੱਗ ਚੀਜ਼ ਹੈ, ਇੱਕ ਯੂਨਿਟ ਹੈ, ਉਹ ਇੱਕ ਖਾਸ ਇਲਾਕਾ ਆ ਜਿਹਦੇ ਵਿਚ ਤੁਸੀਂ ਜਾਣਾ, ਕਿਉਂਕਿ ਇਹ ਜਿਹੜੇ ਸਾਡੇ ਗੁਰਧਾਮ ਆ ਪਾਕਿਸਤਾਨ ਵਿਚ ਕਾਫ਼ੀ ਸਕੈਟਰਡ ਆ, ਅਤੇ ਇਹਦਾ ਸਕੇਲ ਆਫ ਡਿਸਟੈਂਸ ਆਫ ਜਿਹੜੀ ਟਰੈਵਲਿੰਗ ਆ ਉਹ ਬਹੁਤ ਜ਼ਿਆਦਾ ਹੈ, ਉਹ ਨਹੀਂ ਬਣ ਸਕਦਾ। ਲੇਕਿਨ ਵੀਜ਼ਾ ਜਿਹੜਾ ਆ ਉਹ ਜਿੱਦਾਂ ਤੁਸੀਂ ਕਿਹਾ ਕਰਤਾਰਪੁਰ ਸਾਹਿਬ ਨੂੰ, ਤਾਂ ਖੈਰ ਵੀਜ਼ਾ ਲੈਸ ਵੀ ਟਰੈਵਲ ਹੋ ਸਕਦਾ, ਲੇਕਿਨ ਦੂਜੇ ਜਿਹੜੇ ਗੁਰਧਾਮ ਆ ਜਿਹੜੇ ਦੂਰ ਆ, ਦੂਰ ਦੂਰ ਜਾਣਾ ਪਊਗਾ, ਲਾਹੌਰ ਦੇ ਵਿਚ ਆ ਜਾਂ ਹਸਨ ਅਬਦਾਲ ਆ ਉੱਥੇ ਜਾਣਾ ਪੈਂਦਾ, ਉਹਦੇ ਲਈ ਤੁਹਾਨੂੰ ਵੀਜ਼ਾ ਲੈਣਾ ਪਊਗਾ, ਉਹ ਪਹਿਲੇ ਵਾਲੇ ਪ੍ਰੋਸੈਸ ਚੱਲੂਗਾ, ਉਹਦੇ ਚ ਮੇਰੇ ਖਿਆਲ ਚ ਕੋਈ ਜ਼ਿਆਦਾ ਇੰਪਰੂਵਮੈਂਟ ਨਹੀਂ ਹੋਊਗੀ
ਜੀ। ਤੇ ਜਿਹੜੀ ਖਬਰ ਆਪਾਂ ਸ਼ੇਅਰ ਪਹਿਲਾਂ ਕੀਤੀ ਸੀ ਅਖਬਾਰ ਦੇ ਫਰੰਟ ਪੇਜ ਤੇ, ਕਿ ਸੁਲਤਾਨਪੁਰ ਲੋਧੀ, ਬਟਾਲਾ ਤੇ ਡੇਰਾ ਬਾਬਾ ਨਾਨਕ ਨੂੰ ਨਵੇਂ ਸਿਰਿਓਂ ਵਧੀਆ 26 ਪ੍ਰੋਜੈਕਟਾਂ ਦੇ ਨਾਲ ਵਧੀਆ ਬਣਾਇਆ ਜਾ ਰਿਹਾ, ਤੇ ਵਧੀਆ ਗੱਲ ਹੈ ਜੀ। ਤੇ ਦੋਨਾਂ ਦੇਸ਼ਾਂ ਨੂੰ ਜੋੜੇਗਾ, ਪ੍ਰਧਾਨ ਮੰਤਰੀ ਨੇ ਕਿਹਾ, ਨਰਿੰਦਰ ਮੋਦੀ ਨੇ। ਤਾਂ ਉਧਰ ਇਮਰਾਨ ਖਾਨ ਵੱਲੋਂ ਲਾਂਘੇ ਲਈ ਸਿੱਧੂ ਨੂੰ ਸੱਦਾ ਦਿੱਤਾ ਗਿਆ ਤੇ ਸਿੱਧੂ ਨੇ ਉਸ ਨੂੰ ਕਬੂਲ ਕਰ ਲਿਆ। ਇਕ ਮਾੜੀ ਖਬਰ ਇਹ ਆ ਰਹੀ ਹੈ ਕਿ ਪਾਕਿਸਤਾਨ ਦੇ ਵਿਚ ਖੈਬਰ ਪਖਤੂਨ ਇਲਾਕੇ ਦੇ ਵਿਚ ਸ਼ੁੱਕਰਵਾਰ ਨੂੰ ਇਕ ਬੰਬ ਧਮਾਕਾ ਹੋਇਆ ਜਿਸ ਦੇ ਵਿਚ 3 ਸਿੱਖ ਕਾਰੋਬਾਰੀ ਮਾਰੇ ਗਏ ਨੇ, 32 ਹੋਰ ਦੀ ਵੀ ਨਾਲ ਮੌਤ ਹੋਈ ਹੈ ਜੀ। ਸੋ ਇਹ ਮਾੜੀ ਖਬਰ ਹੈ। ਖੈਰ ਹਾਂਜੀ ਅਮਰੀਕ ਜੀ,
ਅਮਨਦੀਪ ਕਰਤਾਰਪੁਰ ਲਾਂਘੇ ਵਾਲੀ ਗੱਲ ਕਰਦੇ ਜਿੱਦਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ। ਅਸੀਂ ਤਾਂ ਬਚਪਨ ਤੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹੇ ਹਾਂ। ਜਦੋਂ ਵੀ ਅੰਮ੍ਰਿਤਸਰ ਜਾਂਦੇ ਹੁੰਦੇ, ਜਲੰਧਰ ਤੋਂ ਜਿਹੜਾ ਪਹਿਲਾਂ ਕਰਤਾਰਪੁਰ ਸਾਹਿਬ ਆਉਂਦਾ, ਉੱਥੇ ਮੱਥਾ ਟੇਕ ਲੈਂਦੇ ਹੁੰਦੇ। ਸਾਨੂੰ ਪਤਾ ਹੀ ਨਹੀਂ, ਮੈਨੂੰ ਹੁਣ ਪਤਾ ਲੱਗਾ ਇਸ ਗੱਲ ਦਾ ਕਿ ਇੰਨੇ ਵੀ ਲੋਕ ਅਣਜਾਣ ਸੀ ਤੇ ਹੁਣ ਪਤਾ ਨਹੀਂ ਸੀ ਕਿ ਕਰਤਾਰਪੁਰ ਸਾਹਿਬ ਜਿਹੜਾ ਉਹ ਤਾਂ ਪਾਕਿਸਤਾਨ ਦੇ ਵਿੱਚ ਚੱਲੇ। ਅਸੀਂ ਤਾਂ ਮੱਥਾ ਟੇਕ ਕੇ ਉੱਥੋਂ ਹੀ ਚਲ ਜਾਂਦੇ ਹੁੰਦੇ ਸੀ, ਲੰਘ ਜਾਂਦੇ ਹੁੰਦੇ ਸੀ। ਕਈ ਵਾਰੀ ਦਰਸ਼ਨ ਕੀਤੇ ਆ, ਲੇਕਿਨ ਹੁਣ ਕਰਾਂਗੇ।
ਪਰ ਤੁਹਾਡਾ ਲੱਗਦਾ ਜ਼ਰੂਰ ਸੀ, ਤੁਹਾਡਾ ਦਿਲੋਂ ਕਰਦੇ ਹੁੰਦੇ ਸੀ ਨਾ, ਇਸ ਕਰਕੇ ਤੁਹਾਡਾ ਲੱਗ ਜਾਂਦਾ ਹੁੰਦਾ ਸੀ।
ਹਾਂਜੀ, ਚਾਹੇ ਜਿੱਥੇ ਮਰਜ਼ੀ ਹੋ, ਜੇ ਤੁਸੀਂ ਕਰਦੇ ਲੱਗਦਾ ਜ਼ਰੂਰ ਆ।
ਤੇ
ਹੋਰ ਵੀ ਗੱਲ ਆ, ਜਿੱਦਾਂ ਤੁਸੀਂ ਕਿਹਾ ਨਾ, ਉਹ ਮੈਂ ਗੱਲ ਵਿੱਚ ਰਹਿ ਵੀ ਗਈ ਆ। ਜਿੱਦਾਂ ਇੱਕ ਨੌਜਵਾਨ ਦੀ ਫੋਟੋ ਹੈ ਇੱਥੇ, ਤੁਸੀਂ ਭੇਜੀ ਅਮਰੀਕਾ ਤੋਂ ਟਰੱਕ ਚਲਾਉਂਦੇ ਆ, ਪਹਿਲਾਂ ਤਾਂ ਏਦਾਂ ਲੱਗ ਰਿਹਾ ਕੋਈ ਕਿਸੇ ਹਿੰਦੀ ਫਿਲਮ ਦੇ ਗਾਣੇ ਦੀ ਸ਼ੂਟਿੰਗ ਕਰ ਰਹੇ ਆ। ਉਸ ਤੋਂ ਇਲਾਵਾ ਮੇਰੇ ਇੱਕ ਦਿਲ ਵਿੱਚ ਇੱਕ ਹੋਰ ਕੁਐਸਚਨ ਆਇਆ, ਜਿੱਦਾਂ ਤੁਸੀਂ ਕਿਹਾ ਕਿ ਟਮਾਟਰ ਜਿਹੜੇ ਆ ਉਹ ਵਾਇਆ ਬੰਬੇ ਹੋ ਕੇ ਪਾਕਿਸਤਾਨ ਜਾਂਦੇ ਆ, ਤੇ ਮੈਨੂੰ ਇੱਕ ਮੇਰੇ ਜ਼ਿਹਨ ਵਿੱਚ ਇਹ ਸਵਾਲ ਆਇਆ, ਨੌਜਵਾਨ ਤੋਂ ਪੁੱਛੋ ਕਿ ਉਹ ਕਿਹੜੀ ਚੀਜ਼ ਆ ਜਿਹੜੀ ਨਿਊਯਾਰਕ ਆ ਤੇ ਵਿੱਚ ਆ ਤੇ ਜਿਹੜੀ ਕੈਲੀਫੋਰਨੀਆ ਵਿੱਚ ਹੈ ਨਹੀਂ, ਲੈ ਕੇ ਕੀ ਜਾ ਰਹੇ ਆ,
ਲੈ ਕੇ ਕੀ ਜਾ ਰਹੇ
ਆ ਐਡੀ ਦੂਰ ਨੂੰ।
ਦੱਸਿਓ ਜੀ ਅਮਰੀਕਾ ਵਾਲਿਓ,
ਉਹ ਕਿਹੜੀ ਚੀਜ਼ ਆ ਜਿਹੜੀ ਨਿਊਯਾਰਕ ਵਿੱਚ ਆ ਤੇ ਉਹ ਕੈਲੀਫੋਰਨੀਆ ਚ ਹੈ ਨਹੀਂ, ਉੱਥੇ ਨੂੰ ਲੈ ਕੇ ਜਾ ਰਹੇ, ਫਿਰ ਉੱਥੋਂ ਲੈ ਕੇ ਵੀ ਆਊਗੇ, ਜਿਹੜਾ ਸਾਡੇ ਨੌਲੇਜ ਚ ਦੱਸ ਦਿਓ।
ਕਈ ਤਰ੍ਹਾਂ ਹਾਂ, ਸਾਡੀ ਨੌਲੇਜ ਚ ਥੋੜਾ ਵਾਧਾ ਹੋਊਗਾ, ਗਿਆਨ ਗੱਲਾਂ ਚੋ ਗੱਲਾਂ ਦਾ ਗਿਆਨ ਕੱਢੀਏ ਵੀ ਤੁਸੀਂ ਟਰਾਂਸਪੋਰਟ ਕਿਸ ਚੀਜ਼ ਦੇ ਕਰ ਰਹੇ ਹੋ ਨਾ, ਤੇ
ਕੀ ਲੈ ਕੇ ਜਾਂਦੇ ਤੇ ਕੀ ਇਧਰ ਉਧਰ ਕੀ ਟ੍ਰੇਡ ਕੀ ਕਰਦੇ।
ਕਿਆ ਬਾਤ ਹੈ, ਕਈ ਵਾਰੀ ਏਦਾਂ ਹੁੰਦੀ ਗੱਲ ਬਣ ਜਾਂਦੀ ਹੁੰਦੀ ਨਾ ਵੀ ਉਹ ਜੀ ਅਮਰੀਕਾ ਇਹਦਾ ਇੰਨਾ ਅਮੀਰ,
ਉਹੀ ਨੌਜਵਾਨ ਨੀ ਪੈਦਾ ਕੀਤਾ,
ਇਹਨਾਂ ਨੇ ਸਾਨੂੰ ਘੁਮਾਉਣਾ ਅਮਰੀਕਾ, ਇਹਨਾਂ ਨੇ ਘੁਮਾਉਣਾ
ਸਾਨੂੰ,
ਇਹਨਾਂ ਦੇ ਟਰੱਕ ਜੇ ਆਪਾਂ ਦੇਖਣਾ ਅਮਰੀਕਾ,
ਇਹਨੀ ਤਾਂ ਘੁਮਾ ਦੇਣਾ, ਪਰ ਤੁਸੀਂ ਨੀ ਲੈ ਕੇ ਜਾਣਾ ਕਦੇ ਵੀ।
ਠੀਕ ਨੇ ਆਪਾਂ ਜਾਣਾ ਹੁਣ ਏਦਾਂ ਆ ਵੀ ਅਮਰੀਕ ਜੀ ਏਦਾਂ ਗੱਲ ਬਣਦੀ ਆ ਵੀ ਅਮਰੀਕਾ ਜਦੋਂ ਵੀ ਤੇਲ ਇੰਨਾ ਸਸਤਾ ਨਾ, ਉੱਥੇ ਸਰਕਾਰ ਸਬਸਿਡੀ ਦਿੰਦੀ ਆ, ਟਰੱਕ ਜਿਹੜੇ ਚਲਾਉਂਦੇ ਆ ਉਹ ਲੋੜੇ ਨੀ ਸਮਾਨ ਦੀ, ਖਾਲੀ ਲੈ ਜਾਓ ਤਾਂ ਵੀ ਪੈਸੇ ਦੇ ਦਿੰਦੇ ਆ। ਜਿੱਦਾਂ ਹਾਂ, ਜਿੱਦਾਂ ਕਿ ਗੱਲ ਨੀ ਇੱਕ ਹੋਰ ਵੀ ਹੈਗੀ ਆ, ਉਹ ਅੰਗੂਰ ਇੰਨੇ ਲੱਗਦੇ ਆ, ਉਹ ਕਹਿੰਦੇ ਕੋ ਤੋੜੋ ਹੀ ਨਾ, ਤੁਸੀਂ ਲਿਆਓ ਤੁਸੀਂ ਖੜੇ ਲੈ ਲਓ, ਤੁਸੀਂ ਤੋੜੋ ਨਾ, ਆਹ ਸਾਰੇ ਪੈਸੇ ਚੱਕੋ। ਜਾਂ ਕਣਕ ਇੰਨੀ ਆ, ਕਣਕ ਖਰੀਦ ਕੇ ਉਹ ਸਮੁੰਦਰ ਚ ਸਿੱਟ ਦਿੰਦੇ ਆ, ਹਨਾ। ਸੋ ਅਮਰੀਕਾ ਚ ਵੀ ਏਦਾਂ ਹੀ ਗੱਲ ਬਣੀ ਸੀ ਵੀ ਸ਼ਾਇਦ ਜਿਹੜੇ ਟਰੱਕ ਹੈ ਨਾ ਵੀ ਉਹ ਖਾਲੀ ਚਲਾਈ ਜਾਓ, ਪੈਸੇ ਤੁਹਾਨੂੰ ਦੇਈ ਜਾਂਦੇ ਆ, ਕੋਈ ਚੱਕਰ ਹੀ ਨੀ। ਇੱਦਾਂ ਅਮਰੀਕਾ ਰੂਸ ਚ ਵੀ ਗੱਲ ਬਣੀ ਸੀਗੀ, ਉਹ ਰੂਸ ਚ ਬੰਦੇ ਏਦਾਂ ਆ ਵੀ ਨਹਿਰ ਪੱਟਣ ਲਾ ਦਿੰਦੇ ਆ ਵੀ ਨਹਿਰ ਪੱਟੀ ਜਾਓ, ਅੱਛਾ ਫੇਰ ਨਹਿਰ ਪਾਣੀ ਹੁੰਦਾ ਹੀ ਨੀ, ਮਗਰ ਉਹਨੂੰ ਪੂਰਨ ਲਾ ਦਿੰਦੇ, ਹੁਣ ਇਹਨੂੰ ਪੂਰਨ ਲਾ ਪਾਓ, ਕੰਮ ਲਾ ਕੇ ਕਹਿੰਦਾ ਮਤਲਬ ਇਹ ਸੀਗਾ।
ਨਹੀਂ ਅਮਨੀਪ, ਇਹ ਜਿਹੜੀ ਗੱਲ ਆ ਨਾ, ਜਦੋਂ 1929 ਦੇ ਵਿਚ ਡਿਪਰੈਸ਼ਨ ਆਇਆ,
ਅੱਛਾ
1929 ਵਿਚ ਇਕਨੋਮਿਕ ਡਿਪਰੈਸ਼ਨ ਆਇਆ ਸੀ, ਉਦੋਂ ਕੇਨਜ਼ੀਅਨ ਥਿਊਰੀ ਡਿਵੈਲਪ ਹੋਈ ਸੀ, ਕੇਨਜ਼ੀਅਨ ਥਿਊਰੀ ਜਿਹੜੀ ਕਿ ਇਕਨੋਮਿਕ ਦੀ ਬਹੁਤ ਵੱਡੀ ਥਿਊਰੀ ਆ। ਉਹਦੇ ਵਿਚ ਇਹ ਕਿਹਾ ਗਿਆ ਸੀ ਕਿ ਲੋਕਾਂ ਨੂੰ ਕੰਮ ਦਿਓ, ਲੋਕਾਂ ਨੂੰ ਸਰਕਾਰ ਕੰਮ ਦੇਵੇ ਤਾਂ ਕਿ ਲੋਕ ਇੰਗੇਜ ਰਹਿਣ ਅਤੇ ਲੋਕਾਂ ਦੀ ਸਿਹਤ ਵੀ ਠੀਕ ਰਹੇ ਤੇ ਲੋਕਾਂ ਨੂੰ ਥੋੜਾ ਪੈਸਾ ਵੀ ਮਿਲੇ। ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਲੋਕਾਂ, ਉਹ ਕਹਿੰਦੇ ਕੰਮ ਤਾਂ ਹੈ ਨੀ, ਫੈਕਟਰੀਆਂ ਬੰਦ ਆ, ਸਭ ਕੁਝ ਬੰਦ ਆ, ਸਰਕਾਰ ਕੀ ਕਰੂਗੀ। ਤੇ ਉਦੋਂ ਇਹ ਤਰਕ ਦਿੱਤਾ ਗਿਆ ਸੀ ਕਿ ਲੋਕਾਂ ਨੂੰ ਸਵੇਰੇ ਟੋਏ ਪੁੱਟਣ ਲਾ ਦਿਓ ਤੇ ਦੂਜੇ ਦਿਨ ਉਹ ਟੋਏ ਜਿਹੜੇ ਆ ਭਰਨ ਲਾ ਦਿਓ। ਇਸ ਸਥਿਤੀ ਤੇ ਕੰਮ ਕੀਤਾ ਸੀ ਕਿ ਸਰਕਾਰ ਜਿਹੜੀ ਆ ਲੋਕਾਂ ਲਈ ਕੰਮ ਕ੍ਰੀਏਟ ਕਰੇ, ਜੇ ਪ੍ਰਾਈਵੇਟ ਸੈਕਟਰ ਚ ਕੰਮ ਨਹੀਂ ਆ ਤਾਂ ਸਰਕਾਰ ਲੋਕਾਂ ਲਈ ਕੰਮ ਕ੍ਰੀਏਟ ਕਰੇ, ਲੋਕਾਂ ਨੂੰ ਇੰਗੇਜ ਰਵੇ, ਉਨ੍ਹਾਂ ਦੀ ਥੋੜੀ ਬਹੁਤੀ ਆਮਦਨ ਹੋਵੇ ਤਾਂ ਲੋਕ ਕੰਮ ਤੇ ਰਹਿਣ। ਇਹ ਕੇਨਜ਼ੀਅਨ ਥਿਊਰੀ ਆ ਕਿ ਜਿਹੜੀ ਪਬਲਿਕ, ਜਿਹੜਾ ਪਬਲਿਕ ਡਿਪਾਰਟਮੈਂਟ ਹੈ ਨਾ, ਦੈਟ ਸ਼ੁਡ ਬੀ ਵੈਰੀ ਸਟਰੋਂਗ, ਦੇ ਸ਼ੁਡ ਗਵਰਨਮੈਂਟ ਜਿਹੜੀ ਆ ਉਹਨੂੰ ਵਰਕ ਪ੍ਰੋਵਾਈਡ ਕਰਨਾ ਚਾਹੀਦਾ ਸਰਕਾਰ ਨੂੰ। ਇਹਦੇ ਬੇਸ ਤੇ ਜਿਹੜੀ ਉਸ ਤੋਂ ਬਾਅਦ ਥਿਊਰੀ ਡਿਵੈਲਪ ਹੋਈ ਸੀ ਕਮਿਊਨਿਜ਼ਮ ਦੇ ਵਿਚ, ਜਿਹੜਾ ਰਸ਼ੀਆ ਉਹਨੇ ਕੰਟਰੋਲ ਰਿਸੋਰਸ ਤੇ ਸਾਰਾ ਕੰਟਰੋਲ ਉਹਦਾ ਸੀ, ਕੁਝ ਦੇਰ ਲਈ ਸਫਲ ਰਿਹਾ ਸੀ, ਉਸ ਤੋਂ ਬਾਅਦ ਫਿਰ ਜਿਹੜਾ ਕੈਪੀਟਲਿਸਟ ਸਿਸਟਮ ਇਕ ਵਾਰੀ ਫਿਰ ਭਾਰੂ ਹੋ ਗਿਆ, ਕਿਉਂਕਿ ਕੈਪੀਟਲਿਸਟ ਸਿਸਟਮ ਦੇ ਵਿਚ ਤੁਸੀਂ ਇੰਡੀਵਿਜੁਅਲ ਕੰਮ ਕਰਦੇ ਆ, ਤੁਸੀਂ ਆਪਣੇ ਇਨੀਸ਼ੀਏਟਿਵ ਲਾਉਣੇ ਆ, ਤੁਸੀਂ ਆਪਣਾ ਪੈਸਾ ਲਾਉਣੇ ਆ, ਆਪਣੇ ਸਕਿੱਲ ਲਾਉਣੇ ਆ, ਉਹਦੇ ਜ਼ੋਰ ਤੇ ਤੁਸੀਂ ਕੰਮ ਕਰਦੇ ਆ, ਤੇ ਮੇਰੇ ਖਿਆਲ ਚ ਉਹ ਕਾਫ਼ੀ ਕਾਮਯਾਬ ਰਿਹਾ। ਹੁਣ ਵੀ ਜਿਹੜਾ ਕੈਪੀਟਲਿਸਟ ਸਿਸਟਮ ਆ ਉਹ ਦੁਨੀਆਂ ਦੇ ਕਾਫ਼ੀ ਭਾਰੂ ਪੈ ਰਿਹਾ।
ਆਪਾਂ ਹੋਰ ਗੱਲਾਂ ਕਰਨੀਆਂ, ਇੱਕ ਤਾਂ ਸੱਜਣਾ ਨੇ ਪੁੱਛਿਆ ਵੀ ਸ਼੍ਰੋਮਣੀ ਦਾ ਮਤਲਬ ਕੀ ਹੁੰਦਾ, ਤੇ ਜਗਤਾਰ ਭਾਜੀ ਨੇ ਵੀ ਮੈਸੇਜ ਭੇਜਿਆ, ਰਾਜਮਿੰਦਰ ਉਨ੍ਹਾਂ ਨੇ ਵੀ, ਤੇ ਆਪਾਂ ਚਿੰਤਨ ਹੋਰ ਵੀ ਕਰਨਾ ਤੇ, ਪਰ ਆਪਾਂ ਪਹਿਲਾਂ ਛੋਟੀ ਜਿਹੀ ਬ੍ਰੇਕ ਲੈਣੀ ਆ, ਬ੍ਰੇਕ ਤੋਂ ਉਸ ਪਾਰ ਫੇਰ ਭਖਦੇ ਮਸਲੇ ਫੇਰ ਦਿਲ ਵਾਲੀ ਗੱਲ ਦੇ ਵਿਚ ਆਉਣਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਓ ਨੇਹਾ ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687332308859037 ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-229-631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ, MD
ਸਪਾਈਸਿਸ। ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, 0424-115-551. You can email us.
info@sandhubuslines.com.au.
Proceda na Sandhu Bus Line.
CD batches, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries, Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਕਿ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ, ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲਾਂਟ ਕਲੀਨਿਕ, ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ, ਆਪੋਜ਼ਿਟ ਸਟ੍ਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ, ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ, ਤੇਰੇ ਇਹ ਗੀਤ ਗਾਇਆ ਕਰਨਗੀਆਂ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦਾ ਦੂਸਰਾ ਪੜਾ ਵੀ ਸ਼ੁਰੂ ਹੋ ਚੁੱਕਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਉਸਾਰਵਰ ਤੋਂ, ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ। ਅੱਜ ਵਿਕਟੋਰੀਆ ਦੇ ਵਿੱਚ ਇਲੈਕਸ਼ਨਜ਼ ਨੇ, ਵੋਟਾਂ ਪੈ ਰਹੀਆਂ ਨੇ ਸੂਬੇ ਦੀਆਂ, ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੋਟ ਜ਼ਰੂਰ ਪਾਉਣ, ਨਹੀਂ ਤਾਂ ਫਾਈਨ ਹੋਏਗਾ। ਸੋ ਅਮਰੀਕ ਜੀ, ਕੁਛ ਭੱਖ ਦੇ ਮਸਲੇ ਜਿਹੜੇ ਨੇ, ਕੁਐਸਚਨ ਆਏ ਨੇ, ਉਹ ਵੀ ਆਪਾਂ ਸ਼ੇਅਰ ਕਰ ਲਈਏ। ਪਹਿਲਾਂ ਆਪਾਂ ਉਹ ਗੱਲਾਂ ਕਰ ਲਈਏ, ਬਾਅਦ ਦੇ ਵਿੱਚ ਆਪਾਂ ਆਪਣੇ।
ਬਿਲਕੁਲ ਬਿਲਕੁਲ।
ਹਾਂਜੀ, ਪਹਿਲਾਂ ਜਿਹੜਾ ਭੱਖ ਦਾ ਮਸਲਾ ਇਹ ਸੀਗਾ ਕਿ ਸਾਡੇ ਸੱਜਣਾ ਨੇ ਪੁੱਛਿਆ ਸੀਗਾ, ਮੈਂ ਪਹਿਲਾਂ ਹਾਜ਼ਰੀ ਲਾ ਲਾਂ, ਵਰਿੰਦਰ ਚੀਮਾ ਮਲਡੂਰੇ ਤੋਂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਪਿੰਦਰ ਰੀਹਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਆਨੰਦ ਮਾਣ ਰਹੇ ਆ। ਤੇ ਸਾਡੇ ਨਾਲ ਰਾਜ ਮਹਿੰਦਰ ਵੀ ਕਹਿੰਦੇ ਨੇ ਕਿ ਭਾਜੀ ਨਾਕੇ ਪਹਿਲਾਂ ਹੀ ਹਨ, ਡੇਰੇ ਵੱਲ ਵੀ ਹਨ, ਤੇ ਜਗਤਾਰ ਭਾਜੀ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ ਕਿ ਐ ਇਨਸਾਨ ਦੋਸਤੀ ਕਰਨੀ ਹੈ ਤਾਂ ਵਕਤ ਨਾਲ ਕਰ, ਜੋ ਵੱਡਿਆਂ ਵੱਡਿਆਂ ਦੀ ਜ਼ਿੰਦਗੀ ਬਦਲ ਦਿੰਦਾ ਹੈ। ਕਿਆ ਬਾਤ ਹੈ। ਤੇ ਉਨ੍ਹਾਂ ਦਾ ਜਿਹੜਾ ਸੁਨੇਹਾ ਆ ਉਹ ਬਾਅਦ ਚੋਂ ਮੈਂ ਸ਼ੇਅਰ ਕਰਦਾ ਥੋੜੀ ਦੇਰ ਬਾਅਦ। ਤੇ ਜੀ ਐਸ ਚਾਹਲ ਹੁਣੀ ਕਹਿੰਦੇ ਸੀ ਵੀ ਉਹ ਜਿਹੜਾ ਕਰਤਾਰਪੁਰ, ਤੁਸੀਂ ਅਮਰੀਕ ਜੀ ਕਹਿੰਦੇ ਸੀ ਉਹਨੂੰ ਕੋਠਾ ਕਰਤਾਰਪੁਰ ਕਹਿੰਦੇ ਨੇ, ਤੇ ਉਹਦਾ ਹੋਰ ਪ੍ਰੀ ਨੇਮ ਵੀ ਹੈਗਾ ਆ ਝੂਠਾ ਕਰਤਾਰਪੁਰ, ਕੋਠਾ ਪਤਨੀ ਸੀ ਕੋਠਾ ਕਰਤਾਰਪੁਰ। ਹਾਂ ਪਾਲਾ ਬੈਂਸ ਕੋਬਰ ਵਾਲੇ ਕਹਿੰਦੇ ਨੇ ਭਾਜੀ ਕਹਿੰਦੇ ਅੱਜ ਤਾਂ ਲੱਗਦਾ ਅਮਰੀਕ ਭਾਜੀ ਨੇ ਕੰਡਾ ਚਾਹ ਪੱਤੀ ਦੀ ਚਾਹ ਪੀਤੀ ਲੱਗਦੀ ਆ, ਚੱਕੀ ਜਾ ਰਹੇ ਨੇ ਵੱਟੇ,
ਏਦਾਂ ਨੀ ਕਹਿੰਦਾ ਬੇਮ ਖਾਧੀ
ਮਾਵਾ ਲੈ ਮੈਂ। ਤੇ ਕੁਲਵਿੰਦਰ ਸਿੰਘ ਧਾਲੀਵਾਲ ਹਾਂਜੀ ਗੋਲਡ ਕੋਸਟ ਵਾਲੇ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਨਾਲ ਹਰਪਿੰਦਰ ਰੇਹਲ ਜੁੜੇ ਸੀ, ਉਹ ਕਹਿੰਦੇ ਕਿ ਭਾਜੀ ਸੰਖੇਪ ਵਿਚ ਦੱਸਿਓ ਕਿ ਸ਼੍ਰੋਮਣੀ ਦਾ ਕੀ ਮਤਲਬ ਹੁੰਦਾ ਹੈ। ਤੇ ਮੈਂ ਦੱਸਦਾ ਜੀ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਹੁੰਦਾ। ਤੇ ਤੁਸੀਂ ਅਮਰੀਕ ਜੀ ਮੈਨੂੰ ਕੁਛ ਕਹਿ ਰਹੇ ਸੀ, ਮੈਨੂੰ ਮਤਲਬ ਮੇਰੇ ਤੇ ਯਕੀਨ ਜਿਹਾ ਨੀ ਹੈਗਾ, ਕੀ ਗੱਲ ਸੀਗੀ ਉਹ?
ਅਮਨਦੀਪ, ਮੈਨੂੰ ਤੁਹਾਡੇ ਕਈ ਵਾਰੀ ਸ਼ੱਕ ਹੋ ਪੈਂਦੀ ਹੈ। ਵੈਸੇ ਤਾਂ ਤੁਹਾਡਾ ਵਾਅਦਾ 10-15 ਸਾਲ ਦਾ ਪਿਆ, ਜਿਹੜੀ ਤੁਸੀਂ ਗੱਲ ਕਹਿੰਦੇ ਆ ਕਰ ਦਿੰਦੇ ਆ, ਸਾਡੇ ਤੋਂ ਹੈਲਪ ਵੀ ਲੈ ਲਈਦੀ ਆ, ਸਲਾਹ ਵੀ ਲੈ ਲਈ, ਸਭ ਕੁਛ ਕਰ ਲਈਦਾ, ਤੇ ਫੇਰ ਵੀ ਨਾ ਕਿਤੇ ਸ਼ੱਕ ਰਹਿੰਦੀ ਵੀ ਤੁਸੀਂ ਨਾ ਝੂਠ ਬੋਲਦੇ ਹੋਣੇ, ਕਿਤੇ ਨਾ ਕੋਈ ਏਦਾਂ ਦੀ ਗੱਲ ਕਰਦੇ ਹੋਣੇ ਆ, ਤੇ ਮੈਨੂੰ ਤੁਹਾਡੇ ਤੇ ਸ਼ੱਕ ਰਹਿੰਦੀ ਆ। ਸ਼ੱਕ ਏਦਾਂ ਰਹਿੰਦੀ ਆ, ਥੋੜੀ ਜਿਹੀ ਪੱਗ ਆ ਨਾ ਸੁਖਬੀਰ ਸਿੰਘ ਬਾਦਲ ਵਰਗੀ ਆ, ਥੋੜੀ ਜਿਹੀ ਉਦਾਂ ਦੀ ਲੱਗਦੀ।
ਠੀਕ ਹੈ, ਹੁਣ ਤੁਸੀਂ ਮਤਲਬ ਆਪਣੇ ਪਾਰਟੀ ਮੈਂਬਰ ਤੇ ਹਮਲਾ ਕਰ ਰਹੇ ਹੋ, ਕਿਉਂਕਿ ਬੀਜੇਪੀ ਦੇ ਭਾਈ ਬੰਦੀ
ਹਮਲਾ ਨੀ ਕਰ ਰਹੇ ਅਖਬਾਰਾਂ ਵਿਚ, ਵਟਸਐਪ ਤੇ ਏਦਾਂ ਦੀ ਖਬਰਾਂ ਬਹੁਤ ਆ ਰਹੀਆਂ। ਮੈਂ ਚਲੋ ਆਪਾਂ ਵੀ ਬਣਾ ਲਈਏ,
ਯਕੀਨ ਤਾਂ ਇੰਨਾ ਆ ਆਪਣੇ ਤੇ ਸੰਗਤ ਦਾ ਕਿ ਜਿਸ ਕਾਰਨ ਪੁੰਨੀ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਐਂਡ ਜੈ ਹੋ ਬਾਬਾ ਅਮਨਦੀਪ ਸਿੰਘ ਜੀ ਬਿੱਲੀਆਂ ਭਜਾਓ ਵਾਲੇ ਬਾਬਾ ਜੀ ਦੀ। ਕਹਿੰਦੇ ਆਪਣੀ ਵੀ ਪ੍ਰੋਬਲਮ ਸੋਲਵ ਹੋ ਗਈ ਕੈਟ ਵਾਲੀ, ਕਿਆ ਬਾਤ ਹੈ। ਉਹ ਅਸਲ ਦੇ ਵਿਚ ਪਤਾ ਕੀ ਹੋਇਆ ਅਮਰੀਕ ਜੀ, ਉਹ ਬੌਬੀ ਨੇ ਨਵਾਂ ਘਰ ਲਿਆ ਸੀ ਆਪਣੇ, ਬੌਬੀ ਸਿੱਧੂ ਬ੍ਰਿਸਬਨ ਵਾਲੀ ਨਾ ਪ੍ਰੋਗਰਾਮ ਕਰ, ਉਹਦੇ ਘਰੇ ਬਿੱਲੀਆਂ ਦੀ ਸਮੱਸਿਆ ਆ ਗਈ, ਬਾਰੀ ਤੇ ਬਾਹਰ ਨਾ ਆ ਕੇ ਬਹਿਣ ਲੱਗ ਗਈਆਂ ਤੇ ਉੱਤੇ ਗੰਦ ਕਰਨ ਲੱਗ ਗਈਆਂ, ਸਮੈਲ ਬਹੁਤ ਆਉਂਦੀ ਸੀ। ਤਾਂ ਮੈਨੂੰ ਉਨ੍ਹਾਂ ਨੇ ਮਸਲਾ ਉਨ੍ਹਾਂ ਦਾ ਬਹੁਤ ਵੱਡਾ ਸੀਗਾ ਜੇ ਦੇਖਿਆ ਜਾਵੇ ਤਾਂ, ਉਨ੍ਹਾਂ ਨੇ ਫਿਰ ਕਿਉਂਕਿ ਹਰਮਨ ਰੈਡੀ ਦੇ ਮਸਲਿਆਂ ਦੇ ਹੱਲ ਨਿਕਲਦੇ ਤਾਂ ਉਨ੍ਹਾਂ ਨੇ ਮਸਲਾ ਭੇਜਤਾ, ਉਹ ਕੁਦਰਤੀ ਅਸੀਂ ਪਹਿਲਾਂ ਹੀ ਸੋਲਵ ਕੀਤਾ ਹੋਇਆ ਸੀ ਮਸਲਾ। ਤੇ ਮੈਂ ਦੱਸਿਆ ਸੀ ਵੀ ਉਹ ਦੁੱਧ ਦੀਆਂ ਜਿਹੜੀਆਂ 2-3 ਲੀਟਰ ਵਾਲੀਆਂ ਬੋਤਲਾਂ ਹੁੰਦੀਆਂ ਪਾਣੀ ਦੀਆਂ ਭਰ ਕੇ ਉੱਥੇ ਰੱਖ ਦਿਓ ਤੇ ਉਹ ਭੱਜ ਜਾਂਦੀਆਂ ਨੇ, ਮੁੜ ਕੇ ਨਹੀਂ ਆਉਣੀਆਂ ਉੱਥੇ। ਤੇ ਹੁਣ ਕਹਿੰਦੇ ਵੀ ਚਲੋ ਇਨ੍ਹਾਂ ਨੂੰ ਵੀ ਫਾਇਦਾ ਹੁੰਦਾ, ਮਸਲੇ ਹੋਰ ਵੀ ਨੇ ਜਿਸ ਕਾਰਨ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਬੜਾ ਮਾਣ ਕਰਦੇ ਹੋ। ਤੇ ਇੱਕ ਨਾਲ ਸ਼੍ਰੋਮਣੀ ਦੀ ਗੱਲ ਚੱਲ ਰਹੀ ਸੀ ਵੀ ਸ਼੍ਰੋਮਣੀ ਦਾ ਮਤਲਬ ਕੀ ਹੁੰਦਾ, ਸ਼੍ਰੋਮਣੀ ਕਮੇਟੀ ਵੀ ਹੈ ਜੀ, ਸ਼੍ਰੋਮਣੀ ਅਕਾਲੀ ਦਲ ਵੀ ਆ, ਸੋ ਇੱਕ ਅਕਾਲੀ ਦਲ ਹੈ ਫਿਰ ਸ਼੍ਰੋਮਣੀ ਆ, ਠੀਕ ਹੈ। ਸੋ ਉਹਦਾ ਮਤਲਬ ਸ਼੍ਰੋਮਣੀ ਦਾ ਇਹ ਹੈ ਜੀ, ਮੈਂ ਹੁਣ ਇਹਦੀ ਸ਼ਬਦਾਂ ਦੀ ਸੰਧੀ ਵਿਛੇਦ ਕਰਕੇ ਤੁਹਾਨੂੰ ਦੱਸਦਾ ਕਿ ਮਣੀ ਦਾ ਮਤਲਬ ਹੁੰਦਾ ਮਣੀ, ਜਿਹੜੀ ਮਤਲਬ ਇੱਦਾਂ ਹੁੰਦੀ ਹੈ ਕਿ ਇੱਕ ਸੱਪ ਹੁੰਦਾ, ਇੱਕ ਸੱਪ ਉਹ ਹੁੰਦਾ ਜਿਹਦੇ ਮੱਥੇ 'ਚ ਮਣੀ ਹੁੰਦੀ ਆ, ਜਾਣੀ ਕਿ ਉਹ ਸੱਪਾਂ ਦਾ ਰਾਜਾ ਹੁੰਦਾ, ਜਿੱਦਾਂ ਕਲਗੀ ਲੱਗੀ ਹੁੰਦੀ ਹੈ, ਜਿੱਦਾਂ ਗਿੱਦੜ ਸਿੰਗੀ, ਗਿੱਦੜ ਬਹੁਤ ਹੁੰਦੇ ਆ ਜਿਨ੍ਹਾਂ ਦੀ ਸਿੰਗੀ ਲੱਗੀ ਹੁੰਦੀ ਹੈ ਉਹਨਾਂ ਦਾ ਰਾਜਾ ਹੁੰਦਾ, ਇਸੇ ਤਰ੍ਹਾਂ ਦੀ ਜਿਹੜੇ ਜਿਹਦੇ ਕੋਲ ਮਣੀ ਹੁੰਦੀ ਆ, ਮਣੀ ਹੁੰਦੀ ਆ ਵੀ ਟੋਪ ਦੀ, ਉਹ ਤੋਂ ਉੱਤੇ ਕੋਈ ਚੀਜ਼ ਹੈ ਨਹੀਂ, ਸੋ ਉਹਨੂੰ ਮਣੀ ਕਹਿੰਦੇ ਆ। ਸੋ ਸ਼੍ਰੋਮਣੀ ਦਾ ਮਤਲਬ ਹੁੰਦਾ ਵੀ ਸ਼੍ਰੋਮਣੀ ਸ਼੍ਰੀ ਬਣਿਆ, ਸ਼੍ਰੋ ਬਣਿਆ ਸ਼੍ਰੀ ਤੋਂ, ਸ਼੍ਰੀ ਜਿਹਨੂੰ ਆਪਾਂ ਸਿਰ ਦੇ ਉੱਤੇ, ਜਿਹਦੇ ਸਿਰ ਦੇ ਉੱਤੇ ਮਣੀ ਲੱਗੀ ਹੋਵੇ, ਜਾਣੀ ਕਿ ਟੋਪ ਦੀ ਅਥਾਰਟੀ ਹੋਵੇ ਜਿਹਦੀ, ਉਹਦੇ ਉੱਤੇ ਨਾ ਹੋਵੇ, ਸਤਿਕਾਰਯੋਗ ਹੋਵੇ, ਟੋਪ ਦੀ ਹੋਵੇ ਤੇ ਉਹਦੇ ਕੋਲ ਮਣੀ ਹੋਵੇ, ਮਤਲਬ ਉਹਨੇ ਮਾਸਟਰੀ ਕੀਤੀ ਹੋਵੇ, ਉਹਨੂੰ ਸ਼੍ਰੋਮਣੀ ਕਹਿੰਦੇ ਆ ਜੀ, ਜੇ ਅੱਖਰਾਂ ਦਾ ਸੰਧੀ ਵਿਛੇਦ ਕਰਨਾ ਹੈ। ਸੋ ਇਹ ਇਹਦਾ ਮਤਲਬ ਹੈ ਜੀ। ਤੇ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ, ਕੀ ਹਾਲ ਚਾਲ ਹੈ ਰਵਿੰਦਰ ਜੀ? ਤੇ ਇਧਰ ਗੁੱਡ ਮਾਰਨਿੰਗ ਜੋਗਿੰਦਰ ਸਿੰਘ ਸੋਹੀ ਭਾਜੀ ਜਗਰਾਓ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਕਵਾਰੀ ਪਾਰਕ ਟੈਕਸੀ ਰੈਂਕ ਤੋਂ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ, ਕਿਆ ਬਾਤ ਹੈ, ਨਜ਼ਾਰੇ ਲੈ ਰਹੇ ਨੇ ਤੇ ਆਪਣੀ ਸੇਵਾ ਦੇ ਵਿਚ ਲੱਗੇ ਹੋਏ ਨੇ, ਇੰਜੋਏ ਕਰ ਰਹੇ ਨੇ ਪ੍ਰੋਗਰਾਮ। ਸੋ ਬਹੁਤ ਬਹੁਤ ਧੰਨਵਾਦ, ਮੈਂ ਇਹ ਫੋਟੋ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਸੋ ਅਮਰੀਕ ਜੀ, ਇਹ ਤਾਂ ਸੀਗਾ ਸ਼੍ਰੋਮਣੀ ਦਾ ਮਤਲਬ। ਇੱਕ ਮੁੱਦਾ ਹੋਰ ਆਇਆ ਸੀਗਾ, ਮੁੱਦਾ ਆਇਆ ਸੀ ਪਾਲਾ ਬੈਂਸ ਕੋਬਰਮ ਵਾਲਿਆਂ ਨੇ ਇੱਕ ਤਸਵੀਰ ਭੇਜੀ ਸੀ, ਤੇ ਤਸਵੀਰ ਸੀ ਉਹ ਯਕੀਨੀ ਦੀ, ਯਕੀਨੀਆਂ ਲੱਗੀਆਂ ਹੋਣੀਆਂ, ਹਾਂਜੀ, ਹੁਣ ਗਾਰਡਨਾਂ ਚ ਲੱਗੀਆਂ ਹੋਣੀਆਂ ਸਾਰਿਆਂ ਦੇ, ਤੇ ਲੱਗ ਰਹੀਆਂ, ਫੁੱਲ ਵੀ ਖਿੜ ਰਹੇ ਨੇ, ਤੇ ਇਹ ਫੋਟੋ ਤੁਸੀਂ ਵੈਸੇ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ ਜਾਂ ਆਪਣੀ ਐਪਲੀਕੇਸ਼ਨ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ। ਹੁਣ ਇਹ ਜਿਹੜੀ ਯਕੀਨੀ ਹੈ ਨਾ, ਇਹਨੂੰ ਸਮੱਸਿਆ ਇਹ ਆ, ਕਹਿੰਦੇ ਵੀ ਇਹ ਫੁੱਲੇ ਦੇ ਇਹ ਫਰੂਟ ਗਲੀ ਜਾਂਦਾ ਆ, ਜਿਹੜਾ ਨਾ ਫਰੂਟ ਗਲ ਗਿਆ। ਹਾਂਜੀ, ਉਹ ਗਲ ਇੱਦਾਂ ਗਿਆ ਵੀ ਉਹਦੇ ਨਾਲ ਹੀ ਇੱਕ ਹੋਰ ਯਕੀਨੀ ਲੱਗੀ ਉਹ ਠੀਕ ਹੈ, ਤੇ ਉਹ ਪਹਿਲਾ ਜਿਹੜਾ ਫੁੱਲ ਹੈ ਨਾ ਉਹ ਗਲ ਗਿਆ। ਹੁਣ ਇਹਦੇ ਨਾਲ ਮੈਂ ਇਹ ਮਸਲਾ ਹੈ, ਤੇ ਮਸਲੇ ਦਾ ਹੱਲ ਜਿਹੜਾ ਇਹ ਨਿਕਲਦਾ ਬਾਈ ਜੀ ਕਿ ਜਿਹੜੇ ਪਹਿਲਾ ਫਰੂਟ ਹੁੰਦਾ ਤਕਰੀਬਨ ਗਲ ਜਾਂਦਾ ਕਿਉਂਕਿ ਪੱਤੇ ਬਹੁਤ ਹੁੰਦੇ ਤੇ ਇਹਦੀ ਪੋਲੀਨੇਸ਼ਨ ਨਹੀਂ ਹੁੰਦੀ, ਇਹ ਪੋਲੀਨੇਟ ਨਹੀਂ ਹੋਇਆ।
ਹਾਂਜੀ,
ਇਹਦੇ ਤੇ ਮੱਖੀ ਨਹੀਂ ਬੈਠੀ ਤੇ ਪੋਲੀਨੇਟ ਨਹੀਂ ਹੋਇਆ ਤੇ ਇਹ ਫਰੂਟ ਜਿਹੜਾ ਇਹ ਮਰ ਗਿਆ। ਤੇ ਪਾਣੀ ਦੀ ਘਾਟ ਕਰਕੇ ਵੀ ਜਦੋਂ ਪਾਣੀ ਘਟ ਜਾਂਦਾ ਨਾ, ਤੁਸੀਂ ਹੁਣ ਇਹ ਯਕੀਨੀ ਆ ਇਹਨੂੰ 3-4 ਵਾਰੀ ਦਿਹਾੜੀ ਦਾ ਪਾਣੀ ਦੇਣਾ ਪੈਣਾ ਹੈ। ਮੈਨੂੰ ਲੱਗਦਾ ਤੁਸੀਂ ਗਮਲੇ ਚ ਲਾਈ ਹੋਈ ਆ। ਪਾਣੀ ਇਹਨੂੰ ਬਹੁਤ ਚਾਹੀਦਾ। ਇਹ ਬਰਸਾਤੂ ਜਿਹੜੀਆਂ ਫਸਲਾਂ ਨੇ ਜਿੱਦਾਂ ਹੁਣ ਵੱਡਾਂ ਹੋ ਗਈਆਂ, ਭਿੰਡੀਆਂ ਹੋ ਗਈਆਂ, ਚੱਪਣ ਕੱਦੂ ਹੋ ਗਏ, ਕੱਦੂ ਹੋ ਗਏ, ਹਦਵਾਣੇ, ਖਰਬੂਜੇ, ਯਕੀਨੀਆਂ, ਇਹ ਸਾਰੀਆਂ ਜਿਹੜੀਆਂ ਘੇ ਤੋਰੀਆਂ ਇਹ ਬਰਸਾਤਾਂ ਦੀਆਂ ਚੀਜ਼ਾਂ ਨੇ। ਸੋ ਇਸ ਕਰਕੇ ਇਹਨਾਂ ਨੂੰ ਪਾਣੀ ਗਿੱਲ ਗਲਾਉਣ ਬਹੁਤ ਚਾਹੀਦੀ ਹੁੰਦੀ ਆ। ਸੋ ਜਦੋਂ ਇਹਨਾਂ ਚੀਜ਼ਾਂ 'ਚ ਪਾਣੀ ਦੀ ਘਾਟ ਆ ਜਾਂਦੀ ਆ ਤਾਂ ਪਹਿਲਾ ਕੰਮ ਇਹ ਬੂਟੇ ਇਹ ਕਰਦੇ ਨੇ, ਹਰ ਬੂਟਾ ਕਰਦਾ ਕਿ ਉਹ ਆਪਣਾ ਜਿਹੜਾ ਫਰੂਟ ਹੈ ਉਹਨੂੰ ਝਾੜਦਾ ਆ, ਸੁੱਟ ਦਿੰਦਾ, ਕਿਉਂਕਿ ਫਰੂਟ ਸਾਰਾ ਖਿੱਚ ਰਿਹਾ ਹੁੰਦਾ ਤੱਤ, ਸੋ ਉਹਨੂੰ ਸੁੱਟ ਦਿੰਦਾ ਆਪ ਸਰਵਾਈਵ ਕਰਨ ਦੇ ਲਈ। ਸੋ ਇਹਨੂੰ ਪਹਿਲੀ ਗੱਲ ਪੋਲੀਨੇਸ਼ਨ ਨਹੀਂ ਹੋਈ ਹੋਣੀ ਪੱਤਿਆਂ ਦੀ ਬਹੁਤਾਤ ਕਰਕੇ, ਦੂਜੀ ਗੱਲ ਇਹਨੂੰ ਪਾਣੀ ਦੀ ਘਾਟ ਵੀ ਆ, ਤੀਜੀ ਗੱਲ ਹੋ ਸਕਦਾ ਇਹਨੂੰ ਫੰਗਸ ਵੀ ਹੋਵੇ। ਫੰਗਸ ਦੇ ਲਈ ਤੁਸੀਂ ਬਨਿੰਗਸ ਦੇ ਵਿੱਚੋਂ ਕਾਪਰ ਦਾ ਧੂੜਾ ਲਿਆ ਸਕਦੇ ਆ, ਜੇ ਉਹ ਨਹੀਂ ਵੀ ਪਾਣਾ ਇਹ ਤੋਂ ਬਿਨਾਂ ਵੀ ਹੱਲ ਹੈਗੇ ਆ ਵੀ ਤੁਸੀਂ ਨਾ ਹੀ ਪਾਓ, ਥੋੜੀ ਜਿਹੀ ਛੋਟੀ ਹੋ ਜਾਏਗੀ। ਪਰ ਇਹਦਾ ਇੱਕ ਅਮਰੀਕ ਜੀ ਹੱਲ ਹੋਰ ਵੀ ਹੈਗਾ ਆ, ਜਿਹੜੇ ਕੱਦੂ ਹੋ ਗਏ ਤੇ ਵੇਲਾਂ ਹੋ ਗਈਆਂ ਤੇ ਇਹਦਾ ਤੀਜਾ ਪੱਤਾ ਬਜਾਕ ਤੁਸੀਂ ਕੈਂਚੀ ਨਾਲ ਕੱਟ ਦਿਆ ਕਰੋ, ਉਹਦੇ ਨਾਲ ਹਵਾ ਫਿਰਨ ਲੱਗ ਜਾਂਦੀ ਤੇ ਮੱਖੀਆਂ ਮੱਛਰ ਜਿਹੜੇ ਅੰਦਰ ਆਉਣ ਲੱਗ ਪੈਂਦੇ ਨੇ ਮੱਖੀ, ਤੇ ਉਹਦੇ ਨਾਲ ਪੋਲੀਨੇਸ਼ਨ ਹੋ ਜਾਂਦੀ ਹੈ। ਸੋ ਇਹ ਇਹਦੇ ਹੱਲ ਨੇ। ਸੋ ਮੈਨੂੰ ਲੱਗਦਾ ਕਿ ਪਾਣੀ ਦਾ ਜ਼ੋਰ ਰੱਖੋ ਤੇ ਪੱਤੇ ਜਿਹੜੇ ਇਹਦੇ ਥੋੜੇ ਥਿੰਨ ਕਰ ਦਿਓ, ਤੀਜਾ ਪੱਤਾ ਚੌਥਾ ਪੱਤਾ ਕੱਟ ਦਿਓ ਤਾਂ ਕਿ ਉਹਦੇ 'ਚ ਹਵਾ ਫਿਰੇ, ਜਿਹੜੇ ਮਧੂ ਮੱਖੀਆਂ ਜਾਂ ਪੋਲੀਨੇਸ਼ਨ ਵਾਲੇ ਜਿਹੜੇ ਉਹ ਕੀੜੇ ਮਕੌੜੇ ਅੰਦਰ ਉਹਦੇ ਤੁਰਨ ਫਿਰਨ। ਸੋ ਉਮੀਦ ਹੈ ਕਿ ਤੁਹਾਡੇ ਮਸਲੇ ਦਾ ਹੱਲ ਹੋ ਗਿਆ ਹੋਊਗਾ। ਤਾਂ ਅਮਰੀਕ ਜੀ ਉਸ ਤੋਂ ਬਾਅਦ ਨਾ ਹੁਣ ਆਪਾਂ ਕਰਨੀ ਆ ਥੋੜੀ, ਜਗਤਾਰ ਭਾਜੀ ਨੇ ਮੈਸੇਜ ਭੇਜਿਆ ਸੀ, ਕਹਿੰਦੇ ਨੇ ਕਿ ਅੱਜ ਕਹਿੰਦੇ ਫਲੋਰਾ ਜੀ ਨੇ ਵੀ ਮੋਹਰ ਲਾ ਦਿੱਤੀ ਕਿ ਵਾਕਿਆ ਸੁਖਵੀਰ ਗੱਪੀ ਹੈ ਤੇ ਅਕਸਰ ਝੂਠ ਬੋਲਦਾ।
ਬਿਲਕੁਲ ਠੀਕ ਹੈ ਅਮਨਦੀਪ, ਸੁਖਵੀਰ ਤਾਂ ਖੈਰ ਜਿੱਦਾਂ ਹੁਣ ਬਾਦਲ ਸਾਹਿਬ ਨੂੰ ਬਦਨਾਮ ਕਰੀ ਜਾਂਦੇ ਆ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਬਦਨਾਮ ਕਰੀ ਜਾਂਦੇ ਆ, ਵੈਸੇ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਜਿਹੜੀ ਇਹਨੇ ਪ੍ਰੋਬਲਮ ਖੜੀ ਹੋਈ ਹੈ ਕਿ ਉਨ੍ਹਾਂ ਨੇ ਪੁੱਤਰ ਮੋਹ ਦੇ ਵਿੱਚ ਨਾ ਉਹ ਜਾਂ ਜਿਹੜਾ ਮਜੀਠੀਆ ਦੋਵੇਂ ਜਣੇ ਰਲ ਗਏ ਆ, ਇਹਨੇ ਰਲ ਕੇ ਉਹਨਾਂ ਦਾ ਵੀ ਨਾਮ ਜਿਹੜਾ ਬਦਨਾਮ ਕਰਤਾ। ਵੈਸੇ ਬਾਦਲ ਸਾਹਿਬ ਤਾਂ ਹੁਣ 5 ਵਾਰੀ ਮੁੱਖ ਮੰਤਰੀ ਰਹੇ ਆ, ਉਨ੍ਹਾਂ ਦਾ ਮੇਰੇ ਖਿਆਲ ਚ ਕੋਈ ਕਸੂਰ ਹੈ ਨਹੀਂ ਹੈ। ਕਸੂਰ ਹੈ ਤਾਂ ਮੇਰੇ ਖਿਆਲ ਚ ਇਹਨਾਂ ਲੋਕਾਂ ਦਾ ਹੀ ਹੈ ਜਿਹੜੇ ਦੋ ਤਿੰਨ ਚਾਂਵਲੇ ਜ਼ਿਆਦਾ ਲੋਕ
ਹਜੇ ਹਜੇ ਅਜੇ ਇਮੈਚੋਰ ਨੇ ਤੇ
ਇਮੈਚੋਰ
ਹੈ। ਹਾਂਜੀ, ਤੇ ਸਤਨਾਮ ਗਿੱਲ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਤਾਂ ਰੁਪਿੰਦਰ ਗਿੱਲ, ਹਾਂਜੀ ਰੁਪਿੰਦਰ ਭੰਗਲ, ਹਾਂਜੀ ਸਾਡੇ ਗ੍ਰਾਈ, ਕਹਿੰਦੇ ਗੁੱਡ ਮਾਰਨਿੰਗ, ਵੈਰੀ ਇਨਫੋਰਮੇਟਿਵ ਐਂਡ ਇੰਟਰਟੇਨਿੰਗ ਪ੍ਰੋਗਰਾਮ। ਗੁਰਿੰਦਰ ਭੰਗਲ, ਹਾਂਜੀ ਸਾਡਾ ਭਤੀਜ ਆ ਜੀ, ਸੋ ਕੰਮ ਕਰ ਰਹੇ ਨੇ ਨਾਲ ਪ੍ਰੋਗਰਾਮ ਸੁਣ ਰਹੇ ਨੇ। ਨਪਿੰਦਰ ਰਿਹਲ, ਤੁਹਾਡੀਆਂ ਵੀ ਆਪਾਂ ਇਹ ਮਸਲੇ ਦਾ ਹੱਲ ਕਰਦੇ ਆ, ਮਾੜੀ ਜਿਹੀ ਆਪਾਂ ਇੱਕ ਗੱਲ ਪਹਿਲਾਂ ਕਰ ਲਈਏ। ਸੋ ਅਮਰੀਕ ਜੀ, ਗੱਲ ਇਹ ਸੀਗੀ ਚੱਲ ਰਹੀ ਕਿ ਬਾਬਾ ਨਾਨਕ ਦੇ ਆਗਮਨ ਤੋਂ ਪਹਿਲਾਂ, ਜਨਮ ਤੋਂ ਪਹਿਲਾਂ ਹਾਲਾਤ ਦੱਸੇ ਸੀ ਕਿ ਭਾਰਤ ਦੇ ਜਾਂ ਭਾਰਤ ਮਹਾਂਦੀਪ ਦੇ ਹਾਲਾਤ ਕੀ ਸੀ, ਦੁਨੀਆਂ ਦੇ ਕੀ ਹਾਲਾਤ ਸੀਗੇ, ਉਹ ਮੈਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਦੱਸ ਚੁੱਕਾ ਹਾਂ। ਤੇ ਉਸ ਤੋਂ ਬਾਅਦ ਬਾਬੇ ਨੇ ਜਨਮ ਲਿਆ, ਜਨਮ ਲੈ ਕੇ ਉਸ ਨੇ ਆਪਣਾ ਜਿਹੜਾ ਪੈਂਡਾ ਸ਼ੁਰੂ ਕੀਤਾ, ਅਧਿਐਨ ਦਾ ਪੜ੍ਹਿਆ, ਕੰਮ ਵੀ ਕੀਤੇ, ਬੜਾ ਕੁਛ ਕੀਤਾ ਉਹਨਾਂ ਨੇ, ਹਨਾ। ਸੋ ਹੁਣ ਉਹ ਤੋਂ ਬਾਅਦ ਉਹ ਸੋਧਣ ਚੱਲਿਆ, ਉਹਨੇ ਸਾਡੇ ਲਈ ਬਖਸ਼ਾਂ ਦਿੱਤੀਆਂ, ਸਾਨੂੰ ਜੋ ਉਹਨੇ ਮਤਲਬ ਕਮਾਈ ਕੀਤੀ, ਘਾਲ ਕਮਾਈ, ਉਹ ਸਾਨੂੰ ਦਿੱਤੀ, ਠੀਕ ਹੈ ਨਾ। ਹੁਣ ਅੱਜ ਦੇ ਯੁੱਗ ਦੇ ਵਿੱਚ ਅਮਰੀਕ ਜੀ, ਤੁਸੀਂ ਸ਼ਾਇਦ ਮੇਰੇ ਨਾਲ ਸਹਿਮਤ ਹੋਵੋਗੇ ਕਿ ਅਸੀਂ ਪਹਿਲਾਂ ਸੰਤ ਬਣ ਜਾਂਦੇ ਹਾਂ ਤੇ ਮਗਰੋਂ ਅਸੀਂ ਬੰਦੇ ਬਣਨ ਦੀ ਕੋਸ਼ਿਸ਼ ਕਰੀਦਾ ਆ, ਅਸੀਂ ਕਮਾਈ ਤਾਂ ਬਾਅਦ ਚੋਂ ਕਰੀਦੀ ਆ, ਅਸੀਂ ਬੜੇ ਅਰਲੀ ਸਟੇਜ ਦੇ ਵਿੱਚ ਸੰਤ ਬਣਨ ਦੀ ਲੋਚਦੇ ਆ ਕਿ ਪ੍ਰਚਾਰ ਕਰਦੇ ਆ, ਹਨਾ, ਜੇ ਸਾਨੂੰ ਇੱਕ ਬਾਣੀ ਚੇਤੇ ਹੋ ਗਈ ਤਾਂ ਅਸੀਂ ਮਤਲਬ ਏਦਾਂ ਕਰਦੇ ਆ ਕਿ ਖੋਰੇ ਅਸੀਂ ਮਤਲਬ ਬ੍ਰਹਿਮੰਡ ਜਿੱਤ ਲਿਆ। ਖੈਰ ਉਹ ਕੀ ਬਣ ਗਏ ਆ। ਹੁਣ ਮੈਂ ਤੁਹਾਨੂੰ ਨਾ ਹਾਲਤ ਦੱਸਦਾ ਕਿ ਜਿਹੜੇ ਮਤਲਬ ਪਹਿਲੇ ਪਾਤਸ਼ਾਹ ਨੇ ਕਦੋਂ ਔਰ ਕਿਵੇਂ ਸਾਨੂੰ ਇਹ ਦਾਤਾਂ ਦਿੱਤੀਆਂ? ਹੁਣ ਕਹਿੰਦੇ ਐਂ ਨੀ ਵੀ ਬਾਬੇ ਨਾਨਕ ਨੇ ਮਤਲਬ ਉਹਨੂੰ ਮਿਲੀਆਂ ਸੀ ਤਾਂ ਉਹ ਉਦਾਂ ਹੀ ਵੰਡੀ ਗਿਆ ਬੋਲੀ ਗਿਆ, ਨਹੀਂ। ਕਹਿੰਦੇ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਉਹਨੇ ਪਰਮਾਤਮਾ ਦੇ ਕੋਲੋਂ ਬਖਸ਼ ਲਈ ਇਸ ਚੀਜ਼ ਦੀ ਅਕਾਲ ਪੁਰਖ ਨੇ, ਕਿਉਂਕਿ ਉਹਨੂੰ ਘੱਲਿਆ ਸੀ, ਸਾਰਿਆਂ ਨੂੰ ਅਕਾਲ ਪੁਰਖ ਨੇ ਹੀ ਘੱਲਿਆ ਆ, ਉਹਨੂੰ ਵੀ ਘੱਲਿਆ ਸੀ। ਸਾਡੇ ਕੋਲ ਸਾਰਿਆਂ ਕੋਲ ਪਾਵਰਾਂ ਹੈਗੀਆਂ ਜਿਹੜੀਆਂ ਬਾਬੇ ਨਾਨਕ ਦੇ ਕੋਲ ਸੀਗੀਆਂ, ਪਰ ਬਖਸ਼ ਕਿਹਨੂੰ ਮਿਲੀ? ਬਾਬੇ ਨੂੰ ਮਿਲੀ। ਉਹ ਸਾਨੂੰ ਵੀ ਮਿਲ ਸਕਦੀ ਹੈ ਜੇ ਆਪਾਂ ਉਹਦੇ ਰਾਹ ਤੇ ਚੱਲੀਏ। ਕਹਿੰਦਾ ਪਹਿਲਾਂ ਬਾਬੇ ਨੇ ਅਕਾਲ ਪੁਰਖ ਤੋਂ ਬਖਸ਼ ਲਈ ਵੀ ਹੁਣ ਤੂੰ ਦੱਸ ਤੇਰੀ ਅਥਾਰਟੀ ਹੈਗੀ ਆ, ਪਿੱਛੋਂ ਦੇ ਫਿਰ ਘਾਲ ਕਮਾਈ। ਫਿਰ ਉਹਨੇ ਆਪਣੀ ਮਿਹਨਤ ਕਰਨੀ ਸ਼ੁਰੂ ਕੀਤੀ। ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ। ਹੁਣ ਇੱਥੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਰੇਤਿਆਂ ਦੇ ਪਏ ਅੱਕ ਦਾ ਖਾਧਾ, ਇੱਦਾਂ ਨਹੀਂ। ਇਹਦਾ ਮਤਲਬ ਇਹ ਹੈ ਕਿ ਰੋੜਿਆਂ ਤੇ ਸੁੱਤੇ, ਇਹਦਾ ਮਤਲਬ ਇਹ ਨਹੀਂ ਹੈਗਾ। ਇਹਦਾ ਮਤਲਬ ਇਹ ਹੈ ਕਿ ਉਹਨੇ ਬਹੁਤ ਸਖ਼ਤ ਮਿਹਨਤ ਕੀਤੀ ਉਸ ਬਖਸ਼ ਦੀ ਘਾਲ ਕਮਾਉਣ ਦੇ ਲਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਓ ਮਨਾਈ। ਉਸਨੇ ਬਹੁਤ ਜ਼ਿਆਦਾ ਡੈਡੀਕੇਸ਼ਨ ਦਿਖਾਲੀ ਅਕਾਲ ਪੁਰਖ ਦੇ ਪ੍ਰਤੀ, ਤੇ ਉਹਦੇ ਵੱਡੇ ਭਾਗ ਸੀ ਕਿ ਪਰਮਾਤਮਾ ਤੇ ਉਹਦੀ ਇੱਕ ਸਾਰ ਜਿਹੜੀ ਬਖਸ਼ ਹੈ ਬਰਾਬਰ ਆ ਗਈ। ਫਿਰ ਕਹਿੰਦੇ ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਹੁਣ ਉਹ ਸੱਚਖੰਡ ਦੇ ਵਿੱਚ ਫਿਰ ਉਹਦਾ ਵੇਈ ਪ੍ਰਵੇਸ਼ ਹੋਇਆ ਤੇ ਨਾਮ ਉਹਨੂੰ ਪ੍ਰਾਪਤ ਹੋਇਆ ਤੇ ਉਹ ਦਿਲ ਦੇ ਵਿੱਚ ਪਰ ਉਹਨੇ ਗਰੀਬੀ ਪਾਈ, ਉਹ ਗਰੀਬੀ ਹਾਲਾਤ ਬਣੇ। ਫਿਰ ਲੋਕਾਂ ਦੇ ਲੈਵਲ ਤੇ ਉਹ ਆ ਕੇ ਉਹਨੇ ਫਿਰ ਉਹਨੂੰ ਪ੍ਰਚਾਰ ਕੀਤਾ। ਫਿਰ ਕੀ ਕੀਤਾ? ਜਦੋਂ ਉਹਨੂੰ ਸਾਰੀ ਬਖਸ਼ ਪ੍ਰਾਪਤ ਹੋ ਗਈ, ਫਿਰ ਬਾਬੇ ਨੇ ਦੇਖਿਆ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਅਮਰੀਕ ਜੀ, ਜਦੋਂ ਕਿਸੇ ਬੰਦੇ ਨੂੰ ਗਿਆਨ ਹੋ ਜਾਂਦਾ ਆ, ਫਿਰ ਉਹਨੂੰ ਪਤਾ ਲੱਗਦਾ ਕਿ ਅਸਲ ਦੇ ਵਿੱਚ ਚੱਲ ਕੀ ਰਿਹਾ ਆਲੇ ਦੁਆਲੇ। ਫਿਰ ਬਾਬੇ ਨਾਨਕ ਨੂੰ ਪਤਾ ਲੱਗਾ ਕਿ ਜਿਹੜੀ ਸਾਰੀ ਪ੍ਰਿਥਵੀ ਆ, ਸਾਰੇ ਵਰਲਡ ਆ, ਉਹ ਤਾਂ ਜਲ ਰਹੀ ਆ ਬਿਨਾਂ ਨਾਮ ਤੋਂ। ਬਾਜ ਗੁਰੂ ਗੁਬਾਰ ਹੈ, ਹੈ 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 ਕਰਦੀ ਸੁਣੀ ਲੁਕਾਈ। ਜਿਹੜੀ ਲੋਕ ਨੇ ਉਹ ਤਾਂ ਹਾਏ ਹਾਏ ਕਰ ਰਹੇ ਨੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਉਸ ਨੇ ਫਿਰ ਉਦਾਸੀ ਦੀ ਘਰੋਂ ਚਲੇ ਗਿਆ ਤੇ ਫਿਰ ਉਸਨੇ ਦੁਨੀਆਂ ਦੇ ਵਿੱਚ ਪ੍ਰਚਾਰ ਕੀਤੇ, ਉਦਾਸੀਆਂ ਕੀਤੀਆਂ, ਚੜਿਆ ਸੋਧਣ ਧਰਤੀ ਲੋਕਾਈ। ਇਸ ਤਰ੍ਹਾਂ ਬਾਬੇ ਨੇ ਸਾਨੂੰ ਪ੍ਰਚਾਰ ਕਰਨਾ, ਪ੍ਰਚਾਰ ਕਰਕੇ ਸਾਨੂੰ ਬਖਸ਼ ਦਿੱਤੀ ਆ। ਸੋ ਅਮਰੀਕ ਜੀ, ਅੱਜ ਦੇ ਟਾਈਮ ਦੇ ਵਿੱਚ ਅਸੀਂ ਬਾਬੇ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਜਨਮ, ਫਿਜ਼ੀਕਲ ਜਨਮ ਨੂੰ ਯਾਦ ਕਰਦੇ ਹਾਂ, ਜਿਹੜੀ ਬਾਡੀ ਨੂੰ ਯਾਦ ਕਰਦੇ ਹਾਂ ਜਦੋਂ ਜਨਮ ਲਿਆ ਅਸੀਂ, ਉਹ ਤਾਂ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਘਾਲ ਕਮਾਈ ਉਹ ਤੋਂ ਬਾਅਦ, ਹਨਾ, ਉਹਨਾਂ ਨੇ ਸਾਨੂੰ ਪ੍ਰਚਾਰ ਕੀਤਾ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਬਿਲਕੁਲ, ਮੈਨੂੰ ਤਾਂ ਪਹਿਲਾਂ ਸੰਤਾਂ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਨਾ, ਅੱਜ ਕੱਲ ਥੋੜਾ ਜਿਹਾ ਨੌਲੇਜ ਹੋ ਜਾਂਦਾ, ਚਾਰ ਪੰਜ ਪੰਕਤੀਆਂ ਸਿੱਖ ਲੈਂਦੇ ਆ, ਉਹਦਾ ਏਦਾਂ ਪ੍ਰਚਾਰ। ਕਈ ਤਾਂ ਵੈਸੇ ਉਹ ਜਾਣ ਕੇ ਵੀ ਕਰਦੇ, ਉਹ ਤਾਂ ਹੁੰਦੇ ਵਪਾਰੀ ਆ ਨਾ, ਕਈ ਵਾਰੀ ਉਹ ਸਮਾਜ ਵਿਚ ਪ੍ਰੋਬਲਮ ਵੀ ਬੜੀਆਂ ਖੜੀਆਂ ਕਰਦੇ ਆ, ਪ੍ਰਚਾਰ ਕਰਨ ਲੱਗ ਪੈਂਦੇ, ਫਿਰ ਉਹਦੇ ਵਿਰੋਧੀ ਖੜੇ ਹੋ ਜਾਂਦੇ ਆ, ਫਿਰ ਉਹਨਾਂ ਚ ਕੋਨਫਲਿਕਟ ਹੁੰਦਾ, ਆਮ ਜਿਹੜਾ ਬੰਦਾ ਆ ਉਹਦੇ ਵਿਚ ਫਿਰ ਉਹ ਪਿਸਦਾ ਆ। ਤੇ ਮੇਰੇ ਖਿਆਲ ਦੇ ਵਿਚ ਜਿਹੜਾ ਛੋਟਾ ਜਿਹਾ ਨੌਲੇਜ ਹੁੰਦਾ ਨਾ, ਕਈ ਵਾਰੀ ਛੋਟਾ ਜਿਹਾ ਨੌਲੇਜ, ਕਈ ਹੁਣ ਪੰਜਾਬੀ ਦੀ ਕਹਾਵਤ ਆ, ਖਾਲੀ ਭਾਂਡਾ ਜਿਹੜਾ ਬਹੁਤ ਜ਼ਿਆਦਾ ਛਲਕਦਾ ਆ, ਖੜਕਦਾ ਆ, ਇਹ ਗੱਲ ਇੱਥੇ ਟੁੱਕਦੀ ਆ। ਜਿਹਦੇ ਕੋਲ ਥੋੜਾ ਜਿਹਾ ਨੌਲੇਜ ਹੁੰਦਾ ਨਾ, ਕਈ ਵਾਰੀ ਉਹ ਬਹੁਤ ਬਹੁਤ ਵੱਡੀ ਵੱਡੀਆਂ ਗੱਲਾਂ ਕਰਨ ਲੱਗ ਪੈਂਦਾ ਆ, ਤੇ ਸਮਾਜ ਨੂੰ ਫਿਰ ਉਹ ਜਿਹੜੀ ਸੇਧ ਦੇਣ ਤੋਂ ਸੇਧ ਨੀ ਉਹਦੇ ਨਾਲ ਮਿਲਦੀ, ਉਹਦੇ ਨਾਲ ਕੋਨਫਲਿਕਟ ਕ੍ਰੀਏਟ ਹੁੰਦੇ ਆ। ਹੁਣ ਵੀ ਸਾਡੇ ਜਿਹੜੇ ਆ ਕਈ ਪ੍ਰਚਾਰਕ ਆ, ਸਿੱਖਇਜ਼ਮ ਦੇ ਕਈ ਪ੍ਰਚਾਰਕ ਆ, ਉਹਨਾਂ ਨੇ ਕੋਨਫਲਿਕਟ ਜ਼ਿਆਦਾ ਖੜੇ ਕੀਤੇ ਆ, ਲੋਕਾਂ ਨੂੰ, ਲੋਕਾਂ ਦੀ ਜਿਹੜੀ ਧਾਰਮਿਕ ਭਾਵਨਾ ਵਾ ਉਹਨਾਂ ਨੂੰ ਸ਼ਾਂਤ ਘੱਟ ਕੀਤਾ, ਕੋਨਫਲਿਕਟ ਜ਼ਿਆਦਾ ਖੜੇ ਕੀਤੇ ਵਾ। ਉਹਦਾ ਰੀਜ਼ਨ ਇਹੀ ਹੁੰਦਾ ਜਿਹੜਾ ਤੁਸੀਂ ਦੱਸ ਰਹੇ ਹੋ, ਕਿ ਉਹ ਥੋੜਾ ਜਿਹਾ ਉਹਨਾਂ ਨੂੰ ਕਿਤੇ ਮਿਲ ਜਾਂਦੀ ਇੱਕ ਨੌਲੇਜ, ਫਿਰ ਉਹਨੂੰ ਲੈ ਕੇ ਉਹ ਬਹਿ ਜਾਂਦੇ ਆ। ਕਈ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਨੌਲੇਜ ਬਹੁਤ ਥੋੜਾ, ਅਸੀਂ ਬੈਠਣਾ, ਉਹ ਵਪਾਰੀ ਲੋਕ ਵੀ ਹੁੰਦੇ ਕਈ ਉਹਨਾਂ ਦੇ ਵਿੱਚ, ਪਰ ਕਈ ਸਿੱਧੇ ਸਾਧੇ ਵੀ ਹੁੰਦੇ ਜਿਹਨਾਂ ਨੂੰ ਲੱਗਦਾ ਸਾਨੂੰ ਬਹੁਤ ਜ਼ਿਆਦਾ ਨੌਲੇਜ ਹੋ ਗਿਆ ਆ, ਹੁਣ ਇਹਦਾ ਪ੍ਰਚਾਰ ਕਰੋ, ਲੋਕਾਂ ਦਾ ਜਿਹੜਾ ਜੀਵਨ ਸੁਧਾਰੋ। ਲੋਕਾਂ ਨੇ ਜਿਹੜਾ ਜੀਵਨ ਸੁਧਾਰਨਾ ਹੁੰਦਾ ਉਹ ਠੀਕ ਹੈ, ਜਿਹੜੇ ਸਾਡੇ ਸੰਤ ਮਹਾਤਮਾ ਹੋਏ ਆ ਉਹਨਾਂ ਨੇ ਤਪੱਸਿਆ ਕਰਕੇ ਇਹ ਸਭ ਕੁਝ ਦਿੱਤਾ ਸਾਨੂੰ, ਉਹਨੇ ਸਾਨੂੰ ਸੇਧ ਦਿੱਤੀ ਆ। ਲੇਕਿਨ ਜਿਹੜੇ ਅੱਜ ਕੱਲ ਦੇ ਸੰਤ ਆ, ਇਹ ਪਹਿਲਾਂ ਸੰਤ ਬਣ ਜਾਂਦੇ ਆ, ਉਹ ਤੋਂ ਬਾਅਦ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਆ ਜਾਂ ਨਹੀਂ ਕਰਦੇ ਮੈਨੂੰ ਪਤਾ ਨੀ, ਸੰਤ ਜ਼ਰੂਰ ਬਣ ਜਾਂਦੇ ਆ।
ਠੀਕ ਹੈ ਅਮਰੀਕ ਜੀ, ਇੱਕ ਨਾ ਆਪਾਂ ਅਕਸਰ ਮਨ ਦੇ ਵਿੱਚ ਇੱਕ ਮਿਥ ਬਣਾਈ ਹੋਈ ਆ, ਸਾਡੇ ਪ੍ਰਚਾਰਕਾਂ ਨੇ ਪਹਿਲਿਆਂ ਨੇ ਦਿੱਤੀ ਕਿ ਬਾਬਾ ਨਾਨਕ ਬਿਲਕੁਲ ਅਨਪੜ੍ਹ ਸੀ, ਉਹ ਪੜ੍ਹਿਆ ਨੀ ਜੀ, ਉਹ ਹੁਣ ਪੱਟੀ ਬਣੀ, ਉਹ ਕਹਿੰਦਾ ਮੈਂ ਨੀ ਇਹ ਪੜ੍ਹਨੀ। ਅਸਲ ਦੇ ਵਿਚ ਨਾ ਉਹ ਇੱਕ ਬਹੁਤ
ਠੀਕ ਹੈ ਮੰਡੀ ਮੈਂ ਇੱਥੇ ਜੇ ਬਾਬਾ ਨਾਨਕ ਅਨਪੜ੍ਹ ਸੀ ਨਾ ਉਹ ਬਹੁਤ ਵਧੀਆ ਸੀ ਜਿਹਨੇ ਵੀ ਅਨਪੜ੍ਹ ਲੋਕ ਹੈ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਆ ਉਹਨਾਂ ਦਾ ਐਕਸਪੀਰੀਅੰਸ ਇੰਨਾ ਹੁੰਦਾ ਕਿ ਪੜ੍ਹੇ ਲਿਖੇ ਕੀ ਹੁੰਦਾ ਮੇਰੇ ਕੋਲ ਇੱਥੇ ਡਿਗਰੀ ਪਈ ਹੈ ਮੇਰੇ ਸਾਹਮਣੇ ਪਈ ਆ ਡਿਗਰੀ ਆ ਮੈਂ ਨੀ ਜ਼ਿਆਦਾ ਇਹਦਾ ਕੋਈ ਵੈਲਿਊ ਹੋਊਗੀ ਜਾਂ ਇਹਦੇ ਨਾਲ ਕੋਈ ਮੈਨੂੰ ਫਾਇਦਾ ਹੋਇਆ ਹੋਊਗਾ ਸਿਰਫ ਪੜ੍ਹ ਕੇ ਪੇਪਰ ਦਿੱਤੇ ਪੇਪਰ ਦੇ ਕੇ ਡਿਗਰੀ ਪੇਪਰ ਮੈਨੂੰ ਮਿਲ ਗਿਆ ਮੇਰੇ ਸਾਹਮਣੇ ਪਈ ਆ ਨਿਊ ਸਾਊਥ ਯੂਨੀਵਰਸਿਟੀ ਆਫ ਨਿਊ ਸਾਊਥ ਵੇਲ ਦਾ ਪੇਪਰ ਮੇਰੇ ਸਾਹਮਣੇ ਪਿਆ
ਕਰੋ
ਨਹੀਂ ਮੈਂ ਦਿੱਤੇ ਜਾ ਕੇ
ਮੇਰੇ ਕੋਲ ਕੰਮ ਆ ਸਕਦੀ ਆ ਇਹ ਡਿਗਰੀ
ਹਾਂਜੀ
ਇਹਦਾ ਜਹਾਜ਼ ਬਣਾਓ ਜਹਾਜ਼ ਦੇ ਉੱਪਰ ਨਹੀਂ ਇਹਦਾ ਜਹਾਜ਼ ਬਣਾਓ ਜਹਾਜ਼ ਬਣਾ ਕੇ ਇਹਦੇ ਪਿੱਛੇ ਫੂਕ ਮਾਰੋ ਫੂਕ ਮਾਰ ਕੇ ਹਵਾ ਚੜਾਓ ਮਤਲਬ ਨਜ਼ਾਰਾ ਤਾਂ ਆਊਗਾ ਜੀ 2 ਮਿੰਟ ਦਾ
ਇਹ ਮੈਨੂੰ ਇਹ ਫਾਇਦਾ ਇਹ ਹੋਇਆ ਮੇਰੇ ਪ੍ਰੋਫੈਸ਼ਨ ਡਿਵੈਲਪਮੈਂਟ ਦੇ 14 ਘੰਟੇ ਪੂਰੇ ਹੋ ਗਏ
ਹਾਂ ਕੀ ਬਾਤ ਹੈ ਅੱਛਾ ਅਮਰੀਕ ਜੀ ਗੱਲ ਇਹ ਹੈ ਵੀ ਅਸੀਂ ਬਾਬੇ ਨਾਨਕ ਨੂੰ ਨਾ ਅਨਪੜ੍ਹ ਸਕਦੇ ਹਾਂ ਉਹ ਪੜ੍ਹਿਆ ਨਹੀਂ ਸੀ ਜੀ ਮਤਲਬ ਉਹ ਹੁਣ ਉਸ ਚੀਜ਼ ਨੂੰ ਲੈ ਕੇ ਕੀ ਕੀਤਾ ਜਿਹੜੇ ਸਾਡੇ ਡਿਗਰੀ ਧਾਰੀ ਹੈ ਫਾਰ ਐਗਜ਼ਾਮਪਲ ਯੋਰ ਸੈਲਫ ਤੁਸੀਂ ਵੀ ਡਿਗਰੀ ਧਾਰੀ ਹੋ ਤੇ ਉਹ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਗਏ ਨੇ ਹਨਾ ਕਿ ਅਸੀਂ ਵੱਡੇ ਹਾਂ ਹਾਂ ਨਹੀਂ ਮੈਂ ਪੀ ਐਚ ਡੀ ਵਾਲੇ ਦੇ ਅਟੈਕ ਨਹੀਂ ਕਰ ਰਿਹਾ ਮੈਂ ਡਿਗਰੀ ਧਾਰੀ ਕਹਿ ਰਿਹਾ ਤੁਹਾਡੇ ਤੇ ਕਰ ਰਿਹਾ
ਪਹਿਲਾਂ
ਉਹਨਾਂ ਨੇ ਇਹ ਮਤਲਬ ਆਪਣੇ ਮਨ ਚ ਬਿਠਾ ਲਈ ਕਿ ਸਾਡੀ ਡਿਗਰੀ ਵੱਡੀ ਹੈ ਤੇ ਬਾਬਾ ਨਾਨਕ ਦਾ ਅਨਪੜ੍ਹ ਸੀਗਾ ਹਨਾ ਸੋ ਕਿਉਂਕਿ ਉਹ ਗਲਤ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਆ ਹੁਣ ਮਤਲਬ ਜਦੋਂ ਦੁਨੀਆ ਐਟਮ ਦੀ ਖੋਜ ਕਰ ਰਹੀ ਹੈ ਅਣੂ ਦੀ ਖੋਜ ਕਰ ਰਹੀ ਹੈ ਕਦੋਂ ਕੀਤੀ ਹੈ ਮੇਰੇ ਖਿਆਲ 17ਵੀਂ 18ਵੀਂ ਸਦੀ ਚ ਕੀਤੀ ਹੋਊਗੀ ਹਨਾ ਵੈਸਟ ਦੇ ਵਿਚ ਕਿਸੇ ਨੇ ਉਹਨਾਂ ਨੇ ਕਾਹਦੀ ਖੋਜ ਕੀਤੀ ਹੈ ਅਮਰੀਕ ਜੀ ਅਣੂ ਦੀ ਅਣੂ ਕੀ ਹੈ ਐਟਮ ਐਟਮ ਹਾਂ ਐਟਮ ਕਦ ਤੋਂ ਬਣਿਆ ਆਤਮ ਅੱਖਰ ਤੋਂ ਐਟਮ ਬਣਿਆ ਹੋਇਆ ਨਾ ਹੁਣ ਉਹਨੇ ਅਣੂ ਦੀ ਖੋਜ ਕੀਤੀ ਹੈ ਉਹ ਤੋਂ ਬਾਅਦ ਕੋਈ 150-200 ਸਾਲ ਬਾਅਦ ਪਤਾ ਲੱਗਾ ਵੀ ਅਣੂ ਵੀ ਸਾਰਿਆਂ ਨਾਲੋਂ ਛੋਟਾ ਨਹੀਂ ਹੈਗਾ ਜਿਹੜਾ ਐਟਮ ਹੈ ਉਹ ਵੀ ਸਾਰਿਆਂ ਨਾਲ ਛੋਟਾ ਨਹੀਂ ਉਹਦੇ ਵਿੱਚ ਵੀ ਜਿਹੜੇ ਸਬ ਐਟੋਮਿਕ ਮੈਟਰ ਹੈ ਜਿਹੜੇ ਕਿ ਨਿਊਟ੍ਰੋਨ ਪ੍ਰੋਟੋਨ ਇਲੈਕਟ੍ਰੋਨ ਫਿਰ ਉਹ ਤੋਂ ਬਾਅਦ ਵੀ ਕੁਆਰਕਸ ਸੁਪਰ ਕੁਆਰਕਸ ਹਨਾ 12-16 ਜਿਹੜੀਆਂ ਉਹਦੇ ਬਣਦੇ ਨੇ ਕੁਆਂਟਮ ਵਾਲੇ ਉਹ ਨੇ ਉਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਸਬ ਐਟੋਮਿਕ ਮੈਟਰ ਹਨਾ ਜਾਂ ਕੁਆਂਟਮ ਮਟੀਰੀਅਲ ਮਕੈਨਿਕਸ ਹੁਣ ਇੱਕ ਅਣੂ ਹੈ ਅਣੂ ਤੋਂ ਬਾਅਦ ਆਪਾਂ ਉਹਨੂੰ ਪਰਮਾਣੂ ਵੀ ਕਹਿ ਸਕਦੇ ਹਾਂ ਨਾ ਪਰਮਾਣੂ ਪਰਮਾਣੂ ਦਾ ਮਤਲਬ ਹੁੰਦਾ ਅਣੂ ਤੋਂ ਵੀ ਛੋਟਾ ਅਲਟੀਮੇਟ ਠੀਕ ਹੈ ਹੁਣ ਸਾਇੰਸ ਨੇ ਪਿਛਲੇ 150-200 ਸਾਲ ਪਹਿਲਾਂ ਇਹਦੀ ਖੋਜ ਕੀਤੀ ਆ ਹੁਣ ਮੈਂ ਤੁਹਾਨੂੰ ਦੱਸਾਂ ਵੀ ਜੇ ਆਪਾਂ ਬਾਬੇ ਨਾਨਕ ਨੂੰ ਅਨਪੜ੍ਹ ਸੱਦਦੇ ਹਾਂ ਠੀਕ ਹੈ ਤਾਂ ਪੰਜਵੇਂ ਪਾਤਸ਼ਾਹ ਇੱਕ ਸਲੋਕ ਦੇ ਰਹੇ ਨੇ ਗੁਰਬਾਣੀ ਦੇ ਵਿੱਚ ਠੀਕ ਹੈ ਨਾ ਹੁਣ ਕਿਉਂਕਿ ਜੋਤ ਉਹੀ ਆ ਠੀਕ ਹੈ ਕਹਿੰਦੇ ਕਿ ਉਹਨਾਂ ਸੰਸਕ੍ਰਿਤੀ ਨਾ ਇੱਕ ਸਲੋਕ ਉਚਾਰੇ ਨੇ ਉਹਦੇ ਵਿੱਚ ਮੈਂ ਤੁਹਾਨੂੰ ਨਾ ਇੱਕ ਦੂਜਾ ਸਲੋਕ ਜਿਹੜਾ ਪੇਸ਼ ਕਰ ਰਿਹਾ ਉਹ ਇਹ ਨਾ ਵੈਸੇ ਬਹੁਤ ਪੁਰਾਣੀ ਵੇਦਾਂ ਦੇ ਵਿੱਚ ਵੀ ਆ ਅਣੂ ਪਰਮਾਣੂ ਦੀਆਂ ਗੱਲਾਂ ਕਹਿੰਦੇ ਪਰਮਾਣੂ ਪਾਰਜੰਤ ਆਕਾਸ ਦੀਪ ਲੋ ਸਿਖੰਡਨੇ ਗਸ਼ੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧਤੇ ਹੁਣ ਇੱਕ ਥਿਊਰੀ ਦੇਖੋ ਵੀ ਇੱਕ ਕੋਈ ਚੀਜ਼ ਹੁੰਦੀ ਹੈ ਤਾਂ ਹੀ ਉਹਦੀ ਚੀਜ਼ ਲਿਖੀ ਜਾਂਦੀ ਹੈ ਨਾ ਇੱਕ ਮਨ ਦੇ ਵਿੱਚ ਇੱਕ ਦਿਮਾਗ ਦੇ ਵਿੱਚ ਬੁੱਧੀ ਦੇ ਵਿੱਚ ਪਰਮਾਣੂ ਦਾ ਕਨਸੈਪਟ ਹੋਊਗਾ ਉਸ ਬੇਸ ਦੇ ਉੱਤੇ ਵੀ ਕਵਿਤਾ ਲਿਖੀ ਜਾਂ ਸਲੋਕ ਲਿਖਿਆ ਜਾਂ ਬਾਣੀ ਲਿਖੀ ਨਾ ਹੁਣ ਇਸ ਸਲੋਕ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਨਾਨਕ ਦੀ ਜੋਤ ਨੇ ਪਰਮਾਣੂ ਦਾ ਜ਼ਿਕਰ ਕੀਤਾ ਆ ਸਬ ਐਟੋਮਿਕ ਪਾਰਟੀਕਲਸ ਦਾ ਜ਼ਿਕਰ ਕੀਤਾ ਕਿ ਜੇ ਮੇਰੀ ਜਿਹੜੀ ਸੋਚ ਹੈ ਉਹ ਪਰਮਾਣੂ ਲੈਵਲ ਤੱਕ ਚੱਲ ਜਾਵੇ ਮੈਂ ਪਰਮਾਣੂ ਲੈਵਲ ਤੱਕ ਹੋ ਜਾਂ ਜਾਣੀ ਕਿ ਸਬ ਐਟੋਮਿਕ ਕੁਆਂਟਮ ਲੈਵਲ ਤੱਕ ਹੋ ਜਾਂ ਤੇ ਮੈਂ ਨਾ ਮਤਲਬ ਨੈਨੋ ਸੈਕਿੰਡ ਦੇ ਵਿੱਚ ਪਰਜੰਤ ਦਾ ਮਤਲਬ ਨੈਨੋ ਸੈਕਿੰਡ ਕਿ ਮੈਂ ਇੰਨਾ ਛੋਟਾ ਹੋ ਕੇ ਨੈਨੋ ਸੈਕਿੰਡ ਦੇ ਵਿੱਚ ਆਕਾਸ਼ ਦੀਪ ਲੋ ਸਿਖੰਡ ਨੇ ਵੀ ਜਿੰਨੇ ਆਕਾਸ਼ ਨੇ ਬ੍ਰਹਿਮੰਡ ਹੈ ਦੀਪ ਹੈ ਜਿੰਨੇ ਮਤਲਬ ਅਰਥ ਹੈ ਲੋ ਹੈ ਮਤਲਬ ਜਿੰਨੇ ਬਾਹਰਲੇ ਬਣੇ ਹੋਏ ਨੇ ਮੈਂ ਉੱਥੇ ਘੁੰਮਾਂ ਵਾਂ ਪਰ ਕਹਿੰਦੇ ਗਸ਼ੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧਤੇ ਤੇ ਕਹਿੰਦੇ ਇੱਕ ਪਰਮਾਤਮਾ ਰੂਪੀ ਸਾਧੂ ਦੀ ਇੱਕ ਨਜ਼ਰ ਸਵੱਲੀ ਨਜ਼ਰ ਤੋਂ ਬਿਨਾਂ ਇਹ ਸਾਰੀ ਜਿਹੜੀ ਕੈਪੇਬਿਲਿਟੀਜ਼ ਹੈ ਜ਼ੀਰੋ ਹੈ ਮਤਲਬ ਇੱਕ ਤੁਸੀਂ ਕਨਸੈਪਟ ਦੇਖੋ ਕਿ ਇਸ ਲੈਵਲ ਦੇ ਕਨਸੈਪਟ ਜਿਹੜੇ ਡਿਵੈਲਪ ਕੀਤੇ ਨਾਨਕ ਤੇ ਨਾਨਕ ਦੀ ਜੋਤ ਨੇ ਠੀਕ ਹੈ ਹੁਣ ਆਪਾਂ ਨੂੰ ਬਾਬੇ ਨਾਨਕ ਨੂੰ ਗਲਤ ਕਹਿਣਾ ਜਾਂ ਬਾਬੇ ਨਾਨਕ ਨੂੰ ਅਨਪੜ੍ਹ ਕਹਿਣਾ ਤੇ ਆਪਣੀਆਂ ਜਿਹੜੀਆਂ ਦੁਨਿਆਵੀ ਡਿਗਰੀਆਂ ਇਹਨੂੰ ਇੱਕ ਕਵੀ ਸੱਦੀ ਜਾਣਾ ਵੀ ਉਹ ਕਵੀ ਸੀਗੇ ਜੀ ਕਵਿਤਾ ਦੇ ਰੂਪ ਦੇ ਵਿੱਚ ਹੀ ਗੁਰਬਾਣੀ ਨੂੰ ਲਈ ਜਾਣਾ ਨਹੀਂ ਨਹੀਂ ਉਹਦੇ ਪਿੱਛੇ ਬਹੁਤ ਵੱਡੇ ਵੱਡੇ ਕਨਸੈਪਟ ਬ੍ਰਹਿਮੰਡ ਲੈਵਲ ਦੇ ਅਨੁਭਵ ਉਹਨਾਂ ਦੇ ਸੀਗੇ। ਅਣੂ ਦਾ ਮਤਲਬ ਹੁੰਦਾ ਐਟੋਮਿਕ, ਪਰਮਾਣੂ, ਅਣੂ, ਅਣੂ ਦਾ ਮਤਲਬ ਅਣੂ, ਭਵ ਦਾ ਮਤਲਬ ਹੁੰਦਾ ਫੀਲਿੰਗਸ। ਐਟੋਮਿਕ ਲੈਵਲ ਦੀਆਂ ਫੀਲਿੰਗ ਉਹਨਾਂ ਨੇ ਅਨੁਭਵ ਕੀਤੀਆਂ ਆ, ਮਹਿਸੂਸ ਕੀਤੀਆਂ, ਉਹ ਬਾਣੀ ਹੈ, ਉਥੇ ਤੱਕ ਆਪਾਂ ਪਹੁੰਚਣਾ ਹੈ। ਖੈਰ ਅਮਰੀਕ ਜੀ, ਉਸ ਤੋਂ ਬਾਅਦ ਆਪਾਂ ਸੁਨੇਹੇ ਲੈਣੇ ਆ। ਸੁਖਜਿੰਦਰ ਜੀ, ਤੁਹਾਡਾ ਸੁਨੇਹਾ ਮੈਂ ਥੋੜੀ ਦੇਰ ਬਾਅਦ ਪੜ੍ਹਦਾ ਹਾਂ। ਤੇ ਨਪਿੰਦਰ ਰਿਹਲ ਜੀ, ਤੁਹਾਡੀਆਂ ਤਸਵੀਰਾਂ ਆ ਗਈਆਂ ਨੇ, ਪੌਦੇ ਬਾਰੇ ਜਾਣਕਾਰੀ ਮੰਗਦੇ, ਇਹਦੇ ਕੋਲ ਇਹ ਮੇਰੇ ਕੋਲ ਜਾਣਕਾਰੀ ਹੈ ਨੀ ਇਹ ਪੌਦਾ। ਉਹ ਅੱਛਾ ਅੱਛਾ ਠੀਕ ਹੈ ਜੀ, ਠੀਕ ਹੈ। ਹਾਂ ਇਹ ਤੁਹਾਨੂੰ ਮੈਨੂੰ ਲੱਗਦਾ ਕੱਢਣਾ ਹੀ ਪੈਣਾ, ਇਹ ਗਰਾਊਂਡ ਕਵਰ ਹੈ। ਖੈਰ ਉਸ ਤੋਂ ਬਾਅਦ ਇੱਕ ਚੁਟਕਲਾ ਸੁਣਾ ਦਈਏ, ਫਿਰ ਹੁਣ ਬਾਅਦ ਚ ਸੁਣਾਈਏ,
ਚੁਟਕਲਾ ਸੁਣਾ ਦਿਓ
ਹਾਂ। ਉਧਰ ਜਗਤਾਰ ਭਾਜੀ ਕਹਿੰਦੇ ਨੇ ਅਧੂਰੀ ਜਾਣਕਾਰੀ ਨੁਕਸਾਨਦੇਹ ਹੁੰਦੀ ਹੈ ਫਲੋਰਾ ਸਾਹਿਬ, ਬਿਲਕੁਲ ਠੀਕ ਜੀ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਦੀਪਜੋਤ ਸਿਓਂ ਮਿਲੇ ਆਏ ਨੇ ਜੀ, ਉਹ ਕਹਿੰਦੇ ਨੇ ਕਿ ਭਾਈ ਸਤਿ ਸ੍ਰੀ ਅਕਾਲ, ਥੋੜੇ ਮਹੀਨੇ ਪਹਿਲਾਂ ਤੁਸੀਂ ਕਿਸੇ ਵਿਆਹ ਵਾਲੇ ਬਾਰੇ ਸ਼ੁਰਲੀ ਛੱਡੀ ਸੀ, ਉਸ ਬਾਰੇ ਗਿਆਨ ਸਾਂਝਾ ਕਰੋ। ਕਿਸੇ ਵਿਆਹ ਬਾਰੇ? ਵਿਆਹ ਦੀਆਂ ਤਾਂ ਗੱਲਾਂ ਦੀ ਬਹੁਤ ਕਰਦੇ ਰਹਿੰਦੇ ਹਾਂ। ਤੇ ਸੁਖਜਿੰਦਰ ਸਾਡੇ ਨਾਲ ਜੁੜੇ ਨੇ ਹੌਰਸ਼ਮ ਵਿਕਟੋਰੀਆ ਤੋਂ, ਗੁਰਪੁਰਬ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ, ਤੇ ਲੱਗੇ ਆ ਜੀ ਕੰਮ ਤੇ, ਰੇਡੀਓ ਚੱਲ ਰਿਹਾ ਜੀ ਤੇ ਨਜ਼ਾਰੇ ਆ ਜੀ। ਆਪਾਂ ਇਹ ਵੀ ਗੱਲ ਕਰਨੀ ਆ, ਇਨ੍ਹਾਂ ਦਾ ਹੁਣ ਮੈਸੇਜ ਆ ਗਿਆ ਤਾਂ ਆਪਾਂ ਇਨ੍ਹਾਂ ਨੂੰ ਵਧਾਈਆਂ ਵੀ ਦੇਣੀਆਂ ਤੇ ਨਾਲੇ ਗੱਲਾਂ ਬਾਤਾਂ ਵੀ ਕਰਨੀਆਂ। ਤੇ ਸਤਨਾਮ ਗਿੱਲ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਚੁਟਕਲਾ ਇੱਦਾਂ ਹੈ ਜੀ, ਕਈ ਵਾਰੀ ਅਮਰੀਕ ਜੀ ਘਰ ਦੇ ਵਿਚ ਲੜਾਈ ਹੁੰਦੀ ਹੈ ਨਾ ਕੱਪੜਿਆਂ ਤੇ, ਸ਼ੋਪਿੰਗ ਤੇ। ਹੁਣ ਜਿੱਦਾਂ ਕ੍ਰਿਸਮਿਸ ਆ ਗਈ, ਸਾਰਿਆਂ ਨੇ ਕਹਿਣਾ ਵੀ ਲਓ ਜੀ ਕੱਪੜੇ ਲੈਣ ਵਾਲੇ ਹੋ ਗਏ, ਏਦਾਂ ਹੋ ਗਈ। ਤੇ ਜਦੋਂ ਇੱਦਾਂ ਘਰ ਚ ਆਉਂਦੀ ਆ, ਉਹ ਫਿਰ ਕਹਿੰਦਾ ਹਜੇ ਯਾਰ ਦੋ ਮਹੀਨੇ ਪਹਿਲਾਂ ਤਾਂ ਤੂੰ ਲੈ ਕੇ ਆਈ ਆ ਇੰਡੀਆ ਤੋਂ, ਤੇਰਾ ਪਾਰਸਲ ਆਇਆ ਹਨਾ ਸੂਟ ਦਾ ਜਾਂ ਮੁਕੜਾ ਹਨਾ, ਹੁਣ ਇੰਡੀਆ ਨੂੰ ਲੱਗੇ ਰਹਿੰਦੇ ਆ ਨਾ ਘਰ।
ਵੈਸੇ ਤੁਸੀਂ ਔਰਤ ਨੂੰ ਪੁੱਛ ਲੋ ਜਾਂ ਆਪਣੇ ਘਰਾਂ ਵਾਲੇ ਪੁੱਛ ਲੋ, ਸੂਟ ਹੈ ਨਹੀਂ? ਸੂਟ ਤਾਂ ਹੈ ਹੀ ਨੀ, ਕੋਈ ਚੱਜਦਾ ਹੈ ਨੀ,
ਕੋਈ ਨੀ ਰਿਹਾ ਹੈ ਨਾ,
ਕੋਈ ਨੀ ਹੈ ਨੀ, ਸੂਟ ਹੈ ਨੀ, ਕੋਈ
ਰਿਹਾ ਉਹ ਗਿਆ ਕਿੱਥੇ,
ਸੂਟ ਤਾਂ ਹੈ ਹੀ ਨੀ ਹੈ,
ਜਿਹੜੇ ਪਹਿਲਾਂ ਸੀ ਉਹ ਕਿੱਥੇ ਗਏ। ਖੈਰ ਉਦਾਂ ਹੀ ਨਾ ਆਪਣੇ ਇੱਦਾਂ ਹੀ ਭਾਰ ਦਾ ਵੀ ਹੁੰਦਾ ਵੀ ਉਹ ਇੱਕ ਨਾ ਫਿਰ ਅਲਟੀਮੇਟ ਬਹਾਨਾ ਹੁੰਦਾ ਵੀ ਜਿੱਦਾਂ ਵੀ ਭਾਰ ਵੱਧ ਗਿਆ ਘੱਟ ਗਿਆ। ਘਰ ਦੇ ਵਿੱਚ ਇਹ ਵੀ ਬੜੀ ਚੱਲਦੀ ਰਹਿੰਦੀ ਨਾ ਗੱਲਬਾਤ। ਇੱਕੋ ਜਨਾਨੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਸਾਰੇ ਕਹਿੰਦੇ ਆ ਵੀ ਮੈਂ ਮੋਟੀ ਹੋ ਗਈ ਹਨਾ, ਤੇ ਹਾਂ ਕਹਿੰਦੇ ਸਾਰੇ ਕਹਿੰਦੇ ਮੈਂ ਮੋਟੀ ਹੋ ਗਈ ਹਨਾ, ਜਦ ਵੀ ਮਿਲਦੀ ਹਾਏ ਉਹ ਤੂੰ ਵੇਟ ਗੇਨ ਕਰ ਲਿਆ ਹਨਾ, ਤੂੰ ਤੈਨੂੰ ਡਾਇਟਿੰਗ ਕਰਨੀ ਚਾਹੀਦੀ ਆ, ਏਦਾਂ ਦੀਆਂ ਗੱਲਾਂ ਅਕਸਰ ਚੱਲਦੀਆਂ ਰਹਿੰਦੀਆਂ ਘਰ ਦੇ ਵਿੱਚ। ਤੇ ਕਹਿੰਦੇ ਮੋਟੀ ਮੋਟੀ ਹੋ ਕੇ ਕਹੀ ਜਾਂਦੇ ਆ, ਝੂਠ ਬੋਲਦੇ ਨੇ, ਕਹਿੰਦੀ ਸਾਰੇ ਲੋਕ ਝੂਠ ਬੋਲਦੇ ਆ ਮੈਨੂੰ ਮੋਟੀ ਮੋਟੀ ਕਹਿ ਕੇ, ਕਹਿੰਦੇ ਪਹਿਲਾਂ ਵਾਲੇ ਕੱਪੜੇ ਮੇਰੇ ਹੁਣ ਵੀ ਆ ਰਹੇ ਆ, ਮੈਂ ਕਿੱਥੋਂ ਮੋਟੀ ਹੋ ਗਈ ਹਨਾ। ਤੇ ਘਰ ਵਾਲਾ ਕਹਿੰਦਾ ਰੱਬ ਦਾ ਖੌਫ ਕਰ, ਰੱਬ ਤੋਂ ਡਰ, ਇਹ ਕੱਪੜੇ ਨੀ ਇਹ ਸ਼ਾਲ ਹੈ, ਸ਼ਾਲ ਜਿਹੜਾ ਤੂੰ ਕਹਿੰਦੀ ਆ ਪਹਿਲਾਂ। ਕਿਆ ਬਾਤ ਹੈ ਜੀ, ਠੀਕ ਹੈ ਜੀ, ਚਾਲ ਸਾਹਿਬ ਨਜ਼ਾਰੇ ਲਿਆ ਰਹੇ ਤੁਸੀਂ। ਤੇ ਬਾਕੀ ਸ਼ਰਮਾ ਬੱਤ ਸਾਡੇ ਨਾਲ ਜੁੜੇ ਨੇ ਜੀ ਮੈਲਬਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਕਹਿੰਦੇ ਕੋਈ ਲੋ ਮੇਨਟੇਨੈਂਸ ਸਾਊਲ ਗਰਾਊਂਡ ਕਵਰਿੰਗ ਪਲਾਂਟ ਸੁਜੈਸਟ ਕਰਿਓ ਜੀ। ਹਾਂਜੀ ਮੈਂ ਇੱਦਾਂ ਕਰਦਾ ਵੀ ਅੱਜ ਮੈਂ ਫੋਟੋਆਂ ਖਿੱਚਦਾ ਤੇ ਫੋਟੋਆਂ ਖਿੱਚ ਕੇ ਕੱਲ ਵਾਲੇ ਪ੍ਰੋਗਰਾਮ ਚ ਫਿਰ ਮੈਂ ਸਾਰਿਆਂ ਨਾਲ ਸ਼ੇਅਰ ਕਰਾਂਗਾ ਜਿੰਨੇ ਵੀ ਸੱਜਣ ਮਿੱਤਰ ਨੇ ਨਾ, ਕਿ ਜਿਹੜੇ ਲੋ ਮੇਨਟੇਨੈਂਸ ਵਾਲੇ ਹੁਣ ਬੜੇ ਲੋ ਮੇਨਟੇਨੈਂਸ ਵਾਲੇ ਬਹੁਤ ਵਧੀਆ ਵਧੀਆ ਉਹਨਾਂ ਨੂੰ ਫੁੱਲ ਵੀ ਖਿੜਦੇ ਨੇ, ਸੋ ਮੈਂ ਕੱਲ ਨੂੰ ਫੋਟੋਆਂ ਖਿੱਚ ਕੇ ਆਪਣੇ ਗਾਰਡਨ ਚੋਂ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਤੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਸੁਨੇਹਾ ਪਾ ਰਹੇ ਸੀ ਪਹਿਲਾਂ, ਕਹਿੰਦੇ ਕਿ ਪਹਿਲਾਂ ਜਿਹੜੇ ਲੋਕ ਸਿੱਧੂ ਨੂੰ ਜੱਫੀ ਤੇ ਸਿਆਸਤ ਕਰ ਰਹੇ ਸੀ, ਹੁਣ ਉਹੀ ਲੋਕ ਇਸ ਲਾਂਘੇ ਨੂੰ ਲੈ ਕੇ ਬੱਲੇ ਬੱਲੇ ਬੋਲ ਰਹੇ ਹਨ, ਹੁਣ ਉਹੀ ਲੋਕ ਆਪਣੇ ਸਿਰ ਸੇਰਾ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ, ਹਰਸਿਮਰਤ ਸਾਢੇ ਚਾਰ ਸੁੱਤੀ ਪਈ ਸੀ। ਠੀਕ ਹੈ ਜੀ, ਹਾਂਜੀ ਹੁਣ ਕੋਈ ਜੋ ਮਰਜ਼ੀ ਆਖੀ ਜਾਵੇ ਪਰ ਕਰਤਾਰਪੁਰ ਲਾਂਘੇ ਦਾ ਮਾਮਲੇ ਚ ਬਰਫ਼ ਸਿੱਧੂ ਦੀ ਜੱਫੀ ਨੇ ਹੀ ਪਿਘਲਾਈ ਹੈ। ਜਿਹੜੇ ਉਦੋਂ ਸਿੱਧੂ ਨੂੰ ਦੇਸ਼ ਧਰੋਈ ਕਹਿੰਦੇ ਸੀ ਅੱਜ ਸਵਾਗਤ ਕਰਨ ਡਏ ਆ, ਉਨ੍ਹਾਂ ਨੂੰ ਤਾਂ ਪੋਲੀਆਂ ਪੋਲੀਆਂ ਚਪੇੜਾਂ ਆਪਦੇ ਮੂੰਹ ਤੇ ਆਪ ਹੀ ਮਾਰ ਲੈਣੀਆਂ ਚਾਹੀਦੀਆਂ ਨੇ। ਭਾਰਤੀ ਮੀਡੀਆ ਦੇ ਇਕ ਹਿੱਸੇ ਨੂੰ ਆਪਦੇ ਸਿਰ ਤੇ ਹਲਕੇ ਹਲਕੇ ਲਿੱਤਰ ਲਾਉਣੇ ਚਾਹੀਦੇ ਆ, ਉਦਣ ਕਹਿੰਦੇ ਸੀ ਸਿੱਧੂ ਕੀ ਨਾ ਪਾਕ ਜੱਫੀ, ਅੱਜ ਲਾਣਤੀ ਆਖਣ ਡਏ ਆ, ਪੁਲਸੇ ਮਿਟੇ ਕੀ ਛਤਰਤਾ। ਠੀਕ ਹੈ, ਦੇਖ ਰੇਖ ਲਈ ਜਿਹੜੇ ਯੰਤਰ ਦੂਸਰੀਆਂ ਪੋਰਟਾਂ ਤੇ ਲਾਏ ਹੋਏ ਨੇ ਉਹ ਪੰਜਾਬ ਬਾਰਡਰ ਤੇ ਵੀ ਲਾਏ ਜਾ ਸਕਦੇ ਨੇ। ਇਹ ਬਹਾਨੇਬਾਜ਼ੀ ਹੈ ਸਿਰਫ ਸਿੱਧੂ ਵੀਰੇ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ। ਦੇਖੋ ਆਪਾਂ ਗੱਲ ਕਰ ਰਹੇ ਹਾਂ ਕਿ ਅਮਰੀਕ ਜੀ ਤੁਸੀਂ ਯੂਰਪ ਗਏ ਹੋ ਤੇ ਦੇਖ ਰਹੇ ਹੋ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਕਿਹੜੇ ਟਾਈਮ ਕਿਹੜੇ ਦੇਸ਼ ਦੇ ਵਿਚ ਘੁੰਮ ਰਹੇ ਹੋ। ਤੁਸੀਂ ਇਧਰ ਜਾਓ ਹਨਾ, ਫਰਾਂਸ ਤੋਂ ਜਾਓ ਸਵਿਟਜ਼ਰਲੈਂਡ ਵੱਲ ਨੂੰ, ਤੇ ਉਧਰ ਤੁਸੀਂ ਡੈਨਮਾਰਕ ਚਲ ਜਾਓ ਤੇ ਨਾਲ ਨਾਰਵੇ ਹੈ ਤੇ ਸਵੀਡਨ ਹੈ ਹਨਾ, ਉੱਥੇ ਪਤਾ ਹੀ ਨਹੀਂ ਲੱਗਦਾ ਵੀ ਜੇ ਹੁਣ ਇੱਕ ਦੁਕਾਨ ਚ ਤੁਸੀਂ ਕੈਫੇ ਚ ਚਾਹ ਪੀਤੀ ਹੈ ਉਹ ਨਾਲੋ ਨਾ ਮੈਂ ਮੈਕਡੋਨਲ ਖਾਣਾ ਨਿਆਣਿਆਂ ਨੇ ਮੈਕਡੋਨਲ, ਉਹ ਮੈਕਡੋਨਲ ਸਵੀਡਨ ਚ ਹੁੰਦਾ ਦੂਜੇ ਪਾਸੇ ਹਨਾ, ਪਤਾ ਨੀ ਲੱਗਦਾ ਕੁਝ ਵੀ।
ਅੱਗੇ ਪਤਾ ਲੱਗਦਾ ਹੁੰਦਾ ਜੀ ਅਮਰੀ, ਜਦੋਂ ਕਰੰਸੀਆਂ ਅਲੱਗ ਅਲੱਗ ਹੁੰਦੀਆਂ ਬਹੁਤ ਟਬਲਾਂ ਦਿੰਦੀ ਸੀ ਲੋਕਾਂ ਨੂੰ,
ਹੁਣ ਇਦਾਂ ਪੇ ਆਪਣੇ ਸਰੋਤਿਆਂ ਨੇ ਸਮਝਣਾ ਬਈ ਇਹ ਪਤਾ ਨੀ ਕਿੱਡਾ ਘੁੰਮਕੜ ਹੈ ਦੇਖਿਆ ਹੋਣਾ। ਮੈਂ ਵੀ ਜੀ ਸੁਣੀਆਂ ਸੁਣਾਈਆਂ ਗੱਲਾਂ ਸੁਣਾ ਰਿਹਾ, ਮੈਨੂੰ ਇਦਾਂ ਨਾ ਸਮਝੋ ਕਿ ਬਹੁਤ ਘੁੰਮਣ ਵਾਲਾ ਬੰਦਾ ਹੈ।
ਗਏ ਸੀਗੇ, ਮੈਂ ਵੀ ਇੱਕ ਵਾਰ ਗਿਆ ਸੀ ਅਮਨਦੀਪ, ਫਰਾਂਸ ਤੋਂ ਬੈਲਜੀਅਮ ਆਇਆ ਦਾ, ਬੈਲਜੀਅਮ ਦੇ ਨਾਲੇ ਮੋਹਰੇ ਹਾਲੈਂਡ ਲੱਗਦਾ, ਤਿੰਨਾਂ ਕੰਟਰੀਆਂ ਚ ਗਏ ਸੀ ਆਪਾਂ।
ਅੱਛਾ,
ਤੇ ਉਹ ਨਾਲੇ ਨਾਲ ਲੱਗਦੇ ਆ ਨਾ, ਬ੍ਰਸਲ ਤੋਂ ਬਾਅਦ ਫਿਰ ਹਾਲੈਂਡ ਲੱਗਣ ਲੱਗ ਪੈਂਦਾ, ਨਾਲ ਬੈਲਜੀਅਮ ਆਉਂਦਾ, ਫਰਾਂਸ ਆਉਂਦਾ, ਇੰਗਲੈਂਡ ਹੈ ਉੱਥੇ, ਪੁੱਤੀ ਬੱਸ ਚੱਲਦੇ, ਇੱਥੇ ਆਸਟ੍ਰੇਲੀਆ ਵਾਂਗ ਚੱਲਦੇ।
ਉਦੋਂ ਹੀ ਗੱਲ ਸੁਣਾਈ ਸੀ BMW ਵਾਲੀ ਕਿ ਉੱਥੇ ਜਿਹੜੇ ਪੰਜਾਬੀ ਭਾਈਚਾਰਾ, ਪੰਜਾਬੀ ਭਾਈਚਾਰਾ ਕਹਿੰਦਾ
ਜਿੱਥੇ ਮਰਜ਼ੀ ਕਰਾ ਲਓ, BMW ਨਹੀਂ ਕਰਾਉਣਾ।
BMW ਉਹ ਭਾਜੀ ਸਮਝ ਹੀ ਗਏ ਵੀ ਉਦਾਂ ਜਦ ਵਿਆਹ ਕਰਾਉਣ ਜਾਣਾ ਨਾ, ਜਿੱਦਾਂ ਹਾਲ ਚ ਜਾਣਾ ਜਾਂ ਗੁਰਦੁਆਰੇ ਜਾਣਾ, ਵੀ ਹੋਰ ਜਿੱਦਾਂ ਤੁਸੀਂ ਜਿੱਦਾਂ ਮਰਜ਼ੀ ਵਿਆਹ ਕਰਾ ਲਓ, ਜਿਹੜੀ ਮਰਜ਼ੀ ਗੱਡੀ ਚ ਬਹਿ ਜਾਓ ਹਨਾ, ਬੈਂਟਲੀ ਚ ਬਹਿ ਜਾਓ ਜਾਂ ਕਿਤੇ ਵੀ, BMW ਚ ਨਾ ਭਾਜੀ ਇੱਦਾਂ ਸਮਝ ਹੀ ਗਏ। ਪਰ ਭਾਜੀ ਹੁਣ ਦੱਸੇ ਦਾ ਉਹ BMW ਸੀਗੀ ਕਿਹੜੀ ਜਿਹੜੇ ਪੰਜਾਬੀ ਕਹਿੰਦੇ ਸੀ ਉਹ
ਦੱਸ ਦਿੰਦੇ ਆ, ਮੈਂ ਦੱਸ ਦਿੰਦੇ ਆ BMW ਉਹ ਗੱਲ ਬੜੀ ਮੈਨੂੰ ਸਮਝ ਨੀ ਆਈ ਕਹਿੰਦੇ ਕੀ ਆ। ਉਹ ਕਹਿੰਦੇ ਜਿਹੜੇ ਸਾਡੇ ਨਿਆਣੇ ਆ ਨਾ ਉਹਨਾਂ ਨੂੰ ਨਸੀਹਤ ਦਿਓ ਨਾ ਤਾਂ ਬਲੈਕ ਚ ਵਿਆਹ ਕਰਾਣ, ਬਲੈਕ ਜਿਹੜੇ ਹੁੰਦੇ ਲੋਕ ਅਫਰੀਕਨ ਵਗੈਰਾ, ਨਾ ਮੁਸਲਿਮ ਕਰਾਣ ਤੇ ਨਾ ਵਾਈਟ ਕਰਾਣ, ਉਹ ਜਿੱਥੇ ਮਰਜ਼ੀ ਵਿਆਹ ਕਰਾ
ਲੈਣ,
BMW ਨੀ ਘਰ ਲੈ ਕੇ ਆਣੀ, ਹੋਰ ਜੋ ਮਰਜ਼ੀ ਲੈ ਆਓ।
ਬਲੈਕ ਮੁਸਲਿਮ ਤੇ ਵਾਈਟ ਤੇ ਰਹਿ ਕਿਹੜੇ ਗਏ, ਆਪਣੇ ਦੇਸੀ ਹੀ ਰਹਿ ਗਏ ਫਿਰ,
ਉਹੀ ਮਤਲਬ ਦੇਸੀ ਲੈ ਕੇ ਆਓ, BMW ਨੀ ਲੈਣੀ, ਹੋਰ ਜੋ ਮਰਜ਼ੀ ਲੈ।
ਠੀਕ ਹੈ ਠੀਕ ਹੈ, ਚਲੋ ਇਹ ਵੀ ਗੱਲਾਂ ਬਣਦੀਆਂ ਨੇ ਆਪਣੇ ਆਪਣੇ ਇਲਾਕੇ ਦੀਆਂ ਹੁੰਦੀਆਂ ਨੇ। ਤਾਂ ਅਮਰੀਕ ਜੀ ਬਹੁਤ ਸਾਰੇ ਸੁਨੇਹੇ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਨਾ ਇੱਕ ਸਾਡੇ ਸੁਖਜਿੰਦਰ ਸਿੰਘ ਹੌਰਸ਼ਮ ਵਾਲੇ ਆ, ਇਹ ਕਾਫੀ ਦੇਰ ਤੋਂ ਮੈਲਬਨ ਰਹੇ, ਫਿਰ ਇਹ ਹੌਲੀ ਹੌਲੀ ਹੌਰਸ਼ਮ ਵੱਲ ਨੂੰ ਮੂਵ ਹੋ ਗਏ ਕੰਟਰੀ ਸਾਈਡ ਨੂੰ। ਆਪਾਂ ਇੱਕ ਦੋ ਵਾਰੀ ਇਹਨਾਂ ਨਾਲ ਗੱਲਬਾਤ ਵੀ ਕੀਤੀ। ਜਦੋਂ
ਮੈਂ
ਹੌਰਸ਼ਮ ਇਧਰ ਹੈ ਮੈਲਬਨ ਤੋਂ ਜਦ ਜਾਈਏ ਨਾ ਗ੍ਰੇਟ ਓਸ਼ੀਅਨ ਰੋਡ ਟੱਪ ਕੇ ਗਾਂ ਜਾ ਕੇ, ਮੇਰੇ ਖਿਆਲ 200-300 ਕਿਲੋਮੀਟਰ ਹੈ ਗਾਂ, ਫਿਰ ਉਧਰ ਮਿੰਟੂ ਭਾਜੀ ਵੱਲ ਨੂੰ ਜਿਆਦਾ ਨੇੜੇ ਪੈ ਜਾਂਦਾ ਇਹਨਾਂ ਦਾ ਕੰਮ ਤੇ। ਨਹੀਂ ਨਹੀਂ ਐਡਲੇਡ ਕੋਲ ਨੀ ਹੈਗਾ, ਤਾਂ ਵਿਕਟੋਰੀਆ ਚ ਹੀ ਆ ਪਰ ਉਧਰ ਨੂੰ ਆ ਤੇ
ਮੈਂ ਗਿਆ ਗ੍ਰੇਟ ਓਸ਼ੀਅਨ ਰੋਡ ਟਰੈਵਲ ਕਰਕੇ 2003 ਦੇ ਵਿਚ ਅਸੀਂ ਐਡਲੇਡ ਨੂੰ ਗਏ ਸੀ ਮੈਲਬਨ ਤੋਂ, ਉਹੀ ਸਮੁੰਦਰ ਦੇ ਨਾਲ 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 ਸਰ।
ਹੁਣ ਗੱਲ ਇੱਦਾਂ ਹੈ ਵੀ ਬਹੁਤ ਸਾਰੇ ਜਿਹੜੇ ਸਾਡੇ ਮਾਈਗ੍ਰੈਂਟ ਆ ਉਹ ਜਾਂਦੇ ਨੀ ਬਾਹਰ, ਉਹ ਸ਼ਹਿਰਾਂ ਚ ਰਹਿਣਾ ਚਾਹੁੰਦੇ ਆ ਵੀ ਅਸੀਂ ਸ਼ਹਿਰਾਂ ਚ ਰਹੀਏ, ਖਾਸ ਕਰਕੇ ਹੁਣ ਕਰੇਨ ਭਰਨ ਵਾਲੇ ਨੋਟ ਕਰਨ ਜਰਾ, ਉੱਥੇ ਮੇਲੇ ਬਹੁਤ ਲੱਗਦੇ ਆ ਭਾਜੀ ਗੱਲ ਕੀ ਹਨਾ, ਵੀ ਜਿਹੜੀਆਂ ਚੀਜ਼ਾਂ ਆ ਇਹ ਪੇਸ਼ ਨੀ ਜਾਣ ਦਿੰਦੀਆਂ। ਪਰ ਇਹ ਜਿਹੜੇ ਨੌਜਵਾਨ ਨੇ ਮੈਨੂੰ 2015 ਚ ਮਿਲਣ ਆਏ ਸੀਗੇ, ਮੇਰੀ ਟਰੀਟਮੈਂਟ ਚੱਲ ਰਹੀ ਸੀ ਐਲਫਰਡ ਹਾਸਪਿਟਲ ਮੈਲਬਨ ਤੇ ਮਿਲੇ ਗਿਲੇ ਗੱਲਾਂ ਬਾਤਾਂ ਕੀਤੀਆਂ, ਸਟਰਗਲ ਕਰ ਰਹੇ ਸੀ ਉਸ ਵੇਲੇ ਜਦੋ ਜਹਿਦ ਚੱਲ ਰਹੀ ਸੀ ਪੱਕੇ ਹੋਣ ਦੀ, ਤੇ ਇਹ ਫਿਰ ਬਾਹਰ ਮੂਵ ਹੋ ਗਏ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਜ਼ਰੂਰੀ ਥੋੜੋ ਆ ਮੈਲਬਨ ਦੇ ਵਿਚ ਹੀ, ਮਤਲਬ ਇੱਥੇ ਵੱਡੇ ਸ਼ਹਿਰਾਂ ਚ ਧੱਕੇ ਖਾਈ ਜਾਣੇ ਆ, ਬਾਹਰ ਨਿਕਲ ਕੇ ਦੇਖੋ ਕੋਸਟ ਘੱਟ ਹੈ, ਕੁਆਲਿਟੀ ਆਫ ਲਾਈਫ ਜ਼ਿਆਦਾ। ਚਲੋ ਇਹਨਾਂ ਨੇ ਮਤਲਬ ਮੰਨੀ ਗੱਲ, ਹੌਲੀ ਹੌਲੀ ਹੌਰਸ਼ਮ ਵੱਲ ਨੂੰ ਚਲੇ ਗਏ, ਉੱਥੇ ਇਹਨਾਂ ਨੇ ਕੰਮ ਵਗੈਰਾ ਕੀਤਾ ਤੇ ਮੇਰੇ ਖਿਆਲ ਟੈਕਸੀ ਡਰਾਈਵਿੰਗ ਕਰ ਰਹੇ ਸੀ। ਤੇ ਹੁਣ ਪਿੱਛੇ ਜੇ ਇਹਨਾਂ ਨੂੰ ਮਿੰਟੂ ਬਰਾੜ ਭਾਜੀ ਨੇ ਸਲਾਹ ਦਿੱਤੀ ਵੀ ਚਲੋ ਹੁਣ ਤੁਹਾਡੇ ਕੋਲ ਪੈਸੇ ਤੇ ਲੈਗਾ, ਪੱਕੇ ਹੋਣ ਦਾ PR ਦਾ ਜਿਹੜਾ ਆ ਉਹ ਕਾਰਜ ਖਤਮ ਹੋ ਗਿਆ। ਤੇ ਕਈ ਸੱਜਣ ਨਾ ਅਮਰੀਕ ਜੀ ਕਹਿੰਦੇ ਨੇ ਕਿ ਆਪਾਂ ਘਰ ਲਈਏ ਪਹਿਲਾਂ ਜਾਂ ਆਪਾਂ ਕੋਈ ਕੰਮ ਸ਼ੁਰੂ ਕਰੀਏ। ਤੇ ਅਸਲ ਦੇ ਵਿਚ ਕੀ ਹੁੰਦਾ ਨਾ, ਇਹ ਆਪਣੇ ਤੁਹਾਡੇ ਨਾ ਜਿਹੜੀ ਘਰ ਦੀ ਸਵਾਣੀ ਆ ਲੇਡੀ ਆ ਉਹ ਤੇ ਡਿਪੈਂਡ ਕਰਦਾ ਹੁੰਦਾ ਕਿ ਉਹ ਕੀ ਕਰਨਾ ਚਾਹੁੰਦੇ ਨੇ। ਜੇ ਤਾਂ ਬਿਜ਼ਨਸ ਕਰਨਾ ਆ ਤਾਂ ਜਿਹੜੀ ਘਰ ਦੀ ਲੇਡੀ ਆ ਉਹ ਨਾਲ ਰਜਾਮੰਦ ਹੋਣੀ ਚਾਹੀਦੀ ਆ। ਕਈ ਸਿਚੁਏਸ਼ਨ ਆ ਵੀ ਜੇ ਤਾਂ ਤੁਸੀਂ ਘਰ ਲੈ ਲਓ ਪਹਿਲਾਂ ਫੇਰ ਤਾਂ ਤੁਸੀਂ 20 ਸਾਲ ਨੀ ਛੁੱਟਦੇ ਕਿਸ਼ਤਾਂ ਤੋਂ, ਫੇਰ ਤਾਂ 5-7 ਸਾਲ ਤਾਂ ਤੁਸੀਂ ਭੁੱਲੇ ਜਾਓ ਨਾ, ਫੇਰ ਤਾਂ ਉਹਦੀ ਕਿਸ਼ਤਾਂ ਹੀ ਲਾਈ ਜਾਣੀਆਂ, ਦੋਵੇਂ ਜਣਿਆਂ ਨੇ ਕੰਮ ਕਰੀ ਜਾਣਾ ਤੇ ਘਰ ਚ ਰਹਿ ਠੀਕ ਹੈ। ਹੁਣ ਕਈ ਜਿਹੜੇ ਨੇ, ਮੇਰੇ ਫਾਦਰ ਸਾਹਿਬ ਨੇ ਵੀ ਸਾਨੂੰ ਇਹ ਗਾਈਡ ਕੀਤਾ ਸੀ ਜਦੋਂ ਅਸੀਂ ਇੱਥੇ ਜ਼ਮੀਨਾਂ ਲਈਆਂ ਸੀ ਕਿ ਘਰ ਤਾਂ ਬਾਅਦ ਚੋਂ ਵੀ ਬਣ ਜਾਊਗਾ, ਪਹਿਲਾਂ ਇਨਕਮ ਦਾ ਸਾਧਨ ਕਰੋ, ਪਹਿਲਾਂ ਜਿਹੜੇ ਤੁਹਾਡੇ ਕੋਲ ਥੋੜਾ ਬਹੁਤ ਕੈਪੀਟਲ ਹੈ ਨਾ, ਥੋੜਾ ਬਹੁਤ ਪੈਸਾ ਹੈ, ਤੁਸੀਂ ਇਹਦੀਆਂ ਜ਼ਮੀਨ ਲੈ ਲਓ, ਬਿਜ਼ਨਸ ਲੈ ਲਓ, ਇਹਦੇ ਚੋਂ ਕੱਢ ਕੇ ਫਿਰ ਆਪਣੀ ਮਰਜ਼ੀ ਦਾ ਬਣਾਇਓ। ਠੀਕ ਹੈ, ਉਹਨਾਂ ਨੇ ਮਤਲਬ ਸਾਨੂੰ ਗਾਈਡ ਕੀਤਾ, ਇੱਦਾਂ ਹੀ ਇਹਨਾਂ ਨੂੰ ਵੀ ਗਾਈਡ ਕੀਤਾ ਮਿੰਟੂ ਭਾਜੀ ਹੋਣਾਂ ਨੇ ਵੀ ਚਲੋ ਜੇ ਹੁਣ ਤੁਹਾਡੇ ਕੋਲ ਹੈਗੇ ਆ ਥੋੜੇ ਬਹੁਤੇ ਤੇ ਘਰ ਲੈਣ ਦੀ ਬਜਾਏ ਨਾ ਤੁਸੀਂ ਕੋਈ ਏਦਾਂ ਦਾ ਬਿਜ਼ਨਸ ਲੈ ਲਓ ਜਿਹੜਾ ਦੋਨੋਂ ਕੰਮ ਸਾਰ ਦੇਵੇ। ਤੇ ਭਾਜੀ ਨੇ ਗਾਈਡ ਕੀਤਾ ਸੀਗਾ ਇੱਕ ਪਰਮਪਾਲ ਸਿੰਘ ਬਰਾੜ ਨੇ, ਸਾਡੇ ਪਰਮ ਮਿੱਤਰ ਨੇ, ਸਿਡਨੀ ਤੋਂ ਮੂਵ ਹੋਏ ਸੀ ਐਡਲੇਡ ਦੇ ਲਾਗੇ, ਉਹਨਾਂ ਨੇ ਹੋਟਲ ਲਏ ਸੀ ਤੇ ਉਹ ਬੜਾ ਵਧੀਆ ਗਾਈਡ ਕਰ ਰਿਹਾ, ਉਹਨਾਂ ਨੇ 15-20 ਨੌਜਵਾਨਾਂ ਨੂੰ ਗਾਈਡ ਕੀਤਾ ਤੇ ਹੁਣ ਉਹ ਵਧੀਆ ਕੰਮ ਕਰ ਰਹੇ ਨੇ। ਉਹਨਾਂ ਦੀ ਗਾਂ ਦੇਖੋ, ਅਸੀਂ ਤਾਂ ਗੱਲਾਂ ਸੁਣੀਆਂ ਸੁਣਾਈਆਂ ਗਾਂ ਤੋਰ ਦੇ ਦੀਆਂ, ਸਾਨੂੰ ਤਾਂ ਰੱਬ ਸ਼ੋਭਾ ਦੇ ਦਿੰਦਾ ਨਾ, ਤੇ ਉਹ ਅਸੀਂ ਪਰਮਪਾਲ ਭਾਜੀ ਹੁਣਾਂ ਨਾਲ ਗੱਲਾਂ ਕਰਦੇ ਰਹਿੰਦੇ ਆ ਤੇ ਉਹ ਗਾਈਡ ਕਿਤੇ ਕਰਤਾ ਉਹਨਾਂ ਨੂੰ, ਤੇ ਇਹਨਾਂ ਨੇ ਹੁਣ ਹੋਟਲ ਲੈ ਲਿਆ ਤੇ ਵਿੱਚ ਅਕੋਮੋਡੇਸ਼ਨ ਵੀ ਆ ਤੇ ਕੰਮ ਵੀ ਆ ਤੇ ਨਾਲੇ ਪੁੰਨ ਤੇ ਨਾਲੇ ਫਲੀਆਂ। ਇਹ ਮਤਲਬ ਇਹਨਾਂ ਨੂੰ ਵਧਾਈਆਂ ਤੇ ਇਹਨਾਂ ਨੇ ਚਲੋ ਨਵਾਂ ਬਿਜ਼ਨਸ ਸ਼ੁਰੂ ਕੀਤਾ, ਪਰਮਾਤਮਾ ਨੇ ਘਰ ਵੀ ਦਿੱਤਾ। ਤੇ ਦੂਜੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਜਿਹੜੀ ਗੱਲ ਨਾ ਜਦੋਂ ਸੁਣਨ ਲੱਗ ਪਓ ਬੰਦਾ, ਕਿਸੇ ਦੀਆਂ ਗੱਲਾਂ ਸੁਣੋ ਉੱਤੇ ਅਮਲ ਕਰੋ ਵਿਚਾਰੋ ਤਾਂ ਉਹਦਾ ਫਾਇਦਾ ਬਹੁਤ ਹੁੰਦਾ। ਕਈ ਲੋਕ ਗੱਲੇ ਹੀ ਨਹੀਂ ਕਰਦੇ, ਆਪਣੇ ਮਨ ਦੀ ਦਿਲ ਦੀ ਗੱਲ ਨਹੀਂ ਕਰਦੇ, ਜਿੱਦਾਂ ਹੁਣ ਅਸੀਂ ਰੇਡੀਓ ਤੇ ਦਿਲ ਵਾਲੀ ਗੱਲ ਹੈ, ਆਪਣੇ ਦਿਲ ਦੀ ਗੱਲ ਕਰਦੇ ਨਹੀਂ, ਅੰਦਰੇ ਅੰਦਰ ਘੁਲੀ ਜਾਂਦੇ ਆ, ਕਈ ਵਾਰੀ ਫਿਰ ਗਲਤੀਆਂ ਹੋ ਜਾਂਦੀਆਂ। ਸੋ ਸੁਣੋ ਸਾਰਿਆਂ ਦੀ ਸਲਾਹ, ਲਓ ਕਰੋ ਆਪਣੀ ਮਰਜ਼ੀ। ਸੋ ਅਮਰੀਕ ਜੀ, ਇਹ ਹੋਟਲ ਬਿਜ਼ਨਸ ਬਾਰੇ ਆਪਾਂ ਫਿਰ ਕੱਲ ਨੂੰ ਹੀ ਗੱਲ ਕਰਾਂਗੇ, ਪਰ ਤੁਹਾਡਾ ਕੋਈ ਤਜਰਬਾ ਹੈ ਇਹਦੇ ਬਾਰੇ, ਤੁਸੀਂ ਸਾਂਝ ਪਾਣੀ ਜਾਓ ਕੋਈ।
ਮੇਰਾ ਹੋਟਲ ਬਿਜ਼ਨਸ ਬਾਰੇ ਤਜਰਬਾ ਨਹੀਂ ਹੈ, ਟੈਕਸੀਆਂ ਵਾਲੇ ਕਾਫੀ ਸਟੋਰੀਆਂ ਸੁਣਾਉਂਦੇ ਹੁੰਦੇ ਸੀ ਪਹਿਲਾਂ, ਜਦੋਂ ਟੈਕਸੀ ਬਿਜ਼ਨਸ ਕਾਫੀ ਲਾਹੇਮੰਦ ਹੁੰਦਾ ਸੀ। ਅੱਜ ਕੱਲ ਦਾ ਖੈਰ ਟੈਕਸੀ ਬਿਜ਼ਨਸ ਵੀ ਬਹੁਤ ਘੱਟ ਚੱਲ ਰਿਹਾ ਕਿਉਂਕਿ ਉਬਰ ਨੇ ਉਹਦਾ ਸਾਰਾ ਲੈ ਲਿਆ ਸਥਾਨ ਆ ਕੇ, ਤੇ ਉਹਦੀਆਂ ਸਟੋਰੀਆਂ ਹੁੰਦੀਆਂ ਸੀ। ਹੁਣ ਸਟੋਰੀਆਂ ਸੁਣਾਉਣ ਦਾ ਫਾਇਦਾ ਨਹੀਂ ਹੈ, ਹੁਣ ਤਾਂ ਉਹਦੇ ਚ ਫਾਇਦਾ ਹੈ ਹੀ ਨਹੀਂ ਹੈ, ਲੇਕਿਨ ਪਹਿਲਾਂ ਟੈਕਸੀ ਬਿਜ਼ਨਸ ਦੇ ਵਿੱਚ ਲੋਕਾਂ ਨੇ ਕਾਫੀ ਪੈਸਾ ਕਮਾਇਆ ਤੇ ਮਿਹਨਤ ਵੀ ਬੜੀ ਕੀਤੀ ਤੇ ਉਹਨਾਂ ਨੇ ਵੱਡੇ ਵੱਡੇ ਘਰ ਵੀ ਬਣਾਉਣੇ ਚਾਹੀਦੇ ਵੀ ਸੀ। ਮੇਰਾ ਤਾਂ ਮੈਂ ਇੱਕ ਗੱਲ ਦੇ ਨਾਲ ਅਮਨਦੀਪ ਤੁਹਾਡੇ ਨਾਲ ਸਹਿਮਤ ਹਾਂ ਐਜ਼ ਏ ਬਿਜ਼ਨਸ ਟੀਚਰ ਕਿ ਪਹਿਲਾਂ ਤੁਹਾਨੂੰ ਆਪਣਾ ਜਿਹੜਾ ਨਾ ਫਾਈਨੈਂਸ਼ੀਅਲ ਬੇਸ ਜਿਹੜਾ ਉਹ ਸਟਰੋਂਗ ਕਰਨਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਘਰ ਵਗੈਰਾ ਲੈ ਸਕਦੇ ਹੋ, ਕਾਰਾਂ ਲੈ ਸਕਦੇ ਹੋ, ਜੋ ਮਰਜ਼ੀ ਲੈ ਸਕਦੇ ਆ। ਮੇਰੇ ਇੱਕ ਮਿੱਤਰ ਆ, ਉਹ ਕਹਿੰਦੇ ਹੁੰਦੇ ਉਹਨਾਂ ਦਾ ਇੱਕ ਜਦੋਂ ਮੈਂ ਇੱਥੇ ਆਇਆ ਸੀ ਤਾਂ ਉਹਨਾਂ ਨੇ ਇੱਕੋ ਹੀ ਗੱਲ ਮੈਨੂੰ ਕਹੀ ਸੀ ਕਿ ਆਸਟ੍ਰੇਲੀਆ ਵਿੱਚ ਜੇ ਤੁਸੀਂ ਸਫਲ ਹੋਣਾ ਹੈ ਨਾ, ਜਿੱਥੇ ਵੀ ਤੁਹਾਨੂੰ ਕੰਮ ਮਿਲੇ, ਜਿਹੜਾ ਵੀ ਤੁਹਾਨੂੰ ਕੰਮ ਮਿਲੇ, ਉਹਨੂੰ ਕਦੇ ਨਾ ਨਹੀਂ ਕਰਨੀ, ਉਹਨੂੰ ਅਡਾਪਟ ਕਰ ਲੈਣਾ, ਜਿੱਥੇ ਵੀ ਚਾਹੇ ਉਹ ਕੰਟਰੀ ਸਾਈਡ ਚ ਆ, ਚਾਹੇ ਉਹ ਸ਼ਹਿਰ ਦੇ ਵਿੱਚ ਆ, ਜਿੱਦਾਂ ਦਾ ਵੀ ਆ, ਉਹਨੂੰ ਹੱਥ ਪਾ ਲਓ। ਉਸ ਤੋਂ ਬਾਅਦ ਫਿਰ ਸਫਲਤਾਵਾਂ ਜਿਹੜੀਆਂ ਨਾ ਤੁਹਾਡੇ ਪੈਰ ਚੁੰਮਦੀਆਂ ਜਾਂਦੀਆਂ।
ਸੋ ਆਸਟ੍ਰੇਲੀਆ ਦੀ ਤਾਂ ਮੈਂ ਕਿਹਾ ਦੁਨੀਆਂ ਦੇ ਵਿੱਚ ਯੂਨੀਵਰਸਲ ਲਾਅ ਹੀ ਆ, ਕੰਮ ਤੋਂ
ਇਹ ਦੁਨੀਆਂ ਵਿੱਚ ਇਹ ਆ ਕਿ
ਖਾਸ ਕਰਕੇ ਆਸਟ੍ਰੇਲੀਆ ਤਾਂ ਜ਼ਿਆਦਾ
ਕਈ ਕਈ ਪ੍ਰੈਫਰ ਕਰਦੇ ਆ, ਘਰ ਵੱਡੇ ਲੈ ਲੈਂਦੇ ਆ, ਫਿਰ ਮੁਸੀਬਤ ਵਿੱਚ ਹਮੇਸ਼ਾ ਰਹਿੰਦੇ ਆ।
ਮੇਰੀ ਇੱਕ
ਮੋਰਗੇਜ ਇੰਨੀ ਹੋ ਜਾਂਦੀ,
ਮੇਰੀ ਇੱਕ ਹੋਰ ਵੀ ਸੋਚ ਹੈਗੀ ਆ ਮਿੰਟੂ ਆਪਣੇ ਅਮਰੀਕ ਜੀ, ਕਿ ਜਿੱਦਾਂ ਹੁਣ ਕਈ ਮੁੰਡੇ ਆਪਣੇ ਘਰ ਲੈਂਦੇ ਨੇ ਹਨਾ, ਫੈਮਿਲੀਆਂ ਘਰ ਰਹਿੰਦੀਆਂ ਨੇ, ਉਹ ਜਦੋਂ ਘਰ ਲੈਂਦੇ ਨੇ ਨਾ ਵੀ ਹੁੰਦੇ ਆ ਹਸਬੈਂਡ ਵਾਈਫ ਅਜੇ, ਠੀਕ ਹੈ, ਹਜੇ ਪਰਿਵਾਰ ਉਹਨਾਂ ਨੇ ਸ਼ੁਰੂ ਕਰਨਾ ਹੁੰਦਾ, ਤੇ ਉਹ ਨਾ 4-5 ਬੈਡਰੂਮ ਘਰ ਦੇਖਣ ਲੱਗ ਜਾਂਦੇ ਨੇ। ਮੈਂ ਉਹਨਾਂ ਨੂੰ ਇਹ ਐਡਵਾਈਸ ਦਿੰਦਾ ਹੁੰਦਾ ਕਿ ਤੁਹਾਨੂੰ 4-5 ਬੈਡਰੂਮ ਦੇਖਣ ਦੀ ਲੋੜ ਨਹੀਂ ਹੈਗੀ, ਕਿ ਤੁਸੀਂ ਐਕਚੁਲੀ ਤੁਹਾਨੂੰ ਇਸ ਵੇਲੇ 2 ਤੁਸੀਂ ਫਲੈਟ ਲਓ ਪਹਿਲਾਂ, 2 ਵੱਧ ਤੋਂ ਵੱਧ 3 ਬੈਡਰੂਮ ਤੁਹਾਨੂੰ ਡੂਅਲ ਆਕੂਪੈਂਸੀ ਵਾਲਾ ਲਓ ਪਹਿਲਾਂ, ਉਹਦੀ ਕਿਸ਼ਤ ਦਿਓ, ਉਹਨੂੰ ਛੇਤੀ ਲਾ ਦਿਓ, ਤੇ ਜਦ ਤੱਕ ਤੁਹਾਡੇ ਬਾਲ ਬੱਚੇ ਹੋਣਗੇ ਇੱਕ ਰੂਮ ਉਹਨਾਂ ਲਈ ਹੋ ਜਾਏਗਾ, ਜੇ 3 ਬੈਡਰੂਮ ਵੀ ਲਏ ਆ, ਇੱਕ ਤੁਹਾਡੇ ਜਿਹੜੇ ਗੈਸਟ ਆਏ ਆ ਉਹਨਾਂ ਲਈ ਹੋ ਜਾਏਗਾ, ਜਾਂ ਮੰਮੀ ਡੈਡੀ ਆਉਣਾ ਉਹਨਾਂ ਲਈ ਹੋ ਜਾਊਗਾ। ਸੋ ਤੁਹਾਡੇ 3 ਰੂਮ ਆਕੂਪਾਈ ਰਹੂਗੇ। ਜੇ ਤੁਸੀਂ 5 ਬੈਡਰੂਮ ਲਿਆ ਤੇ ਤੁਸੀਂ 3 ਦੀ ਸਫਾਈ ਕਰੀ ਜਾਓਗੇ, ਉਹਨਾਂ ਦੇ ਖਰਚਾ ਆਊਗਾ, ਉਹਨਾਂ ਨੂੰ ਫਰਨੀਚਰ ਉਹਨਾਂ ਚ ਪਾਉਣਾ ਪਊਗਾ, ਬੈੱਡ ਸਾਰੀ ਉਹਨਾਂ ਨੂੰ ਮੇਨਟੇਨੈਂਸ ਕਰਨੀ ਪੈਣੀ ਆ, ਤੇ ਐਕਸਟਰਾ ਤੁਸੀਂ ਕਿਸ਼ਤ ਦੇ ਰਹੇ ਆ ਖਾਲੀ ਰੂਮਾਂ ਦੀ ਪਿਆਂ ਦੀ, ਇਹਨੂੰ ਇਦਾਂ ਸੋਚਣਾ ਚਾਹੀਦਾ।
ਬਿਲਕੁਲ ਬਿਲਕੁਲ ਅਮਨਦੀਪ, ਇੱਕ ਹੋਰ ਵੀ ਗੱਲ ਆ, ਵੈਸੇ ਤੁਸੀਂ ਕਹਿੰਦੇ ਆ ਵੱਡਾ ਕਰ ਲੈਣਾ ਚਾਹੀਦਾ, ਬਹੁਤ ਵੱਡੀ ਡਬਲ ਸਟੋਰੀ ਬਣਾਉਣਾ ਚਾਹੀਦਾ, ਬਣਾਉਣਾ ਵੀ ਚਾਹੀਦਾ, ਮੇਰੇ ਖਿਆਲ ਦੇ ਵਿੱਚ ਐਡੇ ਵੱਡੇ ਘਰ ਦੀ ਤਾਂ ਉੱਥੇ ਲੋੜ ਹੈ ਨੀ ਵੈਸੇ ਆਸਟ੍ਰੇਲੀਆ ਦੇ ਵਿੱਚ। ਕੋਈ 4 ਬੈਡਰੂਮ ਦਾ ਘਰ ਆ, 3 ਬੈਡਰੂਮ ਦਾ ਘਰ ਆ, ਤੁਹਾਡੇ ਬੱਚੇ ਵੱਡੇ ਹੋ ਜਾਂਦੇ ਆ, ਫਿਰ ਉਹ ਆਪਣੇ ਵਿਆਹ ਕਰਕੇ ਅਲੱਗ ਹੋ ਜਾਂਦੇ ਆ, ਫਿਰ ਤੁਸੀਂ ਵੱਡੇ ਘਰ ਨੂੰ ਫਿਰ ਵੱਡੇ ਘਰ ਨੂੰ ਕਰਨਾ ਕੀ ਹੁੰਦਾ,
ਇਹ ਵੀ ਪ੍ਰੋਬਲਮ।
ਮੇਰਾ ਆਪਣਾ ਐਕਸਪੀਰੀਅੰਸ ਆ,
ਹਾਂਜੀ
ਹੁਣ ਜੇ ਸਾਡਾ ਬਹੁਤ ਵੱਡਾ ਘਰ ਹੋਵੇ ਉਹਦੀ ਸਫਾਈ ਕਿਹਨੇ ਕਰਨੀ, ਉਹਦੀ ਲੁੱਕ ਆਫਟਰ ਕਿਹਨੇ ਕਰਨੀ ਹੈ? ਬੱਚੇ ਅਲੱਗ ਅਲੱਗ ਉਹਨਾਂ ਦੇ ਆਪਣੇ ਆਪਣੇ ਘਰ ਬਣਾ ਲਿਆ ਉਹਨੇ, ਉਹ ਅਲੱਗ ਅਲੱਗ ਰਹਿੰਦੇ ਆ। ਮੈਨੂੰ ਲੱਗਦਾ ਨੀ ਵੀ ਬਹੁਤ ਜ਼ਿਆਦਾ ਸਟਰਗਲ ਇਸ ਵਿਸ਼ੇ ਤੇ ਕਰਨੀ ਚਾਹੀਦੀ ਸਾਨੂੰ, ਘਰਾਂ ਬਾਰੇ ਇੰਨਾ ਵਿਚਾਰ ਕਰਨਾ ਚਾਹੀਦਾ।
ਆਪਾਂ ਕਿਤੇ ਨਾ ਆਪਾਂ ਕਿਤੇ ਲੰਬੀ ਚੌੜੀ ਗੱਲਬਾਤ ਕਰਾਂਗੇ ਇਹਦੇ ਬਾਰੇ, ਕਿਉਂਕਿ
ਕਿਸ ਵੇਲੇ ਫਿਰ ਇਹਦੇ ਬਾਰੇ ਫਿਰ ਗੱਲ ਕਰਾਂਗੇ,
ਬਹੁਤ ਸਾਰੇ
ਆਪਣੇ ਐਕਸਪੀਰੀਅੰਸਿਸ ਵੀ ਦੱਸਾਂਗੇ।
ਬਹੁਤ ਸਾਰੇ ਸੱਜਣ ਨਾ ਚਾਹੁੰਦੇ ਨੇ ਇਸ ਬਾਰੇ ਗੱਲ ਕਰਨਾ ਵੀ ਜੇ ਉਹ ਪਹਿਲਾਂ ਘਰ ਲੈਣ ਤੇ ਘਰ ਕਿੱਡਾ ਲੈਣਾ ਚਾਹੀਦਾ। ਮੈਂ ਤਾਂ ਚਲੋ ਨਟ ਸ਼ੈਲ ਦੇ ਵਿੱਚ ਇਹ ਦੱਸਦਾ, ਬਰੀਫਲੀ ਇਹ ਦੱਸਦਾ ਆ ਕਿ ਅਗਰ ਹਸਬੈਂਡ ਵਾਈਫ ਹੋ, ਹਜੇ ਬਾਲ ਬੱਚੇ ਹੋਣੇ ਆ ਜਾਂ ਹੋ ਰਹੇ ਨੇ, ਤਾਂ ਤੁਹਾਨੂੰ ਤਿੰਨ ਬੈਡਰੂਮ ਦੇ ਘਰ ਤੋਂ ਵੱਧ ਘਰ ਨਹੀਂ ਦੇਖਣਾ ਚਾਹੀਦਾ, ਉਹਦੀਆਂ ਵਾਧੂ ਕਿਸ਼ਤਾਂ ਲੈਣੀਆਂ। ਉਹ ਤੋਂ ਬਾਅਦ ਕੀ ਕਰੋ, ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਣਗੇ ਉਹਨਾਂ ਨੂੰ ਖੇਡਣ ਲਈ ਥਾਂ ਚਾਹੀਦਾ ਹੋਊਗਾ, ਵੱਡਾ ਚਾਹੀਦਾ ਹੋਊਗਾ 5-6 ਸਾਲ ਬਾਅਦ, ਇਹਦੇ ਚ ਤੁਹਾਡੇ ਅਨਫ ਇਕੁਇਟੀ ਹੋ ਜਾਣੀ ਆ ਕਿ ਤੁਹਾਨੂੰ ਇਸ ਬੇਸ ਦੇ ਉੱਤੇ ਤੁਸੀਂ ਵੱਡਾ ਘਰ ਲੈ ਸਕਦੇ ਹੋ ਔਰ ਇਹਨੂੰ ਕਿਰਾਏ ਤੇ ਚੜਾ ਦਿਓ, ਠੀਕ ਹੈ ਨਾ? ਸੋ ਨਾਲੇ
ਬਿਲਕੁਲ ਅਮਨਦੀਪ, ਜਿੱਦਾਂ
ਨਾਲੇ ਦੋ ਘਰ ਬਣ ਜਾਣਗੇ
ਐਕਸਪੀਰੀਅੰਸ ਹੈ ਜੇ। ਹਾਂਜੀ, ਜਿੱਦਾਂ ਸਾਡਾ ਲੜਕਾ ਹੈ ਜੇ, ਉਹਨੇ ਇੱਥੇ ਸਾਡੇ ਨਾਲ ਆ ਕੇ ਰਹਿਣਾ ਹੋਊਗਾ ਸਿਡਨੀ ਦੇ ਵਿੱਚ, ਉਸ ਵੇਲੇ ਫਿਰ ਜਿਲ੍ਹੇ ਦਾ ਵਿਆਹ ਕਰਾਂਗੇ ਤਾਂ ਵੱਡਾ ਘਰ ਲੈ ਲਵਾਂਗੇ, ਹਲੇ ਤਾਂ ਅਸੀਂ ਛੋਟੇ ਚ ਰਹਿੰਦੇ।
ਹਾਂਜੀ ਹਾਂਜੀ, ਮਤਲਬ ਇਹ ਆਪਾਂ ਨਾ ਇਹਨਾਂ ਤੇ ਚਿੰਤਨ ਆਪਾਂ ਕਰਦੇ ਰਹਿੰਦੇ ਆ, ਕਰਾਂਗੇ ਵੀ। ਤੇ ਦੇਖੋ ਨੌਜਵਾਨ ਹੈ, ਕਿੰਨੇ ਸਾਰੇ ਗੱਲਾਂ ਬਾਤਾਂ ਕਰਦੇ ਨੇ, ਸਲਾਹ ਲੈਂਦੇ ਨੇ, ਮਤਲਬ ਯਕੀਨੀਆਂ ਤੋਂ ਲੈ ਕੇ ਹੋਟਲਾਂ ਤੱਕ ਸਲਾਹਾਂ ਹੋ ਰਹੀਆਂ ਆਪਣੀਆਂ, ਇੱਕ ਚਿੰਤਨ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ, ਵਧੀਆ ਜ਼ਰੀਆ ਆ। ਸੋ ਆਪਾਂ ਜੇ ਸਾਨੂੰ ਨਹੀਂ ਪਤਾ ਹੁੰਦਾ ਤਾਂ ਅਸੀਂ ਕਿਸੇ ਐਕਸਪਰਟ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਈਦੀ ਆ।
ਜੀ ਅਮਨਦੀਪ, ਇੱਕ ਸਾਡੇ ਨੌਜਵਾਨ ਆ ਜਿਹੜੇ ਤਸਮਾਨੀਆਂ ਤੋਂ ਸਾਨੂੰ ਫੋਨ ਕਰਦੇ ਸੀ, ਮੈਂ ਉਹਨੂੰ ਜਾ ਕੇ ਮਿਲਿਆ ਵੀ ਸੀ,
ਗੁਰਜ ਬਹਾਦਰ,
ਉਹਨਾਂ ਨੇ ਉੱਥੇ ਹੋਟਲ, ਗੁਰਜ ਬਹਾਦਰ ਸਿੰਘ ਹੁਣੀ, ਉਹਨਾਂ ਨੇ ਉੱਥੇ ਬਹੁਤ ਵਧੀਆ ਬਿਜ਼ਨਸ ਖੋਲਿਆ ਆ। ਜਿੱਦਾਂ ਨਾ ਅਸੀਂ ਕਾਂਟਕੀ ਲੈਂਦੇ ਆ ਜਾਂ ਅਸੀਂ ਮੈਕਡੋਨਲਡ ਲੈਂਦੇ ਆ, ਉਹਨਾਂ ਨੂੰ ਉਹਨਾਂ ਦਾ ਕਿਰਾਇਆ ਹੀ ਦੇਈ ਜਾਂਦੇ ਆ, ਉਹਨਾਂ ਦੀ ਫੀਸ ਹੀ ਦੇਈ ਜਾਂਦੇ ਆ। ਉਹਨਾਂ ਨੇ ਆਪਣਾ ਬਿਜ਼ਨਸ ਉੱਥੇ ਡਿਵੈਲਪ ਕੀਤਾ, ਆਪਣਾ ਬ੍ਰਾਂਡ ਡਿਵੈਲਪ ਕੀਤਾ, ਉਹ ਬਿਜ਼ਨਸ ਕਰਦੇ ਆ, ਫਿਰ ਉਹਨਾਂ ਨੂੰ ਬਹੁਤਾ ਖਰਚਾ ਨਹੀਂ ਪੈਂਦਾ ਜਿਹੜੇ ਤੁਸੀਂ ਉਹਨਾਂ ਨੂੰ ਦਿੰਦੇ ਆ ਮੈਕਡੋਨਲਡ ਕਾਂਟਕ ਜੇ ਲੈਂਦੇ ਆ ਨਾ ਤੁਸੀਂ, ਅੱਗੇ ਬਿਜ਼ਨਸ ਲੈਂਦੇ ਆ, ਉਹ ਤੇ ਖਰਚਾ ਬਹੁਤ ਹੁੰਦਾ। ਕਈ ਜਿੱਦਾਂ ਹੁਣ ਛੋਟੇ ਛੋਟੇ ਬਿਜ਼ਨਸ ਆ, ਜਿੱਦਾਂ ਫਿਸ਼ ਐਂਡ ਚਿਪਸ ਬਿਜ਼ਨਸ ਆ, ਚਾਹ ਦੀਆਂ ਦੁਕਾਨਾਂ ਆ, ਇਹ ਬਿਜ਼ਨਸ ਜ਼ਿਆਦਾ ਵਾਇਬਲ ਹੁੰਦੇ ਕਿਉਂਕਿ ਇਹਨਾਂ ਵਿੱਚ ਓਵਰਹੈਡ ਖਰਚੇ ਤੁਹਾਨੂੰ ਨਹੀਂ ਦੇਣੇ ਪੈਂਦੇ, ਤੁਹਾਨੂੰ ਆਪਣੇ ਬ੍ਰਾਂਡ ਤੁਸੀਂ ਡਿਵੈਲਪ ਕੀਤਾ ਹੁੰਦਾ, ਉਹਦੇ ਵਿੱਚ ਸਕਸੈਸ ਜ਼ਿਆਦਾ ਹੁੰਦੀ।
ਅਮਰੀਕ ਜੀ, ਤੁਸੀਂ ਏਦਾਂ ਕਰੋ, ਚਾਹ ਦੀ ਗੱਲ ਕੀਤੀ ਆ, ਕੈਫਿਆਂ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਸੁਣਾਉਣੀ ਸੀਗੀ ਅੱਜ 100 ਮੀਲ ਦੀ ਚਾਹ ਨਾ ਤੁਹਾਨੂੰ ਸੁਣਾ ਦੇਈ ਜਾਣ ਤੋਂ ਪਹਿਲਾਂ, ਇੱਕ
ਚਾਹ ਵੀ ਸੁਣਾ ਦਿਓ, ਚਾਹ ਦੇ ਫਾਇਦੇ ਬੜੇ ਹੁੰਦੇ ਜੀ, ਤੁਸੀਂ ਚਾਹ ਦਾ ਬਿਜ਼ਨਸ ਕਰਦੇ ਆ
ਤੁਸੀਂ? ਨਾ ਨਾ, ਚਾਹ ਤਾਂ ਆਪਾਂ ਪੜਾਉਣੀ, ਨਾ ਨਾ ਆਪਾਂ ਬੰਦ ਕਰਨੀ ਚਾਹ ਤਾਂ ਲੋਕਾਂ ਦੀ, ਫਾਇਦੇ ਨੀ ਆਪਾਂ ਦੱਸਣੇ। ਤੇ ਆਪਾਂ ਏਦਾਂ ਆ ਵੀ ਅਤਰੋ ਚਤਰੋ ਵੀ ਇੱਕ ਵਾਰੀ ਨਾ ਖੜ ਗਈਆਂ ਸੀਗੀਆਂ ਨੇਕ ਮਟਰਾਂ ਵਾਲੇ ਦੇ ਢਾਬੇ ਤੇ ਚਾਹ ਪੀਣ, ਤੇ ਆ ਚਾਹ ਦੇ ਹੁਣ ਤੁਸੀਂ ਤੁਹਾਨੂੰ ਮੈਂ ਸੁਣਾਉਣ ਲੱਗਾ, ਤੇ ਇਹ ਤੋਂ ਬਾਅਦ ਫਿਰ ਮੁੜ ਕੇ ਆਉਣੇ ਆ, ਤੇ ਫਿਰ ਆਪਾਂ ਇੱਕ ਹੋਰ ਗੱਲਬਾਤ ਵੀ ਕਰਨੀ ਆ, ਤੇ ਪਹਿਲਾਂ ਤੁਹਾਨੂੰ ਚਾਹ ਪਲਾ ਦੇਈਏ 100 ਮੀਲ ਲਈ।
ਉਹ ਰਾਮੂ ਬੈਠਾ ਮੱਖੀ ਮਾਰੀ ਜਾਂਦਾ, ਇੱਕ ਤਾਂ ਤੜਕੇ ਦਾ ਕੋਈ ਗਾਹਕ ਨੀ ਆਇਆ, ਉੱਠ ਕੇ ਮੇਜ਼ਾਂ ਦੇ ਕੱਪੜਾ ਹੀ ਮਾਰ ਲੈ, ਉਹ ਲੱਗਦਾ ਹੈ ਉਹ ਕਾਰ ਵਾਲੇ ਪੁਰਜੇ ਤਾਂ ਆਪਣੇ ਹੋਟਲ 'ਚ ਆ ਕੇ ਰੁਕਣਗੇ।
ਗੱਡੀ ਫੇਰ ਕਰ ਲਈ ਖੜੀ,
ਮੈਨੂੰ ਤਾਂ ਭੈਣੇ ਭੁੱਖ ਲੱਗੀ ਹੈ ਬੜੀ, ਨਾਲੇ ਤਾਂ ਤੁਸੀਂ ਚਾਹ ਨਾਲੇ ਖਾਣੀ ਹੈ ਰੋਟੀ, ਆ ਵੇਖ ਮਟਰਾਂ ਵਾਲੇ ਦਾ ਢਾਬਾ ਲੱਗਦਾ ਬਾਹਰ
ਨਿਕਲਿਆ।
ਆ ਜਾ ਹਾਂ ਬੇ, ਹੋਟਲ ਵਾਲਾ ਭਾਈ
ਆਇਆ ਜੀ,
ਆ ਜਾ। ਅੱਛਾ ਐ ਦੱਸ ਵੀਰ, ਵੀ ਨਾਲੇ ਤਾਂ ਅਸੀਂ ਪੀਣੀ ਚਾਹ ਤੇ ਨਾਲੇ ਖਾਣੀ ਹੈ ਰੋਟੀ
ਤੇ ਨਾਲੇ ਘੰਟਾ ਕਰਾਂਗੀਆਂ ਰਾਮ।
ਹੁਣ ਦੱਸ ਤੇਰੇ ਕੋਲ ਕੀ ਕੁਛ ਬਣਿਆ ਵਿਆ?
ਗੱਡੀ ਲਾ ਦੇ ਸੜਕ ਤੇ ਰੋਟੀ ਜੈਕੇਦਾਰ ਖਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਅੜੀਏ ਚਾਹ ਪਿਆਵਾਂਗੇ,
ਜ਼ਰੂਰ ਪੀਵਾਂਗੇ।
ਬਰਫਾਂ ਵਾਲਾ ਪਾਣੀ ਪੀ ਕੇ ਠੰਡ ਕਾਲਜੇ ਪਾਓ, ਆਲੂ ਗੋਭੀ ਮਟਰ ਪਨੀਰ ਭੜਥਾ ਪਾਲਕ ਦਾਲ ਫਰਾਈ ਕੜੀ ਕੁੱਕ ਤੇ ਖਾਓ, ਅਰਬੀ ਛੋਲੇ ਸਾਗ ਸਰੋਂ ਦਾ ਸਿਮਲਾ ਮਿਰਚ ਤੇ ਭਿੰਡੀ ਕੱਦੂ ਪੈਸੇ ਵਧਣਾ ਲਾਵਾਂਗੇ, ਲਾਚੀ ਵਾਲੀ 100 ਮੀਲ ਦੀ ਅੜੀਏ ਚਾਹ ਪਿਆਵਾਂਗੇ।
ਬਸ ਬਸ ਬਹੁਤ ਹੋ ਗਿਆ।
ਦਹੀਂ ਮੀਟ ਤੇ ਚਾਂਪਾਂ ਕੁਰਤੇ ਸਿਰੀ ਖਰੌੜੇ ਖਾੜਾ ਰੋਸਟ ਮੁਰਗਾ ਕੀਮਾ ਕਲੇਜੀ ਵਧੀਆ ਮੱਛੀ ਮਗ ਤੇ ਸੀਨਾ ਪੁੱਟ ਤੇ ਚਾਵਲ ਤਰੀ ਚ ਪੈਸੇ ਲੈਗ ਪੀਸ ਮੰਗਾ ਲੈ, ਸੁੱਕਾ ਮੀਟ 4 ਮੀਟ ਦਾ ਤਰੀ ਵਾਲਾ ਤੇ ਪਾਲਕ ਵਾਲਾ ਤੜਕਾ ਲਾ ਕੇ ਲਿਆਵਾਂਗੇ, ਲਾਚੀ ਵਾਲੀ 100 ਮੀਲ ਦੀ ਬੰਦੀਏ ਚਾਹ ਪਿਆਵਾਂਗੇ, ਪਿਆਜ ਮੂਲੀਆਂ ਖੀਰਾ ਚਟਨੀ ਤਰ੍ਹਾਂ ਤੇ ਨੂਣ ਲਗਾ ਕੇ ਟਮਾਟਰ ਕੱਟ ਕੇ ਨਿੰਬੂ ਲਾ ਕੇ ਕਾਲੀਆਂ ਮਿਰਚਾਂ ਉੱਤੇ ਪਾ ਕੇ ਆਊ ਨਜ਼ਾਰਾ ਖਾ ਕੇ, ਤੰਦੂਰੀ ਰੋਟੀ ਅਤੇ ਕਰਾਰੀ ਚੋਪੜ ਚੋਪੜ ਰਾੜ ਰਾੜ ਕੇ ਖਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਅੜੀਏ ਚਾਹ ਪਿਆਵਾਂਗੇ, ਮੱਛੀ ਪਕੌੜੇ ਭੰਗਾਂ ਵਾਲੇ ਚਟਨੀ ਨਾਲ ਸਮੋਸੇ, ਆਲੂ ਟਿੱਕੀ ਪਨੀਰ ਦੇ ਨਾਲ, ਬੈਂਗਣ ਪਾਲਕ ਗੋਭੀ ਵਾਲੇ ਹਰੀਆਂ ਮਿਰਚਾਂ ਬਚੂਰ ਮਿਲਾ ਕੇ ਬੇਸਣ ਦੇ ਨਾਲ ਤਲੀਆਂ ਖਾ ਕੇ ਦੇਖੀ ਪੈਂਦੇ ਮੋਸ਼ੇ, ਬੀਕਾਨੇ ਦੀ ਭੁਜੀਆ ਲਿਆ ਕੇ ਮੱਠੀਆਂ ਕਾ ਕੇ ਮਟਰ ਬਣਾ ਕੇ ਉਬਲਿਆਂ ਦਾ ਦਾਲ ਸੇਵੀਆਂ ਵਧੀਆ ਚਾਟ ਖਵਾਵਾਂਗੇ, ਲਾਚੀ ਵਾਲੀ 100 ਮੀਲ ਦੀ ਬੰਦੀਆਂ ਚਾਹ ਪਿਆਵਾਂਗੇ।
ਹੋਟਲ ਚ
ਹੋਟਲ ਚ ਮੈਂ
ਹਾਂ
ਤੇ ਹੋਟਲ ਵਾਲਾ ਭਾਈ ਕਿੱਥੇ?
ਮੈਂ ਹਾਜ਼ਰ ਹਾਂ ਜਨਾਬ। ਪੱਤੀ ਜਾ ਦੇ ਦੁੱਧ ਦੀ ਪੂਰਾ ਨਾਲ ਮਲਾਈ ਪਾ ਕੇ ਮਿੱਠਾ ਤੇ ਲੌਂਗ ਲੈਤੀਆਂ ਸੌਫ ਮਲੱਠੀ ਅਦਰਕ ਕੱਟ ਕੇ ਕਾਲਾ ਨੂਨ ਮਲਾ ਕੇ ਕੇਰਾ ਨੇਕ ਦੀ ਚਾਹ ਜੇ ਪੀ ਲਈ ਪਿੰਡ ਮਟਰਾਂ ਤੋਂ ਦੁਖੀ ਜੂ ਦਿੱਲੀ ਲੱਗੂ ਪੈਰਾਂ ਵਿੱਚ ਬਠਿੰਡਾ ਟਾਇਰ ਨੀ ਲੱਗਣ ਭੂੰਜੇ ਦਿੰਦਾ 100 ਮਿਲ ਦੀ ਚਾਹ ਪਿਆ ਕੇ ਸ਼ਰਤੀ ਅੱਖ ਖੜਾਵਾਂਗੇ ਲਾਚੀ ਵਾਲੀ 100 ਮਿਲ ਦੀ ਬੱਲੀਏ ਚਾਹ ਪਿਆਵਾਂਗੇ
ਲੱਗਦਾ ਵੀ ਸ਼ਰਾਬ
ਮਿੱਠੀ ਲੱਸੀ ਪੂਰੀਆਂ ਛੋਲੇ ਖੀਰ ਚ ਕਾਜੂ ਪਾ ਕੇ ਗਰਮ ਪਰੌਂਠੇ ਆਲੂ ਵਾਲੇ ਮੱਖਣ ਟਿੱਕੀ ਮਿਲਦੀ ਨਾਲੇ ਵੇਖ ਲਾ ਬਾਈ ਟਰੱਕਾਂ ਵਾਲੇ ਸਫਰਾਂ ਦੇ ਸਭ ਥੱਕੇ ਆ ਰਹੇ ਇੱਥੇ ਬਹਿ ਕੇ ਲੈਣ ਜਾ ਰਹੇ ਮੋਟੇ ਪਤਲੇ ਲਾ ਲਿਆ ਕੇ ਇੱਥੋਂ ਜਾਂਦੇ ਹਲਵਾ ਖਾ ਕੇ ਕੁੜੀਆਂ ਮੁੰਡੇ ਜਿੰਨੇ ਪਾੜੇ ਇੱਥੇ ਬਹਿ ਕੇ ਲਾਉਂਦੇ ਰਾੜੇ ਪਾਪੜ ਬੜੀਆਂ ਚਾਟ ਕਰਾਰੇ ਖਾ ਕੇ ਦੇਣ ਨੂੰ ਦੀਨੇ ਤਾਰੇ ਪੈਕ ਕਰਾ ਕੇ ਘਰ ਨੂੰ ਲੈ ਜੀ ਬੰਦੇ ਨੂੰ ਨਾ ਕੁੱਟਣ ਬਹਿ ਜੀ ਲਾਉਣਾ ਪੈ ਇੱਕ ਗਲਾਸ ਮਿਲੂਗਾ ਅੰਤਰ ਕੈਬਨ ਸਾਫ ਮਿਲੂਗਾ 90 ਮੀਲ ਦਾ ਖਿੰਡੂ ਵਾਚਨ ਐਸਾ ਤੜਕਾ ਲਾਵਾਂਗੇ ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ ਕੋਕਾ ਕੋਲਾ ਥੰਮ ਜੱਪ ਦੁੱਧ ਦੀ ਬੋਤਲ ਕਰੀਮ ਦਾ ਕੱਪ ਗੋਲਡ ਸਪਾਟ ਭਾਵੇਂ ਖਾਰਾ ਵਧੀਆ ਬੱਤਾ ਗੋਲੀ ਵਾਲਾ ਲੱਡੂ ਬਰਫੀ ਕਲਾਕੰਦ ਤਾਜ਼ਾ ਪੇਠਾ ਮਨ ਪਸੰਦ ਬੈਂਸ ਤੋਂ ਬਾਅਦ ਕੁਰਸੀ ਲੈ ਕੇ ਭਾਵੇਂ ਮੰਜੇ ਉੱਤੇ ਬਹਿ ਕੇ ਮੰਗ ਜੋ ਮਰਜ਼ੀ ਮੂੰਹੋਂ ਕਹਿ ਕੇ 36 ਮਸਾਲੇ 18 ਜਾ ਕੇ ਮਿੰਟਾਂ ਵਿੱਚ ਦਵਾਵਾਂਗੇ ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ ਪਹਿਲੇ ਤੋੜ ਦੇ ਦਾਰੂ ਵਰਗੀ ਬੱਲੀਏ ਚਾਹ ਪਿਆਵਾਂਗੇ ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ ਲਾਚੀ ਵਾਲੀ 100 ਮੀਲ ਦੀ ਬੱਲੀਏ ਚਾਹ ਪਿਆਵਾਂਗੇ
ਹਾਂ
ਕੀ ਖਾਣਾ ਜੀ
ਖਾਣਾ ਤੇਰਾ ਕਾਜਾ ਤੇਰਾ ਤੂੰ ਖਾ ਤੂੰ ਛੱਡਿਆ ਕੀ ਹੈ ਤੂੰ ਤਾਂ ਮੇਰਾ ਸਿਰ ਖਾ ਗਿਆ ਕੀ ਮੈਨੂੰ ਇੱਕ ਦੂਰ ਕਰੇ ਰੱਖੂ ਹੀ ਪੈਣਾ ਲੱਗਦਾ ਲੈ
ਚੱਲ ਜੀ ਅਮਰੀਕ ਜੀ ਢਾਬਾ ਇੱਦਾਂ ਤਾਂ ਨਹੀਂ ਖੋਲਣਾ ਕਿਤੇ ਬੱਲੀਏ ਚਾਹ
ਪਿਲਾਵਾਂਗੇ
ਬੜੀ ਮਸ਼ਹੂਰ ਹੋਈ ਸੀ ਉਸ ਵੇਲੇ ਤੇ ਸਾਡੇ ਨਾਲ ਨਾ ਮਰਿੰਡਾ ਮੋਟਰ ਤੋਂ ਵੀ ਜੁੜੇ ਨੇ ਅਮਰਜੀਤ ਭਾਜੀ ਤੇ ਗੁਰਦੁਆਰਾ ਸਾਹਿਬ ਦੀ ਓਪਨਿੰਗ ਹੋਈ ਸ਼ਾਇਦ ਪੈਕਨਮ ਦੇ ਵਿਚ ਤੇ ਮਾਫੀ ਚਾਹੁੰਦੇ ਥੋੜਾ ਮੈਸੇਜ ਲੇਟ ਮਿਲਿਆ ਪਰ ਮੈਂ ਤਸਵੀਰਾਂ ਭਾਜੀ ਸ਼ੇਅਰ ਕਰ ਦਿੱਤੀਆਂ ਤੇ ਪੋਸਟਰ ਤੁਹਾਨੂੰ ਥੋੜਾ ਜਿਹਾ ਲੇਟ ਮਿਲਿਆ ਕੋਈ ਚੱਕਰ ਨਹੀਂ ਆਪਾਂ ਕੱਲ ਨੂੰ ਇਸ ਦੇ ਬਾਰੇ ਗੱਲ ਕਰਾਂਗੇ ਤਾਂ ਕੁਲਵਿੰਦਰ ਸਿੰਘ ਧਾਲੀਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਂ ਕਹਿੰਦੇ ਵੀਰ ਜੀ ਅਮਨਦੀਪ ਤੇ ਫਲੋਰਾ ਜੀ ਗਿਆਨ ਜੀ ਵਾਲਾ ਤਾਂ ਸਿਰਾ ਹੀ ਕਰ ਦਿੰਦੇ ਹੋ ਜੇਕਰ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਏ ਤਾਂ ਬੰਦਾ ਕਦੇ ਦੁਖੀ ਨਹੀਂ ਹੋਵੇਗਾ ਉਹ ਦੇਖੋ ਜੀ ਪਰਮਾਤਮਾ ਦੇ ਰੰਗ ਨੇ ਜੀ ਉਹਦੀ ਗੱਲ ਮੰਨਣੀ ਆਪਾਂ ਤੇ ਕੋਈ ਚੱਕਰ ਨਹੀਂ ਤੇ ਸਾਡੇ ਨਾਲ ਕਮਲ ਚੀਮਾ ਵੀ ਜੁੜੇ ਨੇ ਕਹਿੰਦੇ ਕਿ ਮੈਂ ਇੱਕ ਰੈਕਮੈਂਡ ਕਰਦਾ ਬੁੱਕ ਰਾਬਰਟ ਕਿਓਸਕੀ ਦੀ ਰਿਚ ਡੈਡ ਪੂਅਰ ਡੈਡ ਹੀ ਵੈਰੀ ਕਲੀਅਰਲੀ ਡਿਫਾਈਨ ਦੈਟ ਯੂਅਰ ਹਾਊਸ ਐਂਡ ਕਾਰਸ ਆਰ ਯੂਅਰ ਲਾਇਬਿਲਿਟੀਜ਼ ਯੂ ਮਸਟ ਇਨਵੈਸਟ ਇਨ ਐਸੈਟ ਟੂ ਪੇ ਫਾਰ ਯੂਅਰ ਲਾਇਬਿਲਿਟੀ ਅਮਰੀਕ ਜੀ ਜਾਂਦੇ ਜਾਂਦੇ ਇਹਦੇ ਬਾਰੇ ਠੀਕ ਹੈ ਕਹਿੰਦੇ ਵੀ ਜਿਹੜੇ ਉਹਨੇ ਡਿਫਾਈਨ ਕੀਤਾ ਵੀ ਜਿਹੜਾ ਤੁਹਾਡਾ ਘਰ ਤੇ ਕਾਰਾਂ ਹੈ ਨਾ ਇਹ ਤੁਹਾਡੀਆਂ ਲਾਇਬਿਲਿਟੀਆਂ ਹੈ ਇਹਨਾਂ ਨੂੰ ਪੇ ਕਰਨ ਦੇ ਲਈ ਤੁਹਾਨੂੰ ਐਸੈਟਸ ਦੇ ਵਿੱਚ ਇਨਵੈਸਟ ਕਰਨਾ ਪੈਣਾ ਹੈ ਸੋ ਇਸ ਕਰਕੇ ਨਾ ਮਤਲਬ ਆਪਾਂ ਬਹੁਤ ਜ਼ਿਆਦਾ ਕੋਠੇ ਮੰਡਪ ਮਾੜੀਆਂ ਵੱਲ ਨੂੰ ਧਿਆਨ ਨਾ ਦਈਏ ਤੇ ਆਪਣੇ ਕੰਮਾਂ ਕਾਰਾਂ ਨੂੰ ਦਈਏ ਸੋ ਅਮਰੀਕ ਜੀ ਜਾਂਦੇ ਜਾਂਦੇ
ਲਾਇਬਿਲਿਟੀਜ਼ ਨੂੰ ਘਟਾਈਏ ਤਾਂ ਹੀ ਜੀਵਨ ਜਿਹੜਾ ਸੁਖੀ ਤੁਹਾਡਾ ਹੋਊਗਾ
ਜੀ ਜੀ
ਜਿੰਨੇ ਮਰਜ਼ੀ ਐਸੈਟ ਬਣਾ ਲਓ ਜੇ ਐਸੈਟ ਬਣਾ ਲਓ ਜੇ ਤੁਹਾਡੀ ਲਾਇਬਿਲਿਟੀ ਜ਼ਿਆਦਾ ਆ
ਸਿਡਨੀ ਦਾ ਵੈਦਰ ਦੱਸੋ ਕਿੱਦਾਂ ਠੀਕ ਠਾਕ ਚੱਲ ਰਿਹਾ
ਸਿਡਨੀ ਦਾ ਵੈਦਰ ਅੱਜ ਬਹੁਤ ਵਧੀਆ ਆ ਸਵੇਰੇ ਸਵੇਰੇ ਥੋੜੀ ਥੋੜੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਇੱਥੇ ਅਸਮਾਨ ਦੇ ਵਿਚ ਬਦਲ ਬਿਲਕੁਲ ਨਹੀਂ ਸੀ ਅਸਮਾਨ ਬਿਲਕੁਲ ਸਾਫ਼ ਸੀ ਤੇ ਕਾਫ਼ੀ ਖਲੋਲ ਬਣਿਆ ਰਿਹਾ ਕੱਲ ਰਾਤ ਦਾ ਤਿੰਨ ਚਾਰ ਦਿਨ ਤੋਂ ਇੱਥੇ ਕਾਫ਼ੀ ਹਨੇਰੀਆਂ ਚੱਲੀਆਂ ਲੇਕਿਨ ਠੰਡ ਪਤਾ ਨਹੀਂ ਕਿੱਥੋਂ ਆ ਰਹੀ ਆ ਕਾਫ਼ੀ ਠੰਡ ਮਹਿਸੂਸ ਕੀਤੀ ਜਾ ਰਹੀ ਆ ਸਵੇਰ ਦੀ ਹਲੇ ਵੀ ਥੋੜੀ ਥੋੜੀ ਠੰਡ ਹੈਗੀ ਆ ਤੇ ਕੁੱਲ ਮਿਲਾ ਕੇ ਜਿਹੜਾ ਵੈਦਰ ਆ ਸਿਡਨੀ ਦਾ ਉਹ ਕਾਫ਼ੀ ਖੁਸ਼ਗਵਾਰ ਰਹਿਣ ਵਾਲਾ ਹੈ ਸਾਰਾ ਦਿਨ
ਜੀ ਸੋ ਅਮਰੀਕ ਜੀ ਮਿਲਦੇ ਆ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ
ਸ਼ੁਕਰੀਆ
ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਤੁਸੀਂ ਸੁਣ ਸਕੋਗੇ ਕਈ ਮੈਸੇਜ ਰਹਿ ਜਾਂਦੇ ਕਈ ਫਰਮਾਇਸ਼ਾਂ ਰਹਿ ਜਾਂਦੀਆਂ ਮਾਫੀ ਚਾਹੁੰਦੇ ਆ ਕਿ ਚੱਲਦੇ ਪ੍ਰੋਗਰਾਮ ਚ ਲਾਈਵ ਸਾਰਾ ਕੁਝ ਚੱਲ ਰਿਹਾ ਹੁੰਦਾ ਕਈ ਪਾਸੇ ਧਿਆਨ ਹੁੰਦਾ ਸੋ ਉਸ ਦੇ ਲਈ ਮਾਫੀ ਆ ਪਰ ਕਈ ਜਿਹੜੇ ਮੈਸੇਜ ਆ ਉਹ ਪੈਂਡਿੰਗ ਨੇ ਕੱਲ ਨੂੰ ਵੀ ਆਪਾਂ ਗੱਲ ਕਰਾਂਗੇ ਸੋ ਕੱਲ ਨੂੰ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਸੋ ਮੈਂ ਵੀ ਲੈਣਾ ਇਜਾਜ਼ਤ ਤੇ ਆਪ ਸਭ ਨੂੰ ਇੱਕ ਵਾਰੀ ਫਿਰ ਅੱਜ ਦੇ ਦਿਨ ਦੇ ਸ਼ੁਭ ਦਿਹਾੜੇ ਤੇ ਮੁਬਾਰਕਾਂ ਜੀ ਸੋ ਮਿਲਦੇ ਹਾਂ ਜੀ ਇੱਕ ਸੋਹਣਾ ਜਿਹਾ ਗੀਤ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਾ ਸ਼ੈਰੀ ਮਾਨ ਦਾ ਤੇ ਉਸ ਤੋਂ ਬਾਅਦ ਬ੍ਰੇਕ ਤੇ ਉਸ ਪਾਰ ਫਿਰ ਗੀਤ ਸੰਗੀਤ ਤੇ ਹੋਰ ਪ੍ਰੋਗਰਾਮ ਚੱਲਦੇ ਰਹਿਣਗੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅੱਖੀਆਂ ਦੀ ਪਟਕਣਨੀ ਹੈ ਅੱਖੀਆਂ ਦੀ ਪਟਕਣਨੀ ਮੁੱਕੀ ਤੱਕ ਕੇ ਚਿਹਰੇ ਨੂੰ ਤੇਰੇ ਨੀ
रख ले तू साम गोरिए रख ले तू साम गोरिए दिल अज तो हवाले तेरे नी रख ले तू साम गोरिए
फिर दिन रोज भुलाते हैं फिर दिन रोज भुलाते और मर दिल काही गेरे वे पहली तक नीच कर दे हैं पहली तक नीच कर दे कि मैं अलड़ हवाले दिल तेरे वे फिर दिन रोज भुलाते देख तैनू लगे जिवे देखे पंजाबे हुण मैनू तू ही दिसदी है हुण मैनू तू ही दिसदी मेरे फिरदिए चार चुफेरे नी रख ले तू साम गोरिए दिल अज तो हवाले तेरे नी रख ले तू साम गोरिए
तू साम गोरिए